ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ ਜੀ ਆਇਆਂ ਨੂੰ। ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿਚ ਤੁਸੀਂ ਬੈਠੇ ਹੋ ਜੀ, ਅਸੀਂ ਅਰਦਾਸ ਕਰਦੇ ਹਾਂ ਕਿ ਚੜ੍ਹਦੀ ਕਲਾ ਦੇ ਵਿਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ ਕਿਹੜੇ ਮਾਣ ਰਹੇ ਹੋਵੋਗੇ। ਔਰ ਅੱਜ ਦਾ ਸਮਾਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ। 9:02 ਈਸਟ ਕੋਸਟ ਦੇ ਉੱਤੇ ਹੋ ਗਏ ਨੇ। ਸੈਂਟਰਲ ਆਸਟ੍ਰੇਲੀਆ ਦੇ ਵਿਚ ਜਿੱਥੇ ਐਡਲੇਡ ਰਾਜਧਾਨੀ ਮੰਨੀ ਜਾਂਦੀ ਸਾਊਥ ਆਸਟ੍ਰੇਲੀਆ ਦੀ, ਉਥੇ 8:32, 7:02 ਸੁਬਾਹ ਦੇ ਪਰਥ। ਇੰਡੀਆ ਦੇ ਵਿਚ ਤੜਕਾ, ਵੱਡਾ ਤੜਕਾ ਮਿਡਲ ਈਸਟ ਦੇ ਵਿਚ, ਅੱਧੀ ਰਾਤ ਤੋਂ 2 ਮਿੰਟ ਉਤੇ ਹੋ ਗਏ ਨੇ ਲੰਡਨ ਦੇ ਵਿਚ। ਔਰ ਅਮਰੀਕਾ ਮਹਾਂਦੀਪਾਂ ਦੇ ਵਿਚ ਹਜੇ ਸ਼ੁੱਕਰਵਾਰ ਦੀਆਂ ਦੁਪਹਿਰਾਂ ਅਤੇ ਸ਼ਾਮਾਂ ਢਲ ਰਹੀਆਂ ਨੇ। ਸੋ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ ਟੈਲੀਗ੍ਰਾਮ ਸਾਰਿਆਂ ਨਾਲੋਂ ਵਧੀਆ ਤਰੀਕਾ ਜੀ। ਅਗਰ ਤੁਸੀਂ ਨਵੇਂ ਸਾਡੇ ਨਾਲ ਜੁੜੇ ਹੋ ਤਾਂ ਟੈਲੀਗ੍ਰਾਮ ਦੇ ਬਾਰੇ ਨਹੀਂ ਪਤਾ ਤਾਂ ਐਪ ਸਟੋਰ ਦੇ ਵਿਚੋਂ ਜਾ ਕੇ ਜਾਂ ਪਲੇ ਸਟੋਰ ਦੇ ਵਿਚੋਂ, ਆਈ ਸਟੋਰ ਦੇ ਵਿਚੋਂ ਜਾ ਕੇ ਇਹ ਐਪਲੀਕੇਸ਼ਨ ਡਾਊਨਲੋਡ ਕਰੋ। ਔਰ ਇਹ ਵਟਸਐਪ ਵੰਗ ਰਹੀ ਹੈ, ਵਧੀਆ ਹੈ ਉਸ ਤੋਂ ਵੀ। ਸੋ ਉਸ ਦੇ ਜ਼ਰੀਏ ਤੁਸੀਂ ਸਾਡੇ ਨਾਲ ਇਹ ਕੰਟੈਕਟ ਕਰ ਸਕਦੇ ਹੋ। ਕੋਈ ਵੀ ਫੋਟੋ, ਕੋਈ ਵਿਚਾਰ, ਕੋਈ ਦਿਲ ਵਾਲੀ ਗੱਲ ਸਾਡੇ ਨਾਲ ਸ਼ੇਅਰ ਕਰੋ। request@harmanradio.com ਇਹ ਈਮੇਲ ਵੀ ਚੱਲਦੀ ਹੈ ਸ਼ੁਰੂ ਤੋਂ ਹੀ। ਸੋ ਇੱਥੇ ਵੀ ਤੁਸੀਂ ਸਾਡੇ ਨਾਲ ਜੁਆਇਨ ਇਨ ਕਰ ਸਕਦੇ ਹੋ। ਸੋਨੀ ਪੰਨੂ ਪਹਿਲਾਂ ਹੀ ਆ ਗਏ ਨੇ, ਹਰਮੀਤ ਚੰਨਾ ਵੀ ਆ ਗਏ ਨੇ, ਰਜੀਵ ਭਗਤ ਵੀ ਲੁਧਿਆਣੇ ਵਾਲੇ ਆ ਗਏ ਨੇ, ਤੇ ਸਾਡੇ ਸਤਿਕਾਰਯੋਗ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਵੀ ਜੁਆਇਨ ਇਨ ਕਰ ਗਏ ਨੇ। ਸੋ ਜੀ ਪਹਿਲਾਂ ਪ੍ਰੋਗਰਾਮ ਦੇ ਵਿਚ ਤੁਹਾਨੂੰ ਦੱਸ ਦਿੰਦੇ, ਥੋੜੀ ਦੇਰ ਬਾਅਦ ਅਮਰੀਕ ਫਲੋਰਾ ਸਾਡੇ ਨਾਲ ਜੁਆਇਨ ਇਨ ਕਰਨਗੇ, ਬਹੁਤ ਸਾਰੇ ਮਸਲੇ ਅਸੀਂ ਸਾਂਝੇ ਕਰਾਂਗੇ। ਤੇ ਅੱਜ 3 ਸਪਤੰਬਰ ਹੈ ਜੀ, 2016 ਤਰੀਕ, ਮਤਲਬ 2016 ਮਹੀਨਾ। ਤੇ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਗੁਰਗੱਦੀ ਦਿਵਸ ਹੈ ਜੀ। ਸੋ ਅੱਜ ਦੇ ਦਿਨ ਉਨ੍ਹਾਂ ਨੇ ਸਿੱਖ ਕੌਮ ਉਸ ਵੇਲੇ ਦੀ ਉਨ੍ਹਾਂ ਦੇ ਗੁਰੂ ਉਨ੍ਹਾਂ ਨੂੰ ਸਥਾਪਿਤ ਕੀਤਾ ਗਿਆ ਸੀ, ਔਰ ਬਹੁਤ ਹੀ ਅਹਿਮ ਰੋਲ ਅਦਾ ਕੀਤਾ ਉਨ੍ਹਾਂ ਨੇ ਆਪਣੇ ਇਸ ਗੁਰਤਾ ਕਾਲ ਦੇ ਵਿਚ। ਬਹੁਤ ਵੱਡੇ ਵੱਡੇ ਮੀਲ ਪੱਥਰ ਉਨ੍ਹਾਂ ਨੇ ਲਾਏ ਨੇ ਔਰ ਬਾ ਕਮਾਲ ਕੰਮ ਕੀਤਾ ਆ। ਸੋ ਉਸ ਦੇ ਵਿਚ ਮਤਲਬ ਅਸੀਂ ਅਕਸਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜੀਵਨ ਦੇਖਦੇ ਹਾਂ ਤਾਂ ਸਾਨੂੰ ਉਨ੍ਹਾਂ ਦੀ ਸ਼ਹੀਦੀ ਜ਼ਿਆਦਾ ਅਸੀਂ ਉਸ ਨੂੰ ਹਾਈਲਾਈਟ ਕਰ ਲਈਦਾ ਆਪਣੇ ਮਨ ਦੇ ਵਿਚ, ਦਿਮਾਗ ਦੇ ਵਿਚ। ਪਰ ਉਨ੍ਹਾਂ ਦੀਆਂ ਜਿਹੜੀਆਂ ਹਾਈਲਾਈਟਸ ਆ ਉਹ ਬਹੁਤ ਜ਼ਿਆਦਾ ਆ। ਜੇ ਅਸੀਂ ਇਨ੍ਹਾਂ ਤੇ ਝਾਤੀ ਮਾਰੀਏ, ਉਨ੍ਹਾਂ ਦੀ ਗੁਰਤਾ ਕਾਲ ਦੇ ਵਿਚ ਬਹੁਤ ਕੁਝ ਉਨ੍ਹਾਂ ਨੇ ਸਥਾਪਿਤ ਕੀਤਾ, ਜਿਨ੍ਹਾਂ ਦੇ ਵਿਚੋਂ ਸਾਰਿਆਂ ਨੂੰ ਵੱਡੀ ਜਿਹੜੀ ਸਥਾਪਨਾ, ਹਜੇ ਅਸੀਂ ਪਰਸੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਸੰਪੂਰਨਤਾ ਦਿਵਸ ਵੀ ਮਨਾ ਕੇ ਹਟੇ ਹਾਂ, ਪ੍ਰਕਾਸ਼ ਉਤਸਵ ਵੀ ਮਨਾ ਕੇ ਹਟੇ ਹਾਂ। ਸੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੰਪਾਈਲ ਕਰਨਾ, ਉਨ੍ਹਾਂ ਨੂੰ ਸੰਪਾਦਨ ਕਰਨਾ ਇਕ ਬਹੁਤ ਵੱਡਾ ਕੰਮ ਹੈ ਜੀ। ਸੋ ਅੱਜ ਕੱਲ ਅਸੀਂ ਇਕ ਲੇਖ ਲਿਖਦੇ ਹਾਂ ਤੇ ਕਿੰਨੇ ਦਿਨ ਲੱਗ ਜਾਂਦੇ ਨੇ, ਕਿੰਨਾ ਕੁਝ ਸਾਨੂੰ ਕਰਨਾ ਪੈਂਦਾ, ਪਰ ਏਡੇ ਵੱਡੇ ਗ੍ਰੰਥ ਨੂੰ ਕੰਪਾਈਲ ਕਰਨਾ ਉਹ ਆਪਣੇ ਆਪ ਦੇ ਵਿਚ ਇਕ ਮਤਲਬ ਗੁਰੂ ਹੀ ਕਰ ਸਕਦਾ। ਮੇਰੇ ਕਹਿਣ ਦਾ ਮਤਲਬ ਇਹ ਹੈ। ਜਿਹੜੀ ਇਕ ਹੋਰ ਬੜੀ ਅਹਿਮ ਗੱਲ ਹੈ ਕਿ ਦਰਬਾਰ ਸਾਹਿਬ ਨੂੰ ਸੰਪੂਰਨ ਕਰਨਾ, ਉਹਨੂੰ ਡਿਜ਼ਾਇਨ ਕਰਨਾ ਵੀ ਇਕ ਮਤਲਬ ਬਹੁਤ ਵੱਡੀ ਉਪਲਬਧੀ ਹੈ। ਤੇ ਗੁਰੂਆਂ ਨੇ ਤਕਰੀਬਨ ਸਾਰਿਆਂ ਨੇ ਕੋਈ ਨਾ ਕੋਈ ਸ਼ਹਿਰ ਜ਼ਰੂਰ ਵਸਾਇਆ। ਦੋਸਤੋ, ਆਪਣੇ ਜੀਵਨ ਕਾਲ ਦੇ ਵਿਚ ਬੰਦਾ ਘਰ ਬਣਾਉਂਦਾ ਬਣਾਉਂਦਾ ਹੀ ਅੱਕ ਜਾਂਦਾ ਤੇ ਥੱਕ ਜਾਂਦਾ। ਸੋ ਤੁਸੀਂ, ਅਸੀਂ ਸਾਰੇ ਇਮੈਜਿਨ ਕਰੀਏ, ਅਸੀਂ ਸਾਰੇ ਇਹ ਸੋਚੀਏ ਕਿ ਇਕ ਸ਼ਹਿਰ ਵਸਾਉਣਾ ਕਿੱਡਾ ਵੱਡਾ ਕੰਮ ਹੋਊਗਾ, ਕਿੰਨਾ ਮੁਸ਼ਕਲ ਕੰਮ ਹੋਊਗਾ। ਔਰ ਦੇਖੋ, ਪੰਜਵੇਂ ਪਾਤਸ਼ਾਹ ਨੇ ਅੰਮ੍ਰਿਤਸਰ ਸਾਹਿਬ ਦੇ ਜੋ ਉਨ੍ਹਾਂ ਨੇ ਰੂਪ ਰੇਖਾ ਦਿੱਤੀ ਤੇ ਉਨ੍ਹਾਂ ਦੇ ਜੀਵਨ ਕਾਲ ਦੇ ਵਿਚ ਜੋ ਉਥੇ ਉਹ ਸ਼ਹਿਰ ਵਧਿਆ, ਪ੍ਰੋਸਪਰ ਕੀਤਾ, ਉਹ ਵੀ ਬਾਕਮਾਲ ਸੀਗਾ। ਸੋ ਹੋਰ ਵੀ ਉਨ੍ਹਾਂ ਨੇ ਸ਼ਹਿਰ ਵਸਾਏ ਨੇ, ਇਸ ਦੇ ਬਾਰੇ ਮੈਂ ਥੋੜੀ ਫਿਰ ਜਾਣਕਾਰੀ ਦੇਵਾਂਗਾ। ਦਲਜੀਤ ਸਿੰਘ ਮਹਿਤਾ ਚੌਂਕ ਨੂੰ ਕਿਸੇ ਦਿਨ ਲਵਾਂਗੇ। ਪਰ ਇਕ ਹੋਰ ਉਪਲਬਧੀ ਜਿਹੜੀ ਮੈਂ ਉਨ੍ਹਾਂ ਦੀ ਆਪਣੇ ਪਰਸਨਲ ਸਮਝਦਾ ਕਿ ਜਦੋਂ ਪੰਜਾਬ ਦੇ ਵਿਚ ਸੋਕਾ ਪਿਆ, ਲਾਹੌਰ ਦੇ ਵਿਚ ਸੋਕਾ ਪਿਆ, ਤਾਂ ਉਨ੍ਹਾਂ ਨੇ 2-3 ਸਾਲ ਡਟ ਕੇ ਸੇਵਾ ਕੀਤੀ ਜੀ, ਲੰਗਰ ਚਲਾਏ ਉਥੇ ਜਾ ਕੇ। ਮੈਂ ਸੋਚਦਾ ਕਿ ਇਹ ਵੀ ਇਕ ਆਪਣੇ ਆਪ ਦੇ ਵਿਚ ਉਪਲਬਧੀ ਹੈ, ਕਿਉਂਕਿ ਉਹੀ ਲਾਹੌਰ ਸ਼ਹਿਰ ਪੰਜਵੇਂ ਪਾਤਸ਼ਾਹ ਨੂੰ ਦੇਖ ਕੇ ਰਾਜੀ ਨਹੀਂ ਸੀ। ਇਕ ਵਾਰੀ ਇਹ ਵੀ ਕਹਿਣਾ ਪਿਆ, ਲਾਹੌਰ ਸ਼ਹਿਰ ਵਸੇ ਕਹਿਰ। ਸੋ ਫਿਰ ਵੀ ਉਥੇ ਜਾ ਕੇ ਉਨ੍ਹਾਂ ਦੀ ਮਦਦ ਕਰਨੀ ਤੇ ਮਤਲਬ ਲੰਗਰ ਚਲਾਉਣੇ, ਉਹ ਵੀ ਆਪਣੇ ਆਪ ਦੇ ਵਿਚ ਇਕ ਦਇਆ ਭਾਵਨਾ ਤੇ ਇਨਸਾਨੀਅਤ ਦੀ ਸਿਖਰ ਸੀ। ਔਰ ਉਸ ਤੋਂ ਬਾਅਦ ਮਜਬੂਰ ਹੋਣਾ ਪਿਆ ਲਾਹੌਰ ਵਾਸੀਆਂ ਨੂੰ, ਆਪਣੀ ਜਿਹੜੀ ਉਨ੍ਹਾਂ ਦੀ ਬੇਰੁਖੀ ਸੀਗੀ ਗੁਰੂ ਪਾਤਸ਼ਾਹ ਦੇ ਵੱਲ ਨੂੰ, ਉਸ ਨੂੰ ਵਾਪਸ ਲੈਣ ਦੇ ਲਈ ਮਾਫ਼ੀ ਵੀ ਮੰਗਣੀ ਪਈ। ਸੋ ਮੈਂ ਸਮਝਦਾ ਵੀ ਹਰ ਪਾਸਿਓਂ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਨੇ ਸਾਨੂੰ ਸੇਧ ਦਿੱਤੀ ਹੈ, ਬਸ ਅਸੀਂ ਸੇਧ ਲੈਣ ਵਾਲੇ ਬਣੀਏ। ਹਰ ਜੀਵਨ ਦਾ ਉਨ੍ਹਾਂ ਦਾ ਹਰ ਕੱਲਾ ਕੱਲਾ ਪਲ ਛਿਣ ਅਸੀਂ ਉਨ੍ਹਾਂ ਦੇ ਰਿਣੀ ਆ ਕਿ ਉਨ੍ਹਾਂ ਨੇ ਜੋ ਬਾਣੀ, ਜੋ ਉਹ ਗਿਆਨ ਸਦੀਆਂ ਤੋਂ, ਹਜ਼ਾਰਾਂ ਲੱਖਾਂ ਸਾਲਾਂ ਤੋਂ ਇਕ ਜਮਾਤ ਦੇ ਕੋਲ ਦੱਬਿਆ ਪਿਆ ਸੀ, ਬੰਨਿਆ ਪਿਆ ਸੀ, ਲੁਕਿਆ ਪਿਆ ਸੀ, ਉਹ ਅੱਜ ਸਾਨੂੰ ਉਪਲਬਧ ਹੈ ਜੀ। ਉਹ ਅਸੀਂ ਲੈ ਸਕਦੇ ਹਾਂ, ਅਸੀਂ ਜੰਗਲਾਂ ਬੇਲਿਆਂ ਦੇ ਵਿਚ ਬੈਠ ਕੇ ਵੀ ਅਸੀਂ ਉਹ ਧੁਰਕੀ ਬਾਣੀ ਅਕਾਲ ਪੁਰਖ ਨਾਲ ਜੁੜ ਸਕਦੇ ਹਾਂ, ਜਿਹੜਾ ਕਦੇ ਸਾਨੂੰ ਸੋਚਣ ਦਾ ਮੌਕਾ ਵੀ ਨਹੀਂ ਸੀ ਮਿਲਦਾ ਹੁੰਦਾ ਸਾਡੀ ਮਤਲਬ ਇਨਸਾਨੀਅਤ ਨੂੰ। ਸੋ ਦੋਸਤੋ, ਰਿਣੀ ਰਵਾਂਗੇ ਉਹਦੇ ਤੇ। ਮੈਂ ਇਕ ਵਿਚਾਰ ਰਿਕਾਰਡ ਕੀਤਾ ਸੀ ਤੇ ਆਓ ਤੁਹਾਡੇ ਨਾਲ ਇਕ ਵਿਚਾਰ ਸਾਂਝਾ ਕਰਦੇ ਹਾਂ ਗੁਰੂ ਅਰਜਨ ਪਾਤਸ਼ਾਹ ਦੇ ਗੁਣਾਂ ਦੇ ਸੰਬੰਧ ਦੇ ਵਿਚ।
ਥੋੜਾ ਗਾਣਾ ਆ ਗਿਆ, ਵਜਾਣਾ ਆ ਗਿਆ, ਚਿੱਤਰ ਬਣਾਉਣਾ ਆ ਗਿਆ, ਬਸ ਜਦੋਂ ਤੱਕ ਬੁਰੇ ਤੋਂ ਬੁਰਾ ਸਿਹਤ ਦਾ ਨਾਸ ਕਰਨ ਵਾਲੇ ਨਸ਼ੇ ਨਾ ਹੋਣ। ਕਹਿੰਦੇ ਹਨ ਅਸੀਂ ਕਲਾਕਾਰ ਹਾਂ, ਸਾਡਾ ਮੂਡ ਨਹੀਂ ਬਣਦਾ। ਪਤਾ ਨਹੀਂ ਇਹ ਮੂਡ ਕੀ ਬਲਾ ਹੈ ਜਿਹੜਾ ਉਦੋਂ ਤੱਕ ਨਹੀਂ ਬਣਦਾ ਜਦੋਂ ਤੱਕ ਪੂਰੀ ਮੱਤ ਨਾ ਮਾਰੀ ਜਾਏ। ਨਸ਼ੇ ਹਨ, ਨਸ਼ਿਆਂ ਤੋਂ ਬਾਅਦ ਅਨੇਕਾਂ ਅਵਗੁਣ ਹਨ ਜਿਹੜੇ ਕਿ ਗੁਣਵਾਨ ਬੰਦਿਆਂ ਨੂੰ ਚਿੰਬੜੇ ਹੋਏ ਹਨ। ਪਰ ਧੰਨ ਹਨ ਗੁਰੂ ਅਰਜਨ ਦੇਵ ਜੀ, ਗੁਣ ਸਾਰੇ ਹੀ ਹਨ, ਸਰਵ ਗੁਣ ਸੰਪੰਨ ਹਨ, ਗੁਣਾਂ ਦਾ ਭੰਡਾਰ ਹਨ, ਪਰ ਅਵਗੁਣ ਕੋਈ ਨਹੀਂ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ ਪਾਣੀ। ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ
ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਾਂਜੀ ਦੋਸਤੋ ਮਾਫੀ ਚਾਹੁੰਦੇ ਹਾਂ ਕਿ ਅਚਾਨਕ ਇੰਟਰਪਸ਼ਨ ਹੋਣ ਕਰਕੇ ਇਹ ਗੀਤ ਵਿੱਚੇ ਕੱਟ ਹੋ ਗਿਆ ਤੇ ਮਿਕਸ ਹੋ ਗਿਆ ਸੋ ਥੋੜੀ ਜਿਹੀ ਇੰਟਰਪਸ਼ਨ ਆਈ ਸੀ ਪ੍ਰੋਗਰਾਮ ਦੇ ਵਿਚ ਪਰ ਮਾਫੀ ਦੇ ਹੱਕਦਾਰ ਹੈ ਸੋ ਇਕ ਵਾਰੀ ਫੇਰ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਹੁਣੇ ਹੁਣੇ ਉੱਠੇ ਨੇ ਗੁੱਡ ਮਾਰਨਿੰਗ ਜੀ ਤੇ ਹਾਂਜੀ ਹਾਂਜੀ ਆਪਣੇ ਨਵਦੀਪ ਹੋਣਾ ਨੇ ਵਿਨੀਪੈਗ ਵਾਲਿਆਂ ਨੇ ਮੈਸੇਜ ਭੇਜਿਆ ਸੀ ਹਾਂਜੀ ਬਿਲਕੁਲ ਪ੍ਰੋਗਰਾਮ ਥੋੜੀ ਦੇਰ ਵਾਸਤੇ ਇੰਟਰਪਟ ਹੋ ਗਿਆ ਸੀ ਮਾਫੀ ਚਾਹੁੰਦੇ ਹਾਂ ਤੇ ਹੋਰ ਵੀ ਸਾਡੇ ਸੱਜਣ ਮਿੱਤਰ ਉੱਠ ਖੜੇ ਨੇ ਤੇ ਗੱਲ ਇਸ ਤਰ੍ਹਾਂ ਹੈ ਕਿ ਮੈਨੂੰ ਪਤਾ ਨਹੀਂ ਕਿਉਂ ਵਧੀਆ ਲੱਗਦਾ ਕਿ ਦੁਨੀਆਂ ਦੇ ਤਕਰੀਬਨ ਹਰ ਪਾਸੇ ਤੋਂ ਚਾਹੇ ਅੱਧੀ ਰਾਤ ਹੈ ਕਿਤੇ ਚਾਹੇ ਤੜਕਾ ਹੈ ਚਾਹੇ ਦੁਪਹਿਰ ਹੈ ਬਹੁਤ ਸਾਰੇ ਮਿੱਤਰ ਪਿਆਰੇ ਸਾਡੇ ਨਾਲ ਜੁੜਦੇ ਨੇ ਬੜਾ ਪ੍ਰੇਮ ਪਿਆਰ ਦੇ ਨਾਲ ਜੁੜਦੇ ਨੇ ਮੈਸੇਜ ਵੀ ਭੇਜਦੇ ਨੇ ਸੋ ਅਗਰ ਮੈਸੇਜ ਨਹੀਂ ਵੀ ਭੇਜ ਹੁੰਦਾ ਤਾਂ ਕੋਈ ਗੱਲ ਨਹੀਂ ਜੀ ਅਗਰ ਤੁਸੀਂ ਕੰਮ ਤੇ ਹੋ ਤਾਂ ਆਈ ਕੈਨ ਅੰਡਰਸਟੈਂਡ ਪਰ ਤੁਸੀਂ ਸਾਨੂੰ ਸੁਣਦੇ ਹੋ ਤੇ ਇੰਨਾ ਬਹੁਤ ਵਧੀਆ ਲੱਗਦਾ ਸਾਨੂੰ ਤੇ ਬੜੀ ਛੇਤੀ ਅਸੀਂ ਲੈ ਰਹੇ ਹਾਂ ਜੀ ਇਨ੍ਹਾਂ ਨੂੰ ਅਮਰੀਕ ਸਿੰਘ ਫਲੋਰਾ ਉਨ੍ਹਾਂ ਨੂੰ ਉਹ ਵੀ ਰੈਡੀ ਬੈਠੇ ਨੇ ਤੇ ਉਨ੍ਹਾਂ ਦੀ ਵੀ ਗੱਲਬਾਤ ਆਪਾਂ ਕਰਨੀ ਹੈ ਪਰ ਪਹਿਲਾਂ ਇਕ ਮੋਟੀ ਮੋਟੀ ਆਪਾਂ ਨਾਮ ਪੜ੍ਹ ਦਈਏ ਕਿਹੜੇ ਕਿਹੜੇ ਸੱਜਣ ਸਾਡੇ ਨਾਲ ਜੁੜੇ ਨੇ ਹਰਮੀਤ ਸਿੰਘ ਚੰਨਾ ਰਾਜੀਵ ਭਗਤ ਲੁਧਿਆਣੇ ਵਾਲੇ ਯੋਗੇਸ਼ ਠਾਕੁਰ ਜਪਾਨ ਵਾਲੇ ਸੁਖਦੀਪ ਸਿੰਘ ਮਲਡੂਰਾ ਤੋਂ ਨਿਰਵੈਰ ਨਵੀ ਵਿਨੀਪੈਗ ਤੋਂ ਪਰਵਿੰਦਰ ਸਨਸ਼ਾਈਨ ਮੈਲਬਨ ਤੋਂ ਰਜਿੰਦਰ ਸਿੰਘ ਸਿੱਧੂ ਯੰਗ ਤੋਂ ਦਲਜੀਤ ਸਿੰਘ ਮਹਿਤਾ ਚੌਂਕ ਤੇ ਗੁਰਜਵਾਦ ਸਿੰਘ ਟਸਮੈਨੀਆ ਤੋਂ ਸਾਡੇ ਨਾਲ ਜੁੜੇ ਨੇ ਇਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਰਾਜ ਮਹਿੰਦਰ ਹੁਣੀ ਆ ਗਏ ਨੇ ਬੇਕਰਫੀਲਡ ਕੈਲੀਫੋਰਨੀਆ ਤੋਂ ਸਾਡੇ ਨਾਲ ਰਿੱਕੀ ਵੀ ਪਹੁੰਚ ਚੁੱਕੇ ਨੇ ਸੋ ਸਾਰੇ ਸੱਜਣਾਂ ਦਾ ਸਵਾਗਤ ਹੈ ਜੀ ਤੇ ਜ਼ਰੂਰ ਆਪਾਂ ਸਾਰਿਆਂ ਦੇ ਮੈਸੇਜ ਪੜ੍ਹਨੇ ਆ ਪਰ ਪਹਿਲਾਂ ਨਾ ਪਿਛਲੇ 3 ਹਫ਼ਤਿਆਂ ਤੋਂ ਇਹ ਸਿਲਸਿਲਾ ਚੱਲ ਰਿਹਾ ਜੀ ਕਿ ਗੀਤ ਕਹਿੰਦੇ ਬਹੁਤ ਟੋਪ ਟੋਪ ਦੇ ਲਾਣੇ ਆ ਤੇ ਵਧੀਆ ਵਧੀਆ ਲਾਣੇ ਆ ਤੇ ਹਰਮੀਤ ਚੰਨਾ ਹੋਣਾ ਨੇ ਵੀ ਇੱਕ ਸਿਰੇ ਦਾ ਗੀਤ ਰਿਕੁਐਸਟ ਕੀਤਾ ਹੋਇਆ ਉਹ ਵੀ ਆਪਾਂ ਅੱਜ ਹੀ ਲਾਣਾ ਹੁਣੇ ਮੈਂ ਕਿਉਂ ਕੀਤਾ ਹੋਇਆ ਤੇ ਹੁਣੇ ਨੀ ਜਾਣ ਕੇ ਇਸ ਗੀਤ ਤੋਂ ਬਾਅਦ ਪਰ ਆਹ ਜਿਹੜਾ ਗੀਤ ਹੈ ਇਹ ਫਰਮਾਇਸ਼ ਸਾਨੂੰ ਆਇਆ ਸੀਗਾ ਬੜਾ ਇੰਪੋਰਟੈਂਟ ਗੀਤ ਇਹ ਲਾਣਾ ਪਰ ਇਕ ਗੀਤ ਪਿਛਲੇ ਹਫ਼ਤੇ ਰੋਮਾਂਟਿਕ ਐਡੀਸ਼ਨ ਦੇ ਵਿਚ ਫਰਮਾਇਸ਼ ਆਈ ਸੀ ਪਰਬਤ ਕੇ ਪੀਛੇ ਸਾਡੇ ਸਰੋਤਿਆਂ ਨੇ ਫਰਮਾਇਸ਼ ਕੀਤੀ ਸੀ ਸੋ ਉਹ ਗੀਤ ਮੈਂ ਕੱਲ ਨੂੰ ਲਾ ਰਿਹਾ ਸੋ ਆਪਾਂ ਹੌਲੀ ਹੌਲੀ ਸਹਿਜੇ ਸਹਿਜ ਕਿਉਂਕਿ ਆਪਣੀ ਜ਼ਿੰਦਗੀ ਕਾਫੀ ਲੰਬੀ ਹੈ ਤੁਹਾਨੂੰ ਪਤਾ ਤੇ ਇਸ ਦੇ ਵਿਚ ਆਪਾਂ ਹੌਲੀ ਹੌਲੀ ਆਪਾਂ ਵਧੀਆ ਮਾਹੌਲ ਕ੍ਰੀਏਟ ਕਰਨਾ ਸੋ ਉਹ ਗੀਤ ਕੱਲ ਨੂੰ ਹੈ ਤੇ ਅੱਜ ਇਹਨਾਂ ਇਕ ਫਿਲਮ ਆਈ ਸੀ ਬੜੀ ਮਸ਼ਹੂਰ ਸ਼ਾਇਦ ਤੁਸੀਂ ਸਾਰਿਆਂ ਨੇ ਦੇਖੀ ਹੋਗੀ ਕੁਰਬਾਨੀ ਫਿਲਮ ਹੈ ਇਸ ਦੇ ਵਿਚ ਸ਼ਾਇਦ ਧਰਮਿੰਦਰ ਸੀ ਫਿਰੋਜ਼ ਖਾਨ ਤੇ ਵਿਨੋਦ ਖੰਨਾ ਤੇ ਉਹਨਾਂ ਦੇ ਨਾਲ ਜ਼ੀਨਤ ਮਾਨ, ਪ੍ਰਵੀਨ ਬਾਵੀ, ਸੋ ਮੈਨੀ। ਤੇ ਇਹ ਫਿਲਮ ਜੇਮਸ ਬੌਂਡ ਦੀ ਇੱਕ ਫਿਲਮ ਆਈ ਸੀ ਜੀ, ਉਸ ਤੋਂ ਬਾਅਦ ਫਿਲਮ ਆਈ ਗਈ ਸੀ ਇੰਗਲੈਂਡ ਦੇ ਵਿਚ। ਤੇ ਇਸ ਦੇ ਵਿਚ ਪਹਿਲੀ ਵਾਰੀ ਅੰਡਰ ਵਾਟਰ ਸੀਨ ਸੀਗੇ ਤੇ ਲੜਾਈ ਦੇ, ਕਿਉਂਕਿ ਜੇਮਸ ਬੌਂਡ ਫਿਲਮ ਦੇ ਵਿਚ ਵੀ ਸੀ ਤੇ ਇਸ ਫਿਲਮ ਦੇ ਵਿਚ ਵੀ ਸੀ, ਮੈਨੂੰ ਯਾਦ ਹੈ। ਤੇ ਫਿਲਮ ਅਸੀਂ ਬੜੀ ਦੇਖੀ ਜੀ, ਪਰ ਇਸ ਦੇ ਵਿਚ ਜਿਹੜਾ ਇੱਕ ਗੀਤ ਬੜਾ ਮਸ਼ਹੂਰ ਰਿਹਾ ਹੈ ਜੀ, ਉਹ ਹੈ ਜੀ ਹਮ ਤੁਮੇ ਚਾਹਤੇ ਹੈ ਐਸੇ। ਬਹੁਤ ਕਿਆ ਬਾਤ ਸੀ ਜੀ, ਇਹ ਗੀਤ ਬੜਾ ਚੱਲਦਾ ਹੁੰਦਾ ਸੀ ਤੇ ਆਓ ਜੀ ਅੱਜ ਵੀ ਚੱਲਦਾ ਦਿਲਾਂ ਦੇ ਵਿਚ, ਤੇ ਕਿਉਂ ਨਾ ਫਿਰ ਅੱਜ ਗੀਤ ਹੋ ਜਾਏ ਜੀ ਮਨਹਰ ਉਦਾਸ ਦੀ ਆਵਾਜ਼ ਦੇ ਵਿਚ। ਫਿਲਮ ਕੁਰਬਾਨੀ 1980 ਦੇ ਵਿਚ ਆਈ ਸੀ।
हम तुम्हें चाहते हैं हम तुम्हें चाहते हैं मरने वाला कोई जिंदगी चाहता हो जैसे हम तुम्हें चाहते हैं रूठ जाओ अगर तुम तो क्या हो रूठ जाओ अगर तुम तो क्या हो पल में ऐसे लगे पल में ऐसे लगे जिस्म से जान जैसे जुदा हो हम तुम्हें चाहते हैं मरने वाला कोई मरने वाला कोई जिंदगी
जरा पूछो तो मेरा इरादा जरा पूछो तो मेरा इरादा मुझे किससे है प्यार मेरे दिल का है कौन शहजादा जरा पूछो तो मेरा इरादा मेरे ख्वाबों में जो सज रहा है मेरे ख्वाबों में जो सज रहा है वो खुदा तो नहीं पर जमाने में सबसे जुदा है मेरे ख्वाबों में जो सज रहा है जिंदगी बिन तुम्हारे अधूरी जिंदगी बिन तुम्हारे अधूरी तुमको पालू अगर तुमको पालू अगर हर कमी मेरी हो जाए पूरी जिंदगी बिन तुम्हारे अधूरी
ले चलेंगे तुम्हें हम वहाँ पर, ले चलेंगे तुम्हें हम वहाँ पर, तन्हाई सनम तन्हाई सनम शहनाई बन जाए जहाँ पर, हम तुम्हें चाहते हम तुम्हें चाहते हैं से, मरने वाला कोई मरने वाला कोई जिंदगी चाहता हो जैसे, हम तुम्हें चाहते हैं से,
लव जी हम तुम्हें चाहते हैं ऐसे। क्या बात है सी? कुर्बानी फिल्म दे विचों गीत सुनिया ते बहुत सारे सज्जन मित्र लाइक कर रहे ने, साडे बड़े ही अजीज संतोख भाजी मिलसन पॉइंट वाले कहंदे क्या बात है भाजी अपने जमाने दे गीत ने उदो मतलब बड़े हिट हुंदे सी, मैं तो उदो चलो 9-10 साल दा हुंदा सी, तुसी थोड़े मेरे तो वड्डे आ, पर अपने टाइम दे उदो रोमांटिक गीत बड़े सोहणे लगदे ने क्योंकि वह अक्सर रेडियो ते चलते रहते होंगे सी, टेपा के उत्ते चलते रहते होंगे सी, वधिया लगते हैं। और होर भी सज्जन रिक्वेस्ट कर रहे सोंग सारे आपां हौली हौली करके लावांगे, ते अज एक रोमांटिक गीत साडे पुलिस वाले ने भी किया हुआ रिक्वेस्ट, पर पहला आपां इधर अपने डिपार्टमेंटा की गल चली है, तो साडे टीचरस यूनियन जाने कि मास्टरां वालों भी अमरीक सिंह फलोरा हाजिर ने। अमरीक सिंह जी गुड मॉर्निंग, सत श्री अकाल जी, आया नू
ਸਤਿ ਸ੍ਰੀ ਅਕਾਲ ਅਮਨਦੀਪ, ਗੁੱਡ ਮਾਰਨਿੰਗ ਸਾਰੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਜਿਹੜੇ ਸਾਡੇ ਹਰਮਨ ਰੇਡੀਓ ਦੇ ਸਰੋਤੇ ਸੁਣ ਰਹੇ ਪ੍ਰੋਗਰਾਮ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ। ਬਹੁਤ ਸੋਹਣਾ ਲੱਗ ਰਿਹਾ ਤੁਹਾਡਾ ਸਵੇਰ ਦਾ ਪ੍ਰੋਗਰਾਮ ਸੁਣਨਾ 9 ਵਜੇ ਤੋਂ, ਕਾਫੀ ਕਾਫੀ ਗਰਸਰ ਹੋ ਕੇ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਤੇ ਇਕ ਦੋ ਵਾਰ ਵਿਚ ਥੋੜੀ ਇੰਟਰਪਸ਼ਨ ਵੀ ਆਈ, ਉਹਦੇ ਤੇ ਤੁਸੀਂ ਕਾਬੂ ਪਾ ਲਿਆ। ਚਲੋ ਹੁਣ ਤੁਸੀਂ ਉਮਰਾਂ ਦਾ ਹਿਸਾਬ ਵੀ ਕਰਨ ਲੱਗ ਪਏ, ਮੈਂ 15 ਸਾਲ ਦਾ ਸੀ ਉਦੋਂ 1980 ਦੇ ਵਿਚ, ਮੈਂ ਵੀ ਦੱਸ ਦਿੰਦਾ ਮੈਂ 1980 ਦੇ ਵਿਚ 25 ਸਾਲ ਦਾ ਸੀ। ਸਾਡੇ ਜਮਾਨੇ ਦਾ ਵੀ ਗੀਤ ਆ, ਉਦੋਂ ਭਰ ਜਵਾਨੀ ਹੁੰਦੀ ਸੀ, ਉਦੋਂ ਇਹ ਗੀਤ ਬੜੇ ਚੰਗੇ ਲੱਗਦੇ ਹੁੰਦੇ ਸੀ। ਅਮਨਦੀਪ, ਇਹ ਜਿਹੜਾ ਸਮਾਂ ਹੁੰਦਾ ਨਾ ਤੁਹਾਡਾ ਬੀਤਿਆ ਹੋਇਆ ਸਮਾਂ, ਚਾਹੇ ਮਾੜਾ ਵੀ ਹੋਵੇ, ਉਸ ਨੂੰ ਚੰਗਾ ਹੀ ਲੱਗਦਾ ਹਮੇਸ਼ਾ। ਤੇ ਵੈਸੇ ਇਕ ਗੱਲ ਅਮਨਦੀਪ ਹੈਗੀ ਆ, ਸਮੇਂ ਦੇ ਬੀਤੇ ਸਮੇਂ ਚ ਨਹੀਂ ਬੰਦੇ ਨੂੰ ਰਹਿਣਾ ਚਾਹੀਦਾ, ਵਰਤਮਾਨ ਤੇ ਭਵਿੱਖ ਵਿਚ ਰਹਿਣਾ ਚਾਹੀਦਾ। ਭਵਿੱਖ ਵਿਚ ਸ਼ਾਇਦ ਉਹਦੇ ਤੋਂ ਵੀ ਜ਼ਿਆਦਾ ਵਧੀਆ ਗੱਲਾਂ ਹੋਣ ਜਿਹੜੀਆਂ ਪਿੱਛੇ ਹੋ ਚੁੱਕੀਆਂ।
ਦੇਖੋ ਜਿਹੜਾ ਬੀਤੇ ਸਮੇਂ ਨੂੰ ਭੂਤ ਕਿਹਨੂੰ ਕਹਿੰਦੇ ਨੇ? ਭੂਤ ਇਹਨੂੰ ਕਹਿੰਦੇ ਨੇ ਭੂਤਕਾਲ, ਮਤਲਬ ਪਿੱਛੇ ਜਿਹੜਾ, ਹਾਂ ਉਹ ਭੂਤ ਆ ਜਿਹੜਾ ਤੁਹਾਨੂੰ ਜਦੋਂ ਕਹਿੰਦੇ ਨੇ ਇਹਦੇ ਚ ਭੂਤ ਵੜ ਗਿਆ, ਉਹਦਾ ਮਤਲਬ ਇਹੀ ਹੁੰਦਾ ਕਿ ਇਹਨੂੰ ਜਿਹੜਾ ਇਹਦਾ ਪਿਛੋਕੜ ਹੈ, ਇਹਦੀ ਬੈਕਗਰਾਉਂਡ ਹੈ ਜਾਂ ਇਹਦੀ ਜਿਹੜੀ ਮੈਮਰੀਜ਼ ਹੈ ਉਹ ਇਹਨੂੰ ਤੰਗ ਕਰ ਰਹੀਆਂ ਨੇ ਪਿਛਲੀਆਂ। ਮੈਮਰੀ ਤਾਂ ਆਲਵੇਜ਼ ਪਿਛਲੀ ਹੁੰਦੀ ਹੈ ਨਾ, ਸੋ ਇਸ ਕਰਕੇ ਉਹਨੂੰ ਭੂਤ ਗਿਆ। ਭੂਤ ਕੋਈ ਇੱਦਾਂ ਨਹੀਂ ਹੁੰਦੇ ਦੇਖਣ ਨੂੰ, ਉਹ ਨਹੀਂ ਹੁੰਦੇ, ਉਹ ਤੁਹਾਡੀ ਮੈਮਰੀ ਹੀ ਪਲੇ ਅਪ ਕਰ ਰਹੀ ਹੁੰਦੀ ਹੈ, ਤੁਹਾਡੀ ਮੈਮਰੀ ਹੀ ਇਮੇਜਿਸ ਬਣਾ ਰਹੀ ਹੁੰਦੀ ਹੈ। ਸੋ ਇਸ ਕਰਕੇ ਮਤਲਬ ਅਸੀਂ ਆਪਣੇ ਜਿਹੜੇ ਭੂਤਕਾਲ ਜਾਂ ਪਿੱਛੇ ਸਮਾਂ ਗੁਜ਼ਰਿਆ ਉਹ ਤੋਂ ਲੈਸਨ ਲੈ ਕੇ ਮੌਜੂਦਾ ਹਾਲਾਤਾਂ ਦੇ ਵਿਚ ਰਹਿ ਸਕਦੇ ਹਾਂ ਤੇ ਫਿਊਚਰ ਨੂੰ ਪਲਾਨ ਕਰ ਸਕਦੇ ਹਾਂ। ਸੋ ਅਮਰੀਕ ਜੀ ਇੱਦਾਂ
ਜੀ, ਅਮਲੀਪ ਬਹੁਤ ਬਹੁਤ ਬੜੀਆਂ ਬੜੀਆਂ ਗਲਤੀਆਂ ਤੁਸੀਂ ਕੀਤੀਆਂ ਹੁੰਦੀਆਂ ਭੂਤਕਾਲ ਦੇ ਵਿਚ, ਜਦੋਂ ਜਿਹੜਾ ਸਮਾਂ ਬੀਤ ਗਿਆ ਹੁੰਦਾ ਹੈ, ਜਿੱਦਾਂ ਤੁਸੀਂ ਕਿਹਾ ਹੈ ਵੀ ਲੈਸਨ ਅਗਰ ਅਸੀਂ ਲੈ ਲਈਏ ਹਿਸਟਰੀ ਤੋਂ, ਹਿਜ ਸਟੋਰੀ ਜਾਂ ਹਰ ਸਟੋਰੀ ਤੋਂ, ਤੇ ਫਿਰ ਤਾਂ ਗੱਲਾਂ ਹੀ ਕਾਹਦੀਆਂ, ਫਿਰ ਤਾਂ ਮੌਜਾਂ ਹੀ ਮੌਜਾਂ ਭਵਿੱਖ ਦੇ ਵਿਚ, ਹੋਰ ਵੀ ਬਹੁਤ ਮੌਜਾਂ ਹੋਣੀਆਂ ਜੀ।
ਜੀ ਜੀ, ਦੇਖੋ ਇਹ ਸ੍ਰਿਸ਼ਟੀ ਤਾਰੇ ਸੂਰਜ ਧਰਤੀ ਚੱਲਦੀ ਰਹਿਣੀ ਆ, ਤੇ ਸਭ ਤੋਂ ਪਹਿਲਾਂ ਵੀ ਅਰਬਾਂ ਖਰਬਾਂ ਲੋਕ ਪੈਦਾ ਹੋਏ ਨੇ, ਸ੍ਰਿਸ਼ਟੀ ਪੈਦਾ ਹੋਈ, ਗਾਂਹ ਵੀ ਪੈਦਾ ਹੁੰਦੀ ਰਹਿਣੀ ਆ, ਤੇ ਇਹ ਧਰਤੀ ਜਿਹੜੀ ਇਹ ਧਰਮਸਾਲ ਆ, ਇੱਥੇ ਆਪਾਂ ਟੈਂਪਰੇਰੀ ਆਏ ਹੋਏ ਆ, ਤੇ ਇਹਦੇ ਵਿਚ ਆਪਾਂ ਵਧੀਆ ਕੰਮ ਕਰੀਏ। ਤੇ ਕਹਿੰਦੇ ਨੇ ਕਿ ਪੰਜ ਪ੍ਰਧਾਨ ਤਿੱਥੇ ਸੋਏ ਪੰਜ ਪ੍ਰਵਾਨ, ਜੇ ਆਪਾਂ ਮਤਲਬ ਉਸ ਨੂੰ ਪ੍ਰਵਾਨ ਹੋ ਜਾਈਏ ਤਾਂ ਇਸ ਦੇ ਚੱਕਰਾਂ ਦੇ ਵਿਚੋਂ ਨਿਕਲ ਸਕਦੇ ਹਾਂ। ਖੈਰ ਆਪਾਂ ਪ੍ਰਵਚਨ ਨਹੀਂ ਕਰਦੇ ਅੱਜ, ਤੇ ਅਮਰੀਕ ਜੀ ਆਪਾਂ ਨਾ ਪ੍ਰਵਚਨਾਂ ਦੇ ਵਿਚ ਮੈਸੇਜਿਸ ਦੇ ਵਿਚ ਵੀ ਪ੍ਰਵਚਨ ਹੈ, ਤੇ ਆਪਾਂ ਪਹਿਲਾਂ ਆਪਣੇ ਸਰੋਤਿਆਂ ਲਈਏ ਕਿਉਂਕਿ ਉਨ੍ਹਾਂ ਦਾ ਪ੍ਰੋਗਰਾਮ ਹੈ, ਦਿਲ ਵਾਲੀ ਗੱਲ ਹੈ। ਬਹੁਤ ਸਾਰੇ ਹਾਂਜੀ, ਬਹੁਤ ਸਾਰੇ ਸੱਜਣ ਮਿੱਤਰ ਸਵੇਰ ਤੋਂ ਹੀ ਸਾਡੇ ਨਾਲ ਜੁੜ ਰਹੇ ਨੇ, ਤੇ ਉਨ੍ਹਾਂ ਦੇ ਵਿਚ ਸਾਡੇ ਸਤਿਕਾਰਯੋਗ ਪੁਲਿਸ ਵਾਲੇ ਹਰਮੀਤ ਚੰਨਾ ਜੀ ਆ ਗਏ ਨੇ, ਤੇ ਵੈਸੇ ਜਿਦਾਂ ਦੇ ਗਾਣਿਆਂ ਦੀ ਰਿਕੁਐਸਟ ਜਿਦਾਂ ਦੇ ਗਾਣਿਆਂ ਦੀ ਰਿਕੁਐਸਟ ਕਰਦੇ ਨੇ ਮੈਨੂੰ ਲੱਗਦਾ ਨਹੀਂ ਪੁਲਿਸ ਡਿਪਾਰਟਮੈਂਟ ਚ ਹੋਊਗੇ ਕਿਉਂਕਿ ਇੰਨੇ ਰੋਮਾਂਟਿਕ ਗੀਤ ਮਤਲਬ ਵਧੀਆ ਗੀਤ ਕਿਆ ਬਾਤ ਹੀ ਆ ਜੀ ਤੇ ਨਾਲੇ ਇਨ੍ਹਾਂ ਦੇ ਇਹ ਸਾਰੇ ਦੇਖੋ ਸਾਰਾ ਸਟਾਫ ਇਨ੍ਹਾਂ ਦਾ ਸਾਰੇ ਇਕੱਠੇ ਹੋ ਕੇ ਸੁਣਦੇ ਨੇ ਬੜੇ ਵਧੀਆ ਮਾਹੌਲ ਚ ਰਹਿੰਦੇ ਨੇ ਤੇ ਇਨ੍ਹਾਂ ਨੇ ਨਾ ਇਕ ਗੀਤ ਫਰਮਾਇਸ਼ ਕੀਤਾ ਲੱਗੀਆਂ ਜ਼ੋਰੋ ਜ਼ੋਰੀ ਮੈਨੂੰ ਲੱਗਦਾ ਇਨ੍ਹਾਂ ਨੂੰ ਵੀ ਆਪਣੇ ਜਵਾਨੀ ਦੇ ਦਿਨ ਚੇਤੇ ਆ ਗਏ ਨੇ ਲਖਵਿੰਦਰ ਵਡਾਲੀ ਦਾ ਗੀਤ ਆ ਬਹੁਤ ਸੋਹਣਾ ਮੈਂ ਲਾਵਾਂਗਾ ਇਸ ਤੋਂ ਬਾਅਦ ਉਹੀ ਲਾਵਾਂਗਾ ਤੇ ਤਿੰਨ ਗੱਲਾਂ ਉਨ੍ਹਾਂ ਨੇ ਸ਼ੇਅਰ ਕੀਤੀਆਂ ਇਕ ਵਿਚਾਰ ਦੇ ਰਾਹੀਂ ਕਹਿੰਦੇ ਜੋ ਮਾਂ ਔਰ ਪਿਤਾ ਕੋ ਸਵਰਗ ਕੀ ਔਰ ਲੈ ਜਾਤਾ ਹੈ ਵੋ ਹੋਤਾ ਹੈ ਬੇਟਾ ਜੋ ਸਵਰਗ ਕੋ ਘਰ ਹੀ ਲੈ ਘਰ ਪਰ ਹੀ ਲੈ ਆਏ ਵੋ ਹੋਤੀ ਹੈ ਬੇਟੀ ਜੋ ਘਰ ਕੋ ਹੀ ਸਵਰਗ ਬਣਾ ਦੇ ਤੋ ਵੋ ਹੋਤੀ ਹੈ ਬਹੂ ਕਿਆ ਬਾਤ ਹੈ ਜੀ ਵਧੀਆ ਹੈ ਜੀ
ਬਿਲਕੁਲ
ਇਹ ਆਪਟੀਮਿਸਟਿਕ
ਗੱਲ ਕਹੀ ਨਾ ਪੁਲਿਸ ਵਾਲਿਆਂ ਨੇ ਵੈਸੇ ਪੁਲਿਸ ਵਾਲਿਆਂ ਨੇ ਰਿਸਰਚ ਬਹੁਤ ਕੀਤੀ ਹੋਈ ਹੁੰਦੀ ਹੈ ਕਿਉਂਕਿ ਇਨ੍ਹਾਂ ਦਾ ਬਾਹ ਹਰੇਕ ਬੰਦੇ ਨਾਲ ਪੈਂਦਾ ਇਨ੍ਹਾਂ ਦਾ ਬਾਹ ਠੱਗਾਂ ਨਾਲ ਵੀ ਪੈਂਦਾ ਚੋਰਾਂ ਨਾਲ ਵੀ ਪੈਂਦਾ ਸ਼ਰੀਫ ਬੰਦਿਆਂ ਨਾਲ ਵੀ ਪੈਂਦਾ ਕਿਉਂਕਿ ਇਨ੍ਹਾਂ ਨੇ ਘਾਟ ਘਾਟ ਦਾ ਪਾਣੀ ਪੀਤਾ ਹੁੰਦਾ ਤੇ ਬੰਦਿਆਂ ਨੂੰ ਪਰਖਿਆ ਹੁੰਦਾ ਉਹਦੇ ਵਿਚੋਂ ਫਿਰ ਇਹ ਜਿਹੜੇ ਤੱਤ ਕੱਢ ਕੇ ਲਿਆਂਦੇ ਆ ਮੇਰੇ ਖਿਆਲ ਚੰਨਾ ਸਾਹਿਬ ਨੇ ਉਹ ਜਿਹੜੇ ਤੱਤ ਕਈ ਦੇਰ ਦੇ ਆਪਣੇ ਸੀਨੇ ਵਿਚ ਸਮਾਈ ਰੱਖੇ ਸੀ ਉਨ੍ਹਾਂ ਨੂੰ ਅੱਜ ਜ਼ਾਹਰ ਕੀਤਾ ਨੀ
ਜੀ ਜੀ ਬਹੁਤ ਵਧੀਆ ਜੀ ਇਨ੍ਹਾਂ ਦਾ ਗੀਤ ਆਪਾਂ ਜ਼ਰੂਰ ਲਾਵਾਂਗੇ ਰਾਜੀਵ ਭਗਤ ਲੁਧਿਆਣੇ ਵਾਲੇ ਵੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਤੇ ਸੁਖਦੀਪ ਸਿੰਘ ਮਲਡੂਰਾ ਵਾਲੇ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਨਿਰਵੈਰ ਸਿੰਘ ਨਵੀ ਵੀ ਆ ਗਏ ਨੇ ਕਹਿੰਦੇ ਭਾਜੀ ਖਬਰਾਂ ਦਾ ਤੁਸੀਂ ਹਰ ਪ੍ਰੋਗਰਾਮ ਵਿਚ ਸੁਣਾਉਂਦੇ ਹੋ ਅੱਜ ਆਪਣੀ ਧੁੱਕ ਦੀ ਅੱਗ ਨੂੰ ਫੂਕ ਮਾਰੋ ਤੇ ਕੋਈ ਆਪਣੀ ਲਿਖੀ ਕਵਿਤਾ ਸੁਣਾ ਦਿਓ
ਪਲੀਜ਼ ਅਮਨਦੀਪ ਮੈਂ ਵੀ ਇੱਕ ਕਵਿਤਾ ਲਿਖੀ ਸੀ ਜਦੋਂ 2005 ਦੇ ਵਿਚ ਹਰਮਨ ਰੇਡੀਓ ਸ਼ੁਰੂ ਹੋਇਆ ਸੀ ਤਿੰਨ ਕਵਿਤਾਵਾਂ ਲਿਖੀਆਂ ਸੀ ਸੁਣਾਈਆਂ ਵੀ ਸੀ ਉਦੋਂ ਫੇਰ ਕਦੇ ਮੌਕਾ ਮਿਲਿਆ ਤਾਂ ਉਨ੍ਹਾਂ ਨੂੰ ਫੇਰ ਸੁਣਾਵਾਂਗੇ ਤੇ ਇੱਕ ਅੱਧੀ ਕਵਿਤਾ ਹੋਰ ਵੀ ਲਿਖਾਂਗੇ ਹੁਣ ਅਸੀਂ ਖਬਰਾਂ ਨੀ ਪੜਿਆ ਕਰਨੀਆਂ ਥੋੜੀ ਕਵਿਤਾ ਪਾਠ ਵੀ ਕਰਿਆ ਕਰਨਾ
ਖਬਰਾਂ ਹੀ ਕਵਿਤਾ ਚ ਬਣਾ ਕੇ ਪੜ੍ਹਦੇ ਕਰੀਏ ਤਾਂ ਇੰਨਾ ਨੀ ਜਿਆਦਾ ਵਧੀਆ ਨਾਲੇ ਹਿੱਟ ਹੋ ਜਾਊਗੀ ਕਵਿਤਾ ਤਾਂ ਹੁਣ ਹਰੇਕ ਕੋਈ ਲਿਖ ਲੈਂਦਾ
ਨਾ
ਤੇ ਖਬਰਾਂ ਥੋੜੋ ਮਤਲਬ ਕਵਿਤਾ ਚ ਲਿਖੀਆਂ ਜਾ ਸਕਦੀਆਂ ਤੇ ਵੈਸੇ ਨਾ ਵੈਸੇ ਮੈਂ ਮੌਸਮ ਦੱਸਣਾ ਸੀ ਮੈਂ ਲਿਖ ਰਿਹਾ ਸੀ ਮੌਸਮ ਪਾਤਰ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਤੇ ਮੈਂ ਕਿਹਾ ਪਾਤਰ ਸਾਹਿਬ ਮੈਂ ਨਾ ਮੌਸਮ ਜਿਹੜਾ ਕਵਿਤਾ ਦੇ ਵਿਚ ਲਿਖਣਾ ਆ ਤੇ ਆਪਾਂ ਸ਼ੁਰੂ ਵੀ ਕੀਤਾ ਹੋਇਆ ਆਪਾਂ ਲਿਖਾਂਗੇ ਜਿਸ ਤਰ੍ਹਾਂ ਹੁਣ ਨਾ ਜਿਸ ਤਰ੍ਹਾਂ ਹੁਣ ਅੱਜ ਇੱਥੇ ਥੋੜੇ ਜਿਹੇ ਬੱਦਲ ਵਾਈ ਵੀ ਆ ਤੇ ਟੈਂਪਰੇਚਰ 24 ਡਿਗਰੀ ਆ ਤੇ ਉਹ ਇੱਦਾਂ ਸੀਗਾ ਨਾ ਵੀ ਬੱਦਲਾਂ ਦੇ ਓਹਲੇ ਕਿਤੇ ਕਿਤੇ ਝਾਤੀ ਮਾਰੇਗਾ ਸੂਰਜ ਹਨਾ ਪੌਣ ਵੀ ਰੁਮਕਦੀ ਰਹੇਗੀ ਮੇਰੇ ਜ਼ੁਲਫਾਂ ਦੇ ਵਿੱਚ ਲੰਘਦੀ ਰਹੇਗੀ ਮੈਨੂੰ ਤੇਰੀ ਯਾਦ ਦਵਾਉਂਦੀ ਰਹੇਗੀ
ਟੈਂਪਰੇਚਰ ਅੱਜ 14 ਤੋਂ 19 ਡਿਗਰੀ
ਚੌਦਾਂ ਤੋਂ 20 ਡਿਗਰੀ ਯਾਦ ਕਰਾਉਂਦਾ ਰਹੇਗਾ ਕਿ ਜਿਹੜਾ ਤੈਂ ਮੈਨੂੰ ਬੁਣ ਕੇ ਸਵੈਟਰ ਦਿੱਤਾ ਸੀ ਉਹ ਸ਼ਾਇਦ ਕੱਢ ਕੇ ਪਾਉਣ ਦੀ ਲੋੜ ਹੈ
ਬਿਲਕੁਲ ਗੱਲ ਠੀਕ ਹੈ ਜਿਹੜੀ ਜਿਹੜੀ ਅਮਨਦੀਪ ਜੇ ਸਿਰ ਤੇ ਥੋੜੇ ਬਾਲ ਨਾ ਹੋਣ ਤਾਂ ਟੋਪੀ ਬੁਣ ਕੇ ਦਿੱਤੀ ਸੀ ਉਹ ਵੀ
ਹੈ ਨਾ ਰੋਮਾਂਟਿਕ ਮੌਸਮ ਨਾ ਤੇ ਇੱਦਾਂ ਹੀ ਸਿਡਨੀ ਦੇ ਵਿਚ ਵੀ ਤੇਜ਼ ਹਵਾਵਾਂ ਦੇ ਨਾਲ ਹਨੇਰੀ ਝੱਖੜ ਆਏਗਾ ਮੀਂਹ ਪਏਗਾ ਬਹੁਤ ਤੇ ਛਤਰੀ ਯਾਦ ਆਏਗੀ ਜਦੋਂ ਅਸੀਂ ਦੋਨੋਂ ਛਤਰੀ ਦੇ ਹੇਠਾਂ ਟ੍ਰੇਨ ਸਟੇਸ਼ਨ ਤੇ ਚੜ ਕੇ ਜੌਬ ਤੇ ਜਾਂਦੇ ਹੁੰਦੇ ਸੀ ਤੇ ਕੈਨਬਰਾ ਵੀ
ਜਿੱਦਾਂ ਸਵੇਰ ਹੋਏਗੀ ਤੇ ਤੇਰੀ ਸ਼ਕਲ ਵਾਂਗੂ ਉਦਾਂ ਚਮਕਦਾ ਹੋਇਆ ਸੂਰਜ ਨਿਕਲੇਗਾ
ਤੇ ਕੈਨਬਰਾ ਵੀ ਮੀਂਹ ਪੈ ਰਿਹਾ ਹਨਾ ਬਰਸਾਤ ਕੀ ਰਾਤ ਫਿਲਮ ਵਾਂਗਰ ਤੇ ਇਧਰ ਮੈਲਬਨ ਦੇ ਵਿਚ ਵੀ ਮੀਂਹ ਦੱਸੇ ਗਏ ਨੇ ਤੇ 16 ਡਿਗਰੀ ਆ ਤੇ ਐਡਲੇਡ ਦੇ ਵਿਚ ਵੀ ਦਿਨ ਅੱਜ ਚੜਿਆ ਮਿੰਟੂ ਬਰਾੜ ਦੇ ਰੰਗ ਵਰਗਾ ਜਾਣੀ ਕਿ ਮੀਂਹ ਪੈ ਰਿਹਾ ਧੁੱਪ ਨਹੀਂ ਨਿਕਲੇਗੀ
ਇੱਦਾਂ ਤੁਸੀਂ ਇੱਦਾਂ ਕਮੈਂਟ ਨਾ ਕਰਿਆ ਕਰੋ ਮਿੰਟੂ ਬਰਾੜ
ਮੇਰਾ ਵੀ ਰੰਗ ਇੱਦਾਂ ਦਾ ਹੀ ਆ ਕੋਈ ਚੱਕਰ ਨੀ ਅਸੀਂ ਮਾਇੰਡ ਨੀ ਕਰਦੇ ਦੋਨੋਂ ਜਣੇ ਤੇ
ਫੇਰ ਠੀਕ
ਹਾਂ ਤੇ ਆਸਟ੍ਰੇਲੀਆ ਦੇ ਬਿਲਕੁਲ ਪੱਛਮ ਹਿੱਸੇ ਦੇ ਵਿਚ ਦੂਰ ਦੁਰਾਡੇ ਵਸਿਆ ਇਕ ਸ਼ਹਿਰ ਪਰਥ ਉਥੇ ਅੱਜ ਬੱਦਲ ਵੀ ਹੋ ਸਕਦਾ ਧੁੱਪ ਵੀ ਨਿਕਲ ਸਕਦੀ ਹੈ ਕੁਛ ਵੀ ਹੋ ਸਕਦਾ 19 ਡਿਗਰੀ ਤਾਪਮਾਨ ਤੇ ਡਾਰਵਿਨ ਦੇ ਵਿਚ 32 ਡਿਗਰੀ ਆ ਸੋ ਇਹ ਜੀ ਸੀ ਕਾਵਿਕ ਤੇ ਰੋਮਾਂਟਿਕ ਮੌਸਮ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪਰ ਇਹਨੂੰ ਪੂਰਾ ਮੈਂ ਕਲਮ ਵਾ ਦੇ ਸੋ ਨਵੀਂ ਜੀ ਹੈਪੀ ਹੋ ਹੁਣ ਤੇ ਉਹ ਕਹਿ ਰਹੇ ਨੇ ਹਾਂਜੀ ਹਾਂਜੀ ਬਾਈ ਜੀ ਕਿਆ ਬਾਤ ਹੈ ਇੱਦਾਂ ਵਧੀਆ ਬਹੁਤ ਵਧੀਆ ਸੋ ਕਰ ਰਹੇ ਜੀ ਨਾਲ ਦੀ ਨਾਲ ਆਪਾਂ ਸ਼ੇਅਰ ਕਰ ਰਹੇ ਇਨਫੋਰਮੇਸ਼ਨ ਤੇ ਪਰਵਿੰਦਰ ਸਨਸ਼ਾਈਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਮੈਲਬਨ 4 ਡਿਗਰੀ ਦੱਸ ਰਹੇ ਨੇ ਨਹੀਂ ਇਹ ਤਾਂ ਪਹਿਲਾਂ ਹੈ ਜੀ ਅੱਜ ਦਾ ਨਹੀਂ ਰਜਿੰਦਰ ਸਿੰਘ ਸਿੱਧੂ ਸਾਡੇ ਨਾਲ ਜੁੜ ਗਏ ਨੇ ਯੰਗ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਧਿਆਨ ਦਵਾਇਆ ਸੀ ਸਾਡਾ ਇੱਕ ਪਰੇਸ਼ਾਨੀ ਵੱਲ ਹਾਂਜੀ ਉਹ ਠੀਕ ਕਰ ਲਈ ਉਹਨਾਂ ਨੇ ਨਾ ਇੱਕ ਵਿਚਾਰ ਸ਼ੇਅਰ ਕੀਤਾ ਜੀ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਉਹ ਚ ਕਈ ਨੁਕਤੇ ਲਿਖੇ ਨੇ ਤੇ ਉਹ ਨੁਕਤੇ ਇਸ ਤਰ੍ਹਾਂ ਹੈ ਕਿ ਕਹਿੰਦੇ ਕਿ ਮਤਲਬ ਉਹ ਵਿਚਾਰ ਸ਼ੇਅਰ ਕਰ ਦਿੰਦੇ ਕੀ ਮੈਂ ਝੂਠ ਬੋਲਿਆ ਮਤਲਬ ਇਹ ਕੋਈ ਇਹਦੇ ਚ ਕੋਈ ਝੂਠ ਹੈ ਪਹਿਲਾਂ ਇਹ ਹੈ ਕਿ ਪਤੀ ਦੀ ਵਫ਼ਾਦਾਰੀ ਦਾ ਪਤਾ ਉਦੋਂ ਲੱਗਦਾ ਜਦੋਂ ਪਤਨੀ ਬਿਮਾਰ ਹੋ ਜਾਵੇ ਇਹ ਵੀ ਮਤਲਬ ਗੱਲ ਸਹੀ ਹੈ
ਤੇ
ਪਤਨੀ ਦੀ ਵਫ਼ਾਦਾਰੀ ਦਾ ਪਤਾ ਉਦੋਂ ਲੱਗਦਾ ਜਦੋਂ ਪਤੀ ਗਰੀਬ ਹੋ ਜਾਵੇ ਤੇ ਪੁੱਤਰਾਂ ਦੀ ਵਫ਼ਾਦਾਰੀ ਦਾ ਪਤਾ ਉਦੋਂ ਲੱਗਦਾ ਜਦੋਂ ਮਾਪੇ ਬੁੱਢੇ ਹੋ ਜਾਣ ਧੀ ਦੀ ਵਫ਼ਾਦਾਰੀ ਦਾ ਪਤਾ ਉਦੋਂ ਲੱਗਦਾ ਜਦੋਂ ਜਵਾਨੀ ਵਿਚ ਪੈਰ ਧਰੇ ਸਬੰਧੀ ਦੀ ਵਫ਼ਾਦਾਰੀ ਦਾ ਪਤਾ ਉਦੋਂ ਲੱਗਦਾ ਜਦੋਂ ਮੁਕੱਦਮਾ ਪੈ ਜਾਵੇ ਦੋਸਤ ਦੀ ਵਫ਼ਾਦਾਰੀ ਦਾ ਪਤਾ ਉਦੋਂ ਲੱਗਦਾ ਜਦੋਂ ਮੁਸੀਬਤ ਪੈ ਜਾਵੇ ਹਾਂਜੀ ਇਹ ਵੀ ਤੱਤ ਕੱਢੇ ਹੋਏ ਨੇ ਜ਼ਮਾਨੇ ਨੇ ਤੇ ਇਹ ਹਰਮਨ ਰੇਡੀਓ ਤੇ ਵਿਚਾਰ ਸ਼ੇਅਰ ਕਰਦੇ ਨੇ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਗੁਰਜਵਾਦ ਸਿੰਘ ਟਸਮੈਨੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਹੋ ਸਕੇ ਤਾਂ ਗੁਰੂ ਸਾਹਿਬ ਬਾਰੇ ਹੋਰ ਗੱਲਾਂ ਬਾਤਾਂ ਕਰਕੇ ਜਾਣਕਾਰੀ ਚ ਵਾਧਾ ਕਰੋ ਜੀ ਹਾਂਜੀ ਪੰਜਵੇਂ ਪਾਤਸ਼ਾਹ ਜੀ ਦਾ
ਕਿਹੜੇ ਸ਼ਹਿਰ ਰਹਿੰਦੇ ਤਸਮਾਨੀਆਂ ਦੇ ਵਿੱਚ ਕਿਹੜੇ ਸ਼ਹਿਰ ਤੋਂ
ਇਹਨਾਂ ਨੇ ਇੱਕ ਦਿਨ ਕਾਲ ਕੀਤੀ ਸੀ ਤੇ ਮੈਨੂੰ ਦੱਸਿਆ ਵੀ ਸੀ ਪਰ ਮੈਨੂੰ ਯਾਦ ਭੁੱਲ ਗਿਆ ਗੁਰਜ ਬਹਾਦਰ ਜੀ ਕਰੋ ਮਾੜਾ ਜਿਹਾ ਮੈਸੇਜ ਕਿਹੜੇ ਸ਼ਹਿਰ ਨੇ ਕਿਉਂਕਿ ਅਮਰੀਕ ਸਿੰਘ ਫਲੋਰਾ ਦੇ ਬੇਟੇ ਵੀ ਲੌਨਚੈਸਟਰ ਨੇ ਡੈਵਨਪੋਰਟ ਸੋਰੀ ਤੇ ਸਤਨਾਮ ਗਿੱਲ ਮੈਲਬਨ ਵਾਲੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਵਿੰਦਰ ਸਿੰਘ ਸਿਡਨੀ ਵਾਲੇ ਆ ਗਏ ਨੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਾਈਸ ਸੌਂਗ ਜੀ ਜਗਤਾਰ ਗਿੱਲ ਢੁੱਡਿਗੇ ਵਾਲੇ ਵੀ ਸੋਹਣੇ ਸੋਹਣੇ ਫੁੱਲਾਂ ਦੀਆਂ ਦੋ ਫੋਟੋਆਂ ਖਿੱਚ ਰਹੇ ਨੇ ਖਿੱਚ ਕੇ ਭੇਜ ਰਹੇ ਨੇ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਵੀ ਆਪਣਾ ਗੁਜ਼ਰਿਆ ਵਕਤ ਵਾਪਸ ਨਹੀਂ ਲਿਆ ਸਕਦਾ ਮੈਂ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਦਾ ਹਾਂ ਮਾਣੋ ਸ਼ੁਭ ਸਵੇਰ ਢੁੱਡਿਗੇ ਔਰ ਇਨ੍ਹਾਂ ਨੇ ਜਿਹੜੇ ਫੋਟੋ ਭੇਜੀ ਹੈ ਨਾ ਖਿੱਚ ਕੇ ਉਹ ਲੰਟਾਨਾ ਦੇ ਫੁੱਲਾਂ ਦੀ ਆ ਬਹੁਤ ਸੋਹਣੇ ਫੁੱਲ ਹੁੰਦੇ ਨੇ ਇਸਦੇ ਸੋ ਸੋਹਣਾ ਜੀ ਬਹੁਤ ਵਧੀਆ ਰਾਜੀ ਪੰਗੂ ਸਿੰਘਾਵਰ ਵਾਲੇ ਵੀ ਬੱਸ ਡਰਾਈਵਿੰਗ ਕਰਦੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਗੀਤ ਵੀ ਬਹੁਤ ਵਧੀਆ ਚੱਲ ਰਹੇ ਨੇ ਗੀਤ ਵਧੀਆ ਹੀ ਹੋਣੇ ਜੀ ਦੇਖੋ ਤੁਹਾਡੀ ਆਪਣੀ ਪਸੰਦ ਹੈ ਸਾਡੇ ਸਰੋਤਿਆਂ ਦੀ ਪਸੰਦ ਹੈ ਔਰ ਮੈਸੇਜ ਭੇਜ ਰਹੇ ਨੇ ਤੇ ਮੈਸੇਜ ਦੇ ਵਿਚ ਸੁਣ ਸੁਣ ਗੀਤ ਵੀ ਹੁੰਦੇ ਨੇ ਅਮਰਦੀਪ ਸਿੰਘ ਪਰਥ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਬਸੇ ਜ਼ਿਆਦਾ ਸੱਚੇ ਕਿੱਸੇ ਸ਼ਰਾਬਖਾਨੇ ਨੇ ਸੁਨੇ ਔਰ ਸਬਸੇ ਜ਼ਿਆਦਾ ਝੂਠ ਅਦਾਲਤ ਨੇ ਇਹ ਮੈਸੇਜ ਭੇਜਿਆ ਜੀ ਉਨ੍ਹਾਂ ਨੇ ਹਾਂਜੀ ਇਹ ਵੀ ਵਧੀਆ ਕਿਆ ਬਾਤ ਹੈ ਤੇ ਸੁਰਿੰਦਰਪਾਲ ਹੁਣਾਂ ਨੇ ਇੱਕ ਚੁਟਕਲਾ ਭੇਜਿਆ ਤੇ ਕਹਿੰਦੇ ਨੇ ਕਿ ਅਧਿਆਪਕ ਤੁਹਾਡਾ ਭੇਜਿਆ ਜੀ ਮਾਸਟਰਾਂ ਵਾਲਾ ਕਹਿੰਦੇ ਵੀ ਕਹਿੰਦੇ ਕਿ ਭਾਰਤੀ ਪਰਿਵਾਰ ਦੇ ਮੈਂਬਰ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤੇ ਇੱਕ ਦੂਜੇ ਦੀ ਪਰਵਾਹ ਕਰਦੇ ਹਨ ਅਧਿਆਪਕ ਕਹਿੰਦਾ ਇਸ ਦੀ ਕੋਈ ਉਦਾਹਰਣ ਦਿਓ ਉਦਾਹਰਣ ਦੇਣੀ ਹੈ ਵੀ ਭਾਰਤੀ ਪਰਿਵਾਰ ਦੇ ਮੈਂਬਰ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਤੇ ਇੱਕ ਦੂਜੇ ਦੀ ਪਰਵਾਹ ਕਰਦੇ ਹਨ ਇਹਦੀ ਉਦਾਹਰਣ ਦੇਣੀ ਆ ਤੇ ਵਿਦਿਆਰਥੀ ਕਹਿੰਦਾ ਵੀ ਬਿਮਾਰ ਇੱਕ ਹੁੰਦਾ ਤੇ ਖਿਚੜੀ ਪੂਰਾ ਟੱਬਰ ਖਾਂਦਾ ਠੀਕ ਹੈ ਜੀ ਠੀਕ ਹੈ ਔਰ ਸਤਿ ਸ੍ਰੀ ਅਕਾਲ ਬੁਲਾਈ ਹੈ ਵਧੀਆ ਚੱਲ ਰਿਹਾ ਪ੍ਰੋਗਰਾਮ ਇੱਕ ਹਿੰਦੀ ਗਾਣਾ ਹਮਾਰਾ ਦਿਲ ਯਾ ਤੁਮਾਰਾ ਦਿਲ ਹੈ ਹਾਂਜੀ ਗੁਲਾਮੀ ਫਿਲਮ ਦਾ ਗੀਤ ਸੁਣਨਾ ਚਾਹੁੰਦੇ ਨੇ ਜ਼ਰੂਰ ਸੁਣਾਵਾਂਗੇ ਜੀ ਤੁਹਾਡਾ ਗੀਤ ਹੁਣ ਮੇਰੇ ਦਿਮਾਗ ਦੇ ਵਿਚ ਸੈੱਟ ਹੋ ਗਿਆ ਬਹੁਤ ਖੂਬਸੂਰਤ ਗੀਤ ਹੈ ਮੈਂ ਅਕਸਰ ਲਾਉਣਾ ਹੁੰਦਾ ਪਰ ਫੇਰ ਸੁਣਾਵਾਂਗਾ ਤੇ ਸਾਡੇ ਨਾਲ ਹਰਦੀਪ ਸਿੰਘ ਸੰਧੂ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਮੌਸਮ ਦੀ ਜਾਣਕਾਰੀ ਇੱਦਾਂ ਲੱਗਦੀ ਹੈ ਦਿੱਤੀ ਜਿੱਦਾਂ ਕਿ ਕਹਿੰਦੇ ਪਾਤਰ ਸਾਹਿਬ ਦਾ ਅਸਰ ਹੋ ਗਿਆ ਜੀ ਹਾਂਜੀ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਮੇਰਾ ਮੈਂ ਲੇਟੈਸਟ ਆਰਟੀਕਲ ਲਿਖਿਆ ਕਿ ਮੈਂ ਵੀ ਕਵੀ ਬਣਨਾ ਚਾਹੁੰਦਾ ਸੀ ਸਾਰਿਆਂ ਨੇ ਪੜਿਆ ਹੋਊਗਾ ਨਰਵੈਰ ਸਿੰਘ ਨਵੀ ਹੁਣ ਮੇਰੇ ਵੈਬਸਾਈਟ ਤੇ ਅਮਨਦੀਪ ਸਿੰਘ ਸਿੱਧੂ .com ਤੇ ਜਾ ਕੇ ਦੇਖੋ ਮੇਰੀ ਪੋਇਟਿਕ ਮਾਈ ਪੋਇਟਿਕ ਜਰਨੀ ਮੇਰੇ ਕਾਵਿਕ ਸਫ਼ਰ ਕਿ ਮੈਂ ਬਚਪਨ ਤੋਂ ਕਵੀ ਬਣਨਾ ਚਾਹੁੰਦਾ ਸੀ ਲਿਖਣਾ ਚਾਹੁੰਦਾ ਸੀ ਕਵਿਤਾ ਪਰ ਮੈਂ ਬਣ ਨਹੀਂ ਪਾਇਆ ਅੱਜ ਤੱਕ ਨਹੀਂ ਬਣ ਪਾਇਆ ਉਹ ਸਾਰੀ ਮੈਂ
ਅਮਨਦੀਪ
ਹਾਂਜੀ
ਅਮਨਦੀਪ ਚਲੋ ਤੁਸੀਂ ਗੱਲ ਫਿਨਿਸ਼ ਕਰ ਲਓ ਮੈਂ ਵੀ ਦੱਸਾਂਗਾ ਮੈਂ ਐਕਚੁਲੀ ਜ਼ਿੰਦਗੀ ਚ ਬਣਨਾ ਕੀ ਚਾਹੁੰਦਾ ਸੀ ਫੋਰਸਫੁਲੀ ਟੀਚਰ ਬਣਨਾ ਪਿਆ
ਤੁਸੀਂ ਕਿਤੇ ਪੁਲਿਸ ਵਾਲੇ ਤਾਂ ਨਹੀਂ ਬਣਨਾ ਚਾਹੁੰਦੇ
ਮੈਂ ਤੁਹਾਨੂੰ ਦੱਸੂਗਾ ਨਾ ਬਾਅਦ ਕਿਸ ਵੇਲੇ
ਅੱਛਾ ਉਹ ਕਾਵਿਕ ਸਫ਼ਰ ਮੇਰਾ ਮਤਲਬ ਤੁਸੀਂ ਪੜ੍ਹ ਸਕਦੇ ਹੋ ਜੀ ਇੱਕ ਬਰੀਫ ਜਿਹਾ ਮੈਂ ਪਾਤਰ ਸਾਹਿਬ ਨੂੰ ਸੁਣਾਇਆ ਹਨਾ ਕਿ ਮੈਂ ਕਿਹਾ ਪਾਤਰ ਸਾਹਿਬ ਮੈਂ ਵੀ ਮਤਲਬ ਕਵੀ ਬਣਨਾ ਚਾਹੁੰਦਾ ਸੀਗਾ ਤੇ ਕਹਿੰਦੇ ਫਿਰ ਕੀ ਹੋਇਆ ਹਨਾ ਤੇ ਮੈਂ ਫਿਰ ਉਹਨਾਂ ਨੂੰ ਮੈਂ ਉਹਨਾਂ ਨੂੰ ਉਹ ਸੁਣਾਈ ਹੈ ਨਾ ਸਟੋਰੀ ਤੇ ਉਹ ਬੜਾ ਹੱਸੇ ਹਨਾ ਤੇ ਕਹਿੰਦੇ ਤੁਸੀਂ ਏਦਾਂ ਕਰੋ, ਬਹੁਤ ਖੁਸ਼ ਹੋਇਆ, ਕਹਿੰਦੇ ਇਹਦਾ ਲੇਖ ਲਿਖੋ ਹਨਾ ਤੇ ਇਹ ਲੇਖ ਬਣਦਾ ਇਹਦਾ। ਮੈਂ ਕਿਹਾ ਮੈਂ ਲੇਖ ਹੀ ਲਿਖ ਸਕਦਾ ਜੀ, ਕਵਿਤਾ ਤਾਂ ਮੈਂ ਲਿਖ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਹੈ ਨਹੀਂ ਹੈ ਨਾ ਉਹ ਕਲਾ ਹੈ ਨਹੀਂ। ਤੇ ਕਹਿੰਦੇ ਨਹੀਂ ਲੇਖ ਤੇ ਕਵਿਤਾ ਚ ਕੋਈ ਫਰਕ ਨਹੀਂ ਹੁੰਦਾ, ਵਿਚਾਰ ਹੀ ਦੱਸਣੇ ਹੁੰਦੇ ਨੇ। ਸੋ ਕੋਈ ਮਤਲਬ ਥੋੜੇ ਸ਼ਬਦਾਂ ਦੇ ਵਿਚ ਉਹ ਕਵਿਤਾ ਦੇ ਰੂਪ ਚ ਦੱਸ ਦਿੰਦਾ, ਕੋਈ ਲੇਖ ਤੇ ਕੋਈ ਕਿਤਾਬ ਦੇ। ਸੋ ਅਖੀਰ ਨੂੰ ਕੀ ਹੈ ਕਿ ਜਿਹੜਾ ਵਿਚਾਰ ਹੈ, ਖਿਆਲ ਹੈ, ਉਹ ਪਹੁੰਚਣਾ ਚਾਹੀਦਾ, ਮਨ ਦੇ ਵਿਚੋਂ ਨਿਕਲਣਾ ਚਾਹੀਦਾ ਤੇ ਉਹ ਦੂਸਰਿਆਂ ਤੱਕ ਪਹੁੰਚਣਾ ਚਾਹੀਦਾ। ਉਹ ਕਈ ਜਿਹੜੇ ਹੁਣ ਜਿੱਦਾਂ ਪੇਂਟਿੰਗ ਕਰਦੇ ਨੇ, ਆਰਟ ਕਰਦੇ ਨੇ, ਉਹ ਕਈ ਜਿਹੜੇ ਉਹ ਵੀ ਖਿਆਲ ਹੀ ਹੁੰਦੇ ਨੇ, ਉਹ ਵੀ ਇੱਕ ਤਰ੍ਹਾਂ ਦਾ ਕਵਿਤਾ ਜਾਂ ਲੇਖ ਹੀ ਹੁੰਦੇ ਨੇ ਹਨਾ, ਉਹ ਜੋ ਪੇਂਟਿੰਗ ਕਹਿਣਾ ਚਾਹੁੰਦੀ ਆ। ਸੋ ਇਸ ਤਰ੍ਹਾਂ ਮਤਲਬ ਉਹਨਾਂ ਨੇ ਮੈਨੂੰ ਉਤਸ਼ਾਹਿਤ ਕੀਤਾ ਤੇ ਮੈਂ ਉਹ ਆਰਟੀਕਲ ਲਿਖਿਆ। ਤੁਸੀਂ ਉਹ ਆਰਟੀਕਲ ਮੇਰੇ ਫੈਨ ਪੇਜ ਤੇ, ਮੇਰੇ ਆਪਣੀ ਪ੍ਰੋਫਾਈਲ ਪੇਜ ਦੇ ਉੱਤੇ ਲਿੰਕ ਲੱਗਾ, ਉੱਥੇ ਜਾ ਕੇ ਪੜ੍ਹ ਸਕਦੇ ਹੋ। ਬੱਬੂ ਜਲੰਧਰੀ ਵੀ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿ ਉਹ ਹੁਣ ਕਹਿ ਰਹੇ ਨੇ, ਕਹਿੰਦੇ ਕਿ ਸਤਿ ਸ੍ਰੀ ਅਕਾਲ, ਕਹਿੰਦੇ ਜੀ ਪ੍ਰੋਗਰਾਮ ਬਹੁਤ ਗੁੱਡ ਚੱਲ ਰਿਹਾ, ਕਹਿੰਦੇ ਚੰਨਾ ਭਾਜੀ ਕਹਿੰਦੇ ਬਹੁਤ ਸਟ੍ਰਿਕਟ ਪੁਲਿਸਮੈਨ ਹੈ, ਕਹਿੰਦੇ ਉਹ ਮੇਰੇ ਨਾਲ ਰਹਿੰਦੇ, ਉਹ ਮੇਰੇ ਨਾਲ ਰਹਿੰਦੇ ਨੇ। ਇੱਕ ਕਹਿੰਦੇ ਇੱਕ ਗੀਤ ਲਾ ਦਿਓ ਜੀ, ਤੂੰ ਕੀ ਥਾਣੇਦਾਰ ਲੱਗਿਆ ਸਿੰਗਰ। ਕਿਆ ਬਾਤ ਹੈ ਜੀ, ਇਹ ਤਾਂ ਲੱਗੇ ਹੋਏ ਸੀ ਜੀ ਥਾਣੇਦਾਰ ਤੇ। ਚਲੋ ਹਾਂਜੀ, ਸਤਿੰਦਰਪਾਲ ਸਿੰਘ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਅਮਨ ਭਾਜੀ ਪਲੀਜ਼ ਬਿਜਲੀ ਦੇ ਨਵੇਂ ਰੇਟਾਂ ਬਾਰੇ ਗੱਲ ਕਰਿਓ, ਇਸ ਵਾਰ ਮੇਰਾ ਬਿੱਲ ਡਬਲ ਆਇਆ ਹੈ, 390 ਤੋਂ ਸਿੱਧਾ ਹੀ $700। AGL ਕਹਿੰਦੇ ਕਿ ਪ੍ਰਾਈਸ ਵੱਧ ਗਏ ਨੇ। ਹਾਂਜੀ, ਇਹਦੇ ਬਾਰੇ ਮੈਂ ਤਫਤੀਸ਼ ਕਰਾਂਗਾ ਤੇ ਜ਼ਰੂਰ ਆਪਾਂ ਸ਼ੇਅਰ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ। ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ ਬਰਿੰਦਰ ਨਿੱਜਰ, ਉਹ ਕਹਿੰਦੇ ਨੇ ਇੱਕ ਮੁੰਡਾ ਕਹਿੰਦਾ ਜਿਸਦਾ ਨਾਂ ਪੱਪੂ ਆ, ਅਮਰੀਕ ਜੀ, ਕਹਿੰਦਾ ਮੰਮੀ ਮੈਂ ਸੁੱਤਾ ਹੋਇਆ ਕਿੱਦਾਂ ਦਾ ਲੱਗਦਾ, ਮੈਂ ਜਦ ਸੁੱਤਾ ਹੁੰਦਾ ਤਾਂ ਕਿਉਂ ਲੱਗਦਾ। ਮਾਂ ਪਤਾ ਕੀ ਕਹਿੰਦੀ, ਪੁੱਤ ਬਹੁਤ ਪਿਆਰਾ ਲੱਗਦਾ ਤੂੰ ਹਨਾ। ਤੇ ਪੱਪੂ ਕਹਿੰਦਾ ਫਿਰ ਮੈਨੂੰ ਉਠਾਉਂਦੇ ਕਿਉਂ। ਸਕੂਲ ਜਾਣ ਤੋਂ ਪਹਿਲਾਂ ਕਹਿੰਦਾ ਹੁੰਦਾ। ਤੇ ਇਧਰ ਨਾ ਸਾਡੇ ਜਪਾਨ ਵਾਲੇ ਵੀ ਮੈਸੇਜ ਭੇਜ ਰਹੇ ਨੇ, ਇਨ੍ਹਾਂ ਨੇ ਵੱਡੇ ਮੈਸੇਜ ਭੇਜੇ ਸੀ, ਇਸ ਕਰਕੇ ਮੈਂ ਅਖੀਰ ਤੱਕ ਇਹ ਮੈਸੇਜ ਹੋਲਡ ਕਰਕੇ ਰੱਖੇ ਹੋਏ ਨੇ, ਯੋਗੇਸ਼ ਠਾਕੁਰ ਹਨਾ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਮੈਂ ਨਾ ਆਪਣਾ ਵਰਕ ਟਾਈਮ ਚੇਂਜ ਕਰ ਲਿਆ ਤੁਹਾਡਾ ਸ਼ੋ ਇੱਕ ਘੰਟਾ ਅਰਲੀ ਹੋਣ ਕਰਕੇ। ਆਈ ਲਾਈਕ ਯੋਰ ਸ਼ੋ। ਹਾਂਜੀ ਹਾਂਜੀ, ਉਹ ਜਪਾਨ ਵਾਲੇ ਦੇਖੋ ਕਿਆ ਬਾਤ ਹੈ ਜੀ, ਬੜੇ ਮਤਲਬ ਅਸੀਂ ਜਾਣਾ ਹੈ ਜਪਾਨ, ਤੁਹਾਨੂੰ ਪਤਾ ਹੋਣਾ ਹਨਾ, ਆਪਾਂ ਪਲਾਨ
ਹੈ ਜਪਾਨ ਨੂੰ।
ਹਾਂਜੀ ਹਾਂਜੀ, ਅਤੇ ਜ਼ਰੂਰ ਆਪਾਂ ਜਪਾਨ ਦੇ ਦਰਸ਼ਨ ਕਰਨੇ ਆ ਤੇ ਤੁਹਾਡੇ ਕੋਲ ਜਾਣਾ। ਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਘਟਾਲਾ ਚੱਲ ਰਿਹਾ, ਸੰਦੀਪ ਜੀ ਨੇ ਜਿਹੜਾ ਕਾਰਾ ਕੀਤਾ ਹੋਇਆ ਦਿੱਲੀ ਦੇ ਵਿਚ, ਉਸ ਦੀਆਂ ਫੋਟੋਆਂ ਭੇਜੀਆਂ ਹੋਈਆਂ, ਕਹਿੰਦੇ ਮੇਰੇ ਕੋਲ ਵੀਡੀਓ ਵੀ ਹੈਗਾ ਉਹ ਵੀ ਭੇਜਾਂ। ਨਹੀਂ ਬਾਈ ਜੀ, ਉਹ ਵੀਡੀਓ ਤਾਂ ਤੁਸੀਂ ਰਹਿਣੇ ਦੋ, ਫੋਟੋਆਂ ਹੀ ਮਤਲਬ ਸਾਤੇ ਦੇਖਣੀ ਹੁੰਦੀਆਂ ਮੈਨੂੰ ਤਾਂ, ਇਹਦੇ ਤੇ ਮਤਲਬ ਕੱਪੜਾ ਪਾ ਕੇ ਦੇਖਣੀ ਪੈਣੀ ਸਕਰੀਨ ਦੇ ਉੱਤੇ ਜਿਸ ਹਿਸਾਬ ਨਾਲ ਫੋਟੋਆਂ ਨੇ। ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਬੇਵਕੂਫ ਖਿੱਚਦੇ ਕਿਉਂ ਹੈ ਫੋਟੋਆਂ ਹਨਾ, ਤੁਸੀਂ ਆਪਣੀ ਪ੍ਰਾਈਵੇਟ ਲਾਈਫ ਦੀ। ਅਮਰੀਕ ਜੀ ਦੇਖੋ, ਹੋਰ ਵੀ ਕਈ ਦਾ ਬੀਜੇਪੀ ਦੇ MLA ਦੀ ਵੀ ਇੱਕ ਆਈ ਹੈ ਹਨਾ, ਤੇ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਆਪਣੇ ਜਿਹੜੇ ਪਰਸਨਲ ਮੂਮੈਂਟਸ ਹੈ ਮਤਲਬ ਕਿਉਂ ਖਿੱਚਦੇ ਨੇ। ਮੈਨੂੰ ਨਾ, ਤੁਸੀਂ ਅਮਰੀਕ ਜੀ ਸੁਣਦੇ ਹੋ?
ਨਹੀਂ ਜੀ ਜੀ, ਅਮਨਦੀਪ ਮੈਂ ਸੁਣਦਾ, ਮੈਨੂੰ ਬਹੁਤ ਬੁਰਾ ਲੱਗਦਾ ਜਿਸ ਵੇਲੇ ਤੁਸੀਂ ਪਰਸਨਲ ਆਪਣੀਆਂ ਫੋਟੋਆਂ ਪਾ ਕੇ ਕੋਈ ਵੀ ਪਾਰਟੀ ਦਾ ਹੋਵੇ ਚਾਹੇ।
ਨਹੀਂ, ਉਹ ਪਾਣ ਦੀ ਤਾਂ ਗੱਲ ਛੱਡੋ, ਦੇਖੋ ਪਾਣ ਦੀ ਤਾਂ ਗੱਲ ਛੱਡੋ, ਪਾਣ ਦੀ ਤਾਂ ਗੱਲ ਛੱਡੋ, ਖਿੱਚਦੇ ਕਿਉਂ ਆ ਬੰਦੇ?
ਹਾਂਜੀ
ਹਾਂਜੀ, ਮਤਲਬ ਇਹ ਆ ਸੰਦੀਪ ਕੁਮਾਰ ਨੇ ਖਿੱਚੀਆਂ, ਇਹ ਸੈਲਫੀਆਂ ਖਿੱਚੀਆਂ ਹੋਈਆਂ ਫੋਟੋਆਂ ਬੰਦੇ ਨੇ ਆਪ ਖਿੱਚੀਆਂ ਹੋਈਆਂ ਹਨਾ। ਤੇ ਇਹ ਦੇਖੋ ਵੀ ਇਹਦੇ ਆਪਣੇ ਫੋਨ ਦੇ ਵਿਚੋਂ ਇਹ ਫੋਟੋਆਂ ਹੁਣ ਅਖਬਾਰਾਂ ਦੀਆਂ ਸੁਰਖੀਆਂ, ਇੰਟਰਨੈਟ ਦਾ ਸ਼ਿੰਗਾਰ ਬਣ ਰਹੀਆਂ ਨੇ ਹਨਾ। ਤੇ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਆਪਣੇ ਜਿਹੜੇ ਪ੍ਰਾਈਵੇਟ ਮੂਮੈਂਟਸ ਹੈ, ਆਪਣੇ ਜਿਹੜੇ ਨਿੱਜੀ ਪਲ ਨੇ, ਉਨ੍ਹਾਂ ਦੀਆਂ ਫੋਟੋਆਂ ਕਿਉਂ ਖਿੱਚਦੇ ਹੋ? ਮਤਲਬ ਵਾਈ ਡੂ ਯੂ ਨੀਡ ਦੈਮ ਹਨਾ? ਤੇ
ਹਾਂਜੀ, ਜੇ ਤੁਸੀਂ ਉਹ ਫੋਟੋਆਂ ਦੇਖੋ, ਨਿੱਜੀ ਜਿਹੜੀ ਜ਼ਿੰਦਗੀ ਤੁਹਾਡੀ ਆਪਣੀ ਜ਼ਿੰਦਗੀ ਆ, ਉਹਦੇ ਲਈ ਫੋਟੋ ਖਿੱਚਣ ਦੀ ਤਾਂ ਲੋੜ ਹੀ ਨਹੀਂ ਹੁੰਦੀ। ਫੋਟੋ ਤਾਂ ਨਾ ਖਿੱਚਦੇ ਜੇ ਤੁਸੀਂ ਕਿਸੇ ਨੂੰ ਦਿਖਾਲਣੀ ਹੋਵੇ ਜਾਂ ਤੁਸੀਂ ਆਰਕਾਈਵ ਚ ਉਹਨੂੰ ਰੱਖਣਾ ਹੋਵੇ। ਇਹ ਆਰਕਾਈਵ ਚ ਰੱਖਣ ਵਾਲੀਆਂ ਚੀਜ਼ਾਂ ਤਾਂ ਹੁੰਦੀਆਂ ਨਹੀਂ ਹੈ।
ਮਤਲਬ ਅਮੇਜ਼ਿੰਗ ਬੰਦੇ ਆ ਨਾ, ਮਤਲਬ ਕਿਸ ਤਰ੍ਹਾਂ ਇਹ ਬਣਾ ਲੈਂਦੇ ਨੇ, ਕਿਸ ਤਰ੍ਹਾਂ ਬਣ ਜਾਂਦੀ ਨੇ। ਚਲੋ ਜਦੋਂ ਫਿਰ ਬਣ ਗਈ ਆ, ਉਹਨੇ ਬਾਹਰ ਗਏ, ਫਿਰ ਤਾਂ ਓਪਨ ਹੈ, ਫਿਰ ਤਾਂ ਪੋਲਿਟਿਕਸ ਆ, ਜੋ ਮਰਜ਼ੀ ਕੀਤਾ ਜਾ ਸਕਦਾ। ਮਤਲਬ ਦੂਜੀ ਗੱਲ ਮੈਨੂੰ ਇਹ ਨੀ ਸਮਝ ਆਉਂਦੀ ਕਈ ਲੋਕ ਤਾਂ ਬਾਹਰ ਅੰਦਰ ਬੈਠਿਆਂ ਦੀਆਂ ਫੋਟੋਆਂ ਖਿੱਚੀ ਜਾਂਦੇ ਨੇ ਜੰਗਲ ਪਾਣੀ ਬੈਠਿਆਂ ਦੀਆਂ ਉਹ ਵੀ ਕਿਆ ਬਾਤ ਹੈ ਬੰਦੇ ਦੀ ਮਾਨਸਿਕਤਾ ਦੇਖੋ
ਇੱਕ ਦਿਨ ਆਉਂਦੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੰਗਲ ਪਾਣੀ ਦੀਆਂ ਫੋਟੋ ਖਿੱਚਦੇ ਆ ਇੱਕ ਦਿਨ ਕੋਈ ਬਰਾਤ ਜਾ ਰਹੀ ਸੀ ਉਹਦਾ ਜਿਹੜਾ ਤੁਸੀਂ ਸ਼ਾਇਦ ਉਹਨੂੰ ਸ਼ੇਅਰ ਕੀਤਾ ਸੀ ਹਰਮਨ ਰੇਡੀਓ ਦੇ ਫੈਨ ਪੇਜ ਹੁਣ ਜਿਹੜਾ ਲਾੜਾ ਆ ਜਾਂ ਜਿਹੜਾ ਮੁੰਡਾ ਆ ਉਹ ਜਿਸ ਵੇਲੇ ਬਰਾਤ ਜਾ ਰਹੀ ਤਾਂ ਉਹਦਾ ਵੀ ਟਿੱਡ ਚ ਗੜਬੜ ਤਾਂ ਹੋ ਹੀ ਸਕਦੀ ਆ ਉਹ ਵਿਚਾਰੇ ਦੀ ਟਿੱਡ ਗੜਬੜ ਹੋਈ ਤੇ ਕਿਸੇ ਨੇ ਉਹਦੀ ਫੋਟੋ ਖਿੱਚ ਕੇ ਪਾਤੀ ਜਿਆਦਾ ਪਕੌੜੇ ਖਾ ਲਏ ਉਹਨੇ
ਉਹ ਦੇਖੋ ਉਹ ਤਾਂ ਚਲੋ ਮੰਨਦੇ ਆ ਵੀ ਉਹ ਤਾਂ ਲਾੜਾ ਸੀਗਾ ਉਹਦੀ ਤਾਂ ਫੋਟੋ ਖਿੱਚਣੀ ਬਣਦੀ ਸੀ ਕਿਉਂਕਿ ਫੋਟੋਗ੍ਰਾਫਰ ਨੂੰ ਪੈਸੇ ਦਿੱਤੇ ਸੀ ਫੋਟੋ ਖਿਚਾਉਣ ਦੇ ਉਹਨੂੰ ਘਰਦਿਆਂ ਨੇ ਤੁੰਨਿਆ ਪਿਆ ਸੀ ਹਰ ਮੂਮੈਂਟ ਦੀ ਫੋਟੋ ਖਿੱਚਣੀ ਆ ਹਰ ਮੂਮੈਂਟ ਦੀ ਫੋਟੋ ਖਿੱਚਣੀ
ਉਹਨੇ
ਫਿਰ ਬਾਹਰ ਅੰਦਰ ਬੈਠੇ ਦੀ ਫੋਟੋ ਖਿੱਚੀ ਸੀ ਕਹਿੰਦਾ ਆਹ ਚੱਕੋ ਫਿਰ ਹਰ ਮੂਮੈਂਟ ਦੀ ਫੋਟੋ ਚਲੋ ਇਹ ਤੇ ਆਪਾਂ ਥੋੜੀ ਗੱਲ ਕਰਾਂਗੇ ਬਾਅਦ ਦੇ ਵਿੱਚ ਤੇ ਸਾਡੇ ਨਾਲ ਨਵੀਂ ਹੁਣਾਂ ਨੇ ਨਾ ਇੱਕ ਕਵਿਤਾ ਭੇਜੀ ਹੈ ਮੈਂ ਇਹ ਪੜਾਂਗਾ ਸ਼ੇਅਰ ਕਰਾਂਗਾ ਤੁਹਾਡੇ ਨਾਲ ਗੁਰਪ੍ਰੀਤ ਸਿੱਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਪੱਖੋਵਾਲ ਵਾਲੇ ਤੇ ਕਹਿੰਦੇ ਨੇ ਕਿ ਇੱਕ ਪੁਰਾਣਾ ਗੀਤ ਸੁਣਾ ਦਿਓ ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਪਲ ਵੋ ਫਿਰ ਨਹੀਂ ਆਤੇ ਗੁਰਪ੍ਰੀਤ ਸਿੰਘ ਟੋਰੋਂਟੋ ਵਾਲੇ ਉਹਦਾ ਆਸਟ੍ਰੇਲੀਆ ਤੋਂ ਗਏ ਨੇ ਜ਼ਰੂਰ ਸੁਣਾਵਾਂਗੇ ਜੀ ਤੇ ਬਾਕੀ ਇਹਨਾਂ ਨੇ ਬੱਬੂ ਹੁਣੀ ਬੱਬੂ ਜਲੰਧਰੀ ਨੇ ਕਿਹਾ ਜੀ ਕਹਿੰਦੇ ਵੀ ਇੱਕ ਗੀਤ ਹੈ ਨਾ ਇਹ ਪੰਜਾਬ ਪੁਲਿਸ ਗੀਤ ਹੈ ਜੀ ਫਿਲਮ ਜੱਟ ਐਂਡ ਜੂਲੀਅਟ ਦੇ ਵਿੱਚ ਇਹ ਚੰਨਾ ਭਾਜੀ ਨੂੰ ਡੈਡੀਕੇਟ ਕਰ ਦਿਓ ਪੰਜਾਬ ਪੁਲਿਸ ਨੂੰ ਅੱਜ ਹੋਰ ਵੀ ਗੀਤ ਡੈਡੀਕੇਟ ਕਰਨੇ ਆ ਤੇ ਉਹ ਵੀ ਆਪਾਂ ਮਤਲਬ ਕਰਾਂਗੇ ਇਹ ਪੰਜਾਬ ਪੁਲਿਸ ਦੀ ਨਾ ਇੱਕ ਆਪਾਂ ਗੱਲ ਸੁਣਾਉਣੀ ਤੁਹਾਨੂੰ ਮੈਨੂੰ ਯਾਦ ਕਰਿਓ ਜਦ ਆਪਾਂ ਯਾਦ ਕਰਾਇਓ ਜਦ ਆਪਾਂ ਗੀਤ ਲਾਵਾਂਗੇ ਨਾ ਇੱਕ ਇਹ ਪੁਲਿਸ ਵਾਲਿਆਂ ਦੀ ਗੱਲ ਸੁਣਾਉਣੀ ਆ ਕਿਉਂਕਿ ਹੁਣ ਚੰਨਾ ਭਾਜੀ ਵੀ ਆਪਣੇ ਪੁਲਿਸ ਦੇ ਮੈਂਬਰ ਨੇ ਹੋਰ ਵੀ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਨੇ ਜਿਹੜੇ ਪੁਲਿਸ ਵਾਲਿਆਂ ਦੇ ਨਾਲ ਰਿਲੇਟਡ ਹੈਗੇ ਉਹ ਜ਼ਰੂਰ ਸੁਣਾਵਾਂਗੇ ਗੱਲ ਆਪਾਂ ਗੀਤ ਵੀ ਲਾਵਾਂਗੇ ਤੇ ਇਧਰ ਈਮੇਲਸ ਦਾ ਸਿਲਸਿਲਾ ਵੀ ਜਾਰੀ ਹੈ ਜੀ ਤੇ ਈਮੇਲਸ ਦੇ ਵਿਚ ਸਾਡੇ ਨਾਲ ਲਖਵਿੰਦਰ ਸੌਂਧ ਜਗਵੀਰ ਸਿੰਘ ਸੋਨੀ ਸਰਾਏ ਮਨੀ ਸਲੇਮਪੁਰਾ ਅਮਰਪ੍ਰੀਤ ਪੰਦੇ ਰਾਜ ਖੱਕ ਦਵਿੰਦਰ ਕੰਬੋਜ ਮਨਦੀਪ ਸਿੰਘ ਤਰਸੇਮ ਸਿੰਘ ਰਟੋਲ ਜਗਵੀਰ ਸਿੰਘ ਸੋਨੂ ਪੰਨੂ ਤੇ ਹਰਪ੍ਰੀਤ ਸਿੰਘ ਰਾਜੂ ਮਾਂਗਲੀ ਆਏ ਨੇ ਆਪਾਂ ਜ਼ਰੂਰ ਸਾਰੇ ਮੈਸੇਜ ਲੈਣੇ ਆ ਪਰ ਪਹਿਲਾਂ ਇੱਕ ਗੀਤ ਨਾ ਸੁਣਾ ਦਈਏ ਫਿਰ ਚੰਨਾ ਸਾਹਿਬ ਦੇ ਲਈ ਹਾਂਜੀ ਗੀਤ ਹੈ ਜੀ ਅਸੀਂ ਆਪ ਨਾ ਲਾਈਆਂ ਵੇ ਲੱਗੀਆਂ ਜ਼ੋਰੋ ਜ਼ੋਰੀ ਸੋ ਇਹ ਪੰਜਾਬ ਪੁਲਿਸ ਵਾਲਿਆਂ ਵੱਲੋਂ ਜੀ ਸਾਰਿਆਂ ਨੂੰ ਸਮਰਪਿਤ ਹੈ ਜੀ ਅਸੀਂ ਆਪ ਨਾ ਲਾਈਆਂ ਵੇ ਲੱਗੀਆਂ ਜ਼ੋਰੋ ਜ਼ੋਰੀ
ਮੈਂ ਆਪ ਨਾ ਲਾਈਆਂ ਵੇ ਮੈਂ ਆਪ ਨਾ ਲਾਈਆਂ ਵੇ ਸੋਹਣਿਆ ਲੱਗੀਆਂ ਜ਼ੋਰੋ ਜ਼ੋਰੀ ਮੈਂ ਆਪ ਨਾ ਲਾਈਆਂ ਵੇ ਸੋਹਣਿਆ ਲੱਗੀਆਂ ਜ਼ੋਰੋ ਜ਼ੋਰੀ ਸਾਨੂੰ ਤੇਰੀਆਂ ਲੋੜਾਂ ਵੇ ਤੇਰੀਆਂ ਲੋੜਾਂ ਵੇ ਸਾਨੂੰ ਤੇਰੀਆਂ ਲੋੜਾਂ ਵੇ ਸੋਹਣਿਆ ਤੂੰ ਮੁੱਕੜਾ ਨਾ ਮੋੜੀ ਮੈਂ ਆਪ ਨਾ ਲਾਈਆਂ ਵੇ ਛੱਡ ਕੇ ਸਾਰੀ ਦੁਨੀਆ ਨੂੰ ਸੋਹਣਿਆ ਨਾਲ ਤੇਰੇ ਮੈਂ ਲਾਈਆਂ ਕਦਮਾਂ ਵਿੱਚ ਰੱਖ ਲੈ ਤੂੰ ਸੋਹਣਿਆ ਵੇ ਕਮਲੀ ਦੀਆਂ ਸਾਈਆਂ ਹਰ ਗਲਤੀ ਮਾਫ ਕਰੀ ਹਰ ਗਲਤੀ ਮਾਫ ਕਰੀ ਸੋਹਣਿਆ ਮੈਂ ਅਕਲਾਂ ਤੋਂ ਕੋਰੀ ਮੈਂ ਆਪ ਨਾ ਲਾਈਆਂ ਵੇ ਸੋਹਣਿਆ ਲੱਗੀਆਂ ਜ਼ੋਰੋ ਜ਼ੋਰੀ ਮੈਂ ਆਪ ਨਾ ਲਾਈਆਂ ਵੇ ਰਹਿਣਾ ਬਣ ਤੇਰਾ ਪਰਛਾਵਾਂ ਆਖੇ ਖੈਰਾ ਵੇ ਤੇਰੀ ਆਈ ਮੈਂ ਮਰ ਜਾਵਾਂ
ਲਓ ਜੀ ਤੁਸੀਂ ਜੁੜੇ ਹੋਏ ਹਾਰਮਨ ਰੇਡੀਓ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਲੜ ਲੈਣਾ ਝਗੜ ਲੈਣਾ ਪਰ ਬੋਲਚਾਲ ਬੰਦ ਨਾ ਕਰਨਾ ਬੋਲਚਾਲ ਬੰਦ ਹੋਣ ਦੇ ਨਾਲ ਸੁਲਾ ਦੇ ਸਾਰੇ ਰਾਸਤੇ ਬੰਦ ਹੋ ਜਾਂਦੇ ਨੇ ਕੀ ਬਾਤ ਹੈ ਜੀ ਵਿਚਾਰ ਬਹੁਤ ਵਧੀਆ
ਬਿਲਕੁਲ ਬਿਲਕੁਲ ਠੀਕ ਗੱਲ ਹੈ ਮਨਦੀਪ ਕਹਿੰਦੇ ਹੁੰਦੇ ਮੂੰਹ ਦੀ ਸਲਾਮ ਨੀ ਕਦੇ ਗਵਾਉਣੀ ਚਾਹੀਦੀ ਪਤਾ ਨੀ ਕਿਹਦੇ ਨਾਲ ਕਿਹੜੇ ਵੇਲੇ ਵਾਹ ਪੈ ਜਾਣਾ ਕਿੱਥੇ ਵਾਹ ਪੈ ਜਾਣਾ
ਮੈਂ ਜੀ ਇੱਕ ਬੇਨਤੀ ਕਰਦਾ ਕਿ ਜਿਹੜੇ ਵੀ ਪੁਲਿਸ ਵਾਲੇ ਨੇ ਚਾਹੇ ਉਹ ਕਿਸੇ ਵੀ ਸਟੇਟ ਦੀ ਹੋਵੇ ਚਾਹੇ ਆਸਟ੍ਰੇਲੀਆ ਵਾਲੇ ਹੋਣ ਪੁਲਿਸ ਵਾਲੇ ਚਾਹੇ ਇੰਡੀਆ ਵਾਲੇ ਹੋਣ ਗੁੱਸੇ ਨਾ ਹੋਣ ਜੀ ਅਸੀਂ ਤਾਂ ਉਨ੍ਹਾਂ ਨੂੰ ਸਮਰਪਿਤ ਹਾਂ ਜੀ ਕਿਤੇ ਸਾਡੀ ਬੈਂਟੀ ਨਾ ਲਾ ਦੇਣ ਤੇ ਹਾਂਜੀ ਗੀਤ ਲਾਣਾ ਜੀ ਹੋਰ ਫਰਮਾਇਸ਼ ਆਈ ਹੈ ਜੀ ਉਨ੍ਹਾਂ ਨੂੰ ਡੈਡੀਕੇਟ ਕਰਨਾ ਹਰਮੀਤ ਚੰਨਾ ਹੋਣਾ ਨੂੰ ਤੇ ਮੈਂ ਨਾ ਇਹ ਗੱਲ ਚਨਾਵ ਸਿੰਘ ਹੁਣੀ ਸੁਣਾ ਰਹੇ ਸੀ ਤੇ ਅਸੀਂ ਇੱਥੇ 2009 ਦੇ ਵਿਚ ਸਿੱਖ ਖੇਡਾਂ ਕਰਾਈਆਂ ਸੀ ਤੇ ਉਹਦੇ ਵਿਚ ਨਾ ਇਕ ਫੰਕਸ਼ਨ ਸੀਗਾ ਤੇ ਅਮਰੀਕ ਜੀ ਤੇ ਦੇਖੋ ਪਰਿਵਾਰਕ ਫੰਕਸ਼ਨ ਸੀ ਤੇ ਉਹਦੇ ਵਿਚ ਮਤਲਬ ਆਪਾਂ ਤੁਹਾਨੂੰ ਪਤਾ ਕਿ ਸਿੱਖੀ ਨੂੰ ਸਮਰਪਿਤ ਇਕ ਨਾਟਕ ਕਰਵਾਇਆ ਸੀ ਹੈ ਨਾ ਸਿੱਖੀ ਸਿਦਕ ਤੇ ਉਸ ਤੋਂ ਬਾਅਦ ਇਕ ਦੋ ਗਿੱਧੇ ਦੀ ਆਈਟਮ ਸੀ ਤੇ ਉਨ੍ਹਾਂ ਨੇ ਪਹਿਲਾਂ ਅਨਾਊਂਸ ਕੀਤਾ ਸੀ ਵੀ ਆਪਣੀਆਂ ਬੇਟੀਆਂ ਤੀਆਂ ਭੈਣਾਂ ਆ ਜਿਹੜੀਆਂ ਮਤਲਬ ਗਿੱਧਾ ਦੀ ਆਈਟਮ ਪੇਸ਼ ਕਰਨੇ ਤੇ ਫੇਰ ਵੀ ਨਾ ਮੁੰਡੇ ਸੀਟੀਆਂ ਮਾਰੀ ਜਾਣ ਬਹੁਤ ਜ਼ੋਰ ਜ਼ੋਰ ਤੀ ਹੈ ਨਾ ਦੋ ਤਿੰਨ ਕੁ ਨਾ ਤੁਹਾਨੂੰ ਪਤਾ ਹੀ ਆ ਵੀ ਇਲਤੀ ਹੁੰਦੇ ਨੇ ਹਨਾ ਉਹ ਸੀਟੀਆਂ ਮਾਰੀ ਜਾਂਦੇ ਤੇ ਚਨਾਵ ਸਿੰਘ ਉਨ੍ਹਾਂ ਨੇ ਕਿਹਾ ਵੀ ਬਾਈ ਸੀਟੀਆਂ ਵਾਲੀ ਤਾਂ ਕੋਈ ਗੱਲ ਹੈ ਨੀ ਹਨਾ ਤੁਸੀਂ ਸੀਟੀਆਂ ਨਾ ਮਾਰੋ ਹਨਾ ਏਦਾਂ ਨਾ ਕਰੋ ਤੇ ਉਹ ਫੇਰ ਵੀ ਸੀਟੀਆਂ ਮਾਰੀ ਜਾਣ ਤੇ ਰੌਲਾ ਪਾਈ ਜਾਣ ਤੇ ਭਾਜੀ ਨੇ ਨਾ ਫਿਰ ਵਿਚ ਜਾ ਕੇ ਅਚਾਨਕ ਅਸੀਂ ਚਲੇ ਗਏ ਉਨ੍ਹਾਂ ਕੋਲ ਭਾਈ ਮਤਲਬ ਦੇਖੋ ਇੱਥੇ 1000 ਬੰਦਾ ਬੈਠਾ ਆ ਤੇ ਤੁਸੀਂ ਕਿਉਂ ਮਾਹੌਲ ਨੂੰ ਖਰਾਬ ਕਰਦੇ ਆ ਤੇ ਤੁਸੀਂ ਕਿਉਂ ਮਤਲਬ ਉਹ ਵੀ ਆਪਣੀਆਂ ਧੀਆਂ ਭੈਣਾਂ ਹੀ ਆ ਤੇ ਉਹ ਪਤਾ ਕੀ ਕਹਿੰਦੇ ਨਹੀਂ ਭਾਜੀ ਉਹ ਅਸੀਂ ਜੀ ਉਨ੍ਹਾਂ ਨੂੰ ਨੀ ਮਾਰਦੇ ਅਸੀਂ ਤਾਂ ਕਹਿੰਦੇ ਤਾਂ ਮਾਰਦੇ ਆ ਵੀ ਉਹ ਸਾਹਮਣੇ ਭਾਜੀ ਦੇਖੀ ਆ ਉਹ ਪੁਲਿਸ ਵਾਲੀ ਖੜੀ ਆ ਮੈਂ ਕਿਹਾ ਹਾਂਜੀ ਚਨਾਵਤ ਭਾਜੀ ਕਹਿੰਦੇ ਹਾਂਜੀ ਖੜੀ ਆ ਦੋ ਜਣੇ ਕਹਿੰਦਾ ਖੜੇ ਆ ਨਾ ਉਹ ਦੇਖਿਆ ਕਹਿੰਦਾ ਗੋਰੀ ਪੁਲਿਸ ਵਾਲੀ ਕਿੰਨੀ ਸੋਹਣੀ ਆ ਅਸੀਂ ਕਿਹਾ ਹਾਂਜੀ ਕਹਿੰਦਾ ਅਸੀਂ ਤਾਂ ਸੀਟੀਆਂ ਮਾਰਦੇ ਆ ਇਹ ਨਾ ਸਾਨੂੰ ਭਾਜੀ ਢਾ ਕੇ ਕੁੱਟੇ ਸਾਨੂੰ ਸਾਡੇ ਉੱਪਰ ਬੈਠ ਬੈਠ ਕੇ ਕੁੱਟੇ ਪੁਲਿਸ ਵਾਲੀ ਨਜ਼ਾਰਾ ਆ ਜਾਊ ਕਹਿੰਦਾ ਇਹ ਤਾਂ ਕੁੱਟ ਕਰਨਾ ਤਾਂ ਕਹਿੰਦਾ ਪੁੱਠੇ ਕੰਮ ਕਰਦੇ ਸਾਨੂੰ ਫੜ ਲਵੇ ਹਨਾ ਤੇ ਜਨਾਵਤ ਜੀ ਕਹਿੰਦੇ ਯਾਰ ਉਹ ਤਾਂ ਤੈਨੂੰ ਮੰਨਿਆ ਵੀ ਗੱਲ ਵੀ ਠੀਕ ਆ ਜੇ ਗੋਰੀ ਤੇਰੇ ਉੱਪਰ ਬੈਠ ਕੇ ਤੈਨੂੰ ਕੁੱਟਦੀ ਆ ਤੇ ਤੈਨੂੰ ਤਾਂ ਬਹੁਤ ਨਜ਼ਾਰਾ ਆਊ ਕਹਿੰਦਾ ਜਿਹੜਾ ਉਹ ਨਾਲ ਗੰਜਾ ਜਿਹਾ ਖੜਾ ਆ ਡੇਢ ਕੁਇੰਟਲ ਦਾ ਜੇ ਤੇਰੇ ਉੱਪਰ ਉਹ ਬਹਿ ਗਿਆ ਕਿਤੇ ਫੇਰ ਤੇਰਾ ਕੀ ਹਾਲ ਹੋਊਗਾ ਕਹਿੰਦਾ ਭਾਜੀ ਉਹ ਤਾਂ ਮੈਂ ਸੋਚਿਆ ਨੀ ਕਹਿੰਦਾ ਚਲੋ ਕਹਿੰਦਾ ਚੁੱਪ ਕਰ ਜਾਂਦੇ ਸੀਟੀਆਂ ਬੰਦ ਕਰੋ ਕਹਿੰਦਾ ਸੋ ਇਹ ਆਪਾਂ ਗੀਤ ਲਾਵਾਂਗੇ ਜੀ ਥੋੜੀ ਦੇਰ ਬਾਅਦ ਪਰ ਨਰਵੈਰ ਹੁਣੀ ਇੱਕ ਕਵਿਤਾ ਭੇਜੀ ਆ ਸ਼ੈਲ ਛਬੀਲਾ ਕੜੀ ਵਰਗਾ ਜਵਾਨ ਗੱਭਰੂ ਰੱਜ ਕੇ ਸੋਹਣਾ ਅਮੀਰ ਇੰਨਾ ਜਿਵੇਂ ਸੋਨੇ ਦਾ ਹੋਵੇ ਬਣਿਆ ਜਦੋਂ ਤੁਰਦਾ ਮੜਕਾਂ ਨਾਲ ਤਾਂ ਤਮਕਾਂ ਪਾਉਂਦਾ ਸੁਭਾਅ ਦਾ ਨਿੱਘਾ ਤੇ ਮਿਲਦਾ ਵੀ ਹੱਸ ਹੱਸ ਕੇ ਸਭ ਨੂੰ ਪੰਜੇ ਵਕਤ ਦੀ ਨਿਵਾਜ਼ੀ ਤੇ ਬਾਣੀ ਦਾ ਰਸੀਆ ਚਰਚੇ ਵੀ ਸਮੁੰਦਰਾਂ ਤੋਂ ਪਾਰ ਹੋਣ ਲੱਗੇ ਚੜ੍ਹਦੀ ਜਵਾਨੀ ਦੇ ਮੈਨੂੰ ਲੱਗਦਾ ਮੈਂ ਸਾਡੇ ਲਈ ਲਿਖਿਆ ਲੱਗਦਾ ਹਨਾ ਤੇ ਕਹਿੰਦੇ ਨੇ ਕਿ ਮਿਲਪੜਾ ਸੁਭਾਅ ਦਾ ਸੁਭਾਅ ਹੀ ਲੈ ਬੈਠਾ ਉਸ ਨੂੰ ਬੇਗਾਨਿਆਂ ਨੇ ਰੱਜ ਕੇ ਹੀ ਲੁੱਟਿਆ ਤੇ ਪੱਤ ਰੋਲੀ ਉਸ ਦੀ ਇੰਨਾ ਪਿਲਾਇਆ ਜ਼ਹਿਰ ਨਫ਼ਰਤ ਦਾ ਉਸ ਨੂੰ ਬਿਮਾਰ ਹੋਇਆ ਤੇ ਲਕਬਾ ਹੋ ਗਿਆ ਤੇ ਅਖੀਰ 47 ਦੇ ਵਿਚ ਉਸ ਜ਼ੁਬਾਨ ਦਾ ਇਕ ਪਾਸਾ ਮਾਰਿਆ ਗਿਆ ਪੰਜਾਬ ਦੀ ਗੱਲ ਕਰ ਰਿਹਾ ਜੀ ਲੈ ਆਓ ਕੋਈ ਸਿਆਣਾ ਜਿਹਾ ਵੈਦ ਕੇ ਹੋ ਜਾਵੇ ਹਰ ਇਕ ਬਿਮਾਰੀ ਠੀਕ ਉਸ ਦੀ ਕੋਈ ਮਲੋ ਐਸਾ ਤੇਲ ਇਸ ਦੇ ਪਿੰਡੇ ਤੇ ਸੁੱਕਿਆ ਪਾਸਾ ਫੇਰ ਹੋ ਜਾਵੇ ਹਰਿਆ ਫੇਰ ਤੋਂ ਦੇਖੇ ਹੱਸਦਾ ਗਾਉਂਦਾ ਤੇ ਧਮਕਾ ਪਾਉਂਦਾ ਦੁਨੀਆਂ ਦੀ ਹਿੱਕ ਉੱਤੇ ਆਮੀਨ। ਬਹੁਤ ਸੋਹਣੀ ਕਵਿਤਾ ਲਿਖੀ ਹੈ ਜੀ ਪੰਜਾਬ ਦੀ। ਇਉਂ ਲੱਗਦਾ ਸੀ ਜਿਵੇਂ ਸਾਡੇ ਦੇ ਲਿਖੀ ਹੋਵੇ, ਪਰ ਤੇਰੇ ਹਰ ਬੰਦੇ ਪੰਜਾਬੀ ਦੇ ਨੂੰ ਇਹ ਟੁੱਕਦੀ ਆ। ਸੋ ਬਹੁਤ ਬਹੁਤ ਧੰਨਵਾਦ ਜੀ। ਤੇ ਰਾਜੀ ਭੰਗੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਆਹ ਗੀਤ ਕਹਿੰਦੇ ਆਪ ਪਾਰਟੀ ਲਈ ਲੱਗਦਾ ਜੀ। ਫਿਰ ਅੱਖੀਆਂ ਦਾ ਦੋਨੋ ਮੀਨਿੰਗ ਨਿਕਲ ਜਾਂਦੇ ਨੇ, ਜਿਹੜਾ ਲੱਗੀਆਂ ਜੋਰੋ ਜੋਰੀ ਵੇ ਅਸੀਂ ਆਪ ਨਾ ਲਾਈਆਂ ਵੇ। ਤੇ ਹਾਂਜੀ ਅਮਰੀਕ ਜੀ, ਇਕ ਨਾ ਪੰਛੀ ਝਾਤ ਥੋੜੀ ਜਿਹੀ ਅਖਬਾਰਾਂ ਦੀਆਂ ਸੁਰਖੀਆਂ ਤੇ ਵੀ ਪਾਉਣੀਆਂ ਕਿ ਅਖਬਾਰਾਂ ਦੀ ਸੁਰਖੀਆਂ ਕੀ ਕਰਨ। ਬਹੁਤ ਸਾਰੇ ਮੈਸੇਜ ਜੇ ਪੈਂਡਿੰਗ ਪਏ ਨੇ ਜਿਹੜੇ ਆਪਾਂ ਪੜ੍ਹਨੇ ਨੇ, ਤੇ ਉਹ ਵੀ ਜ਼ਰੂਰੀ ਨੇ।
ਇੱਕ ਦੋ ਹੋਰ ਵੀ ਗੱਲਾਂ ਕਰ ਲਈਏ ਜਿਹੜੀਆਂ ਮੇਰੇ ਜਹਿਨ ਵਿਚ ਰੜਕਦੀਆਂ। ਕੁਛ ਵਿਦੇਸ਼ੀ ਜਿਹੜੇ ਰੇਡੀਓ, ਕੁਛ ਵਿਦੇਸ਼ੀ ਨੀ, ਆਮ ਤੌਰ ਤੇ ਸਾਰੇ ਵਿਦੇਸ਼ੀ ਰੇਡੀਓ ਨਾ, ਅੱਜ ਕੱਲ ਹਿੰਦੁਸਤਾਨ ਦੀ ਪੰਡੀ ਬਹੁਤ ਕਰ ਰਿਹਾ, ਭਾਰਤ ਦੀ ਪੰਡੀ ਬਹੁਤ ਕਰ ਰਿਹਾ, ਪੰਜਾਬ ਦੀ ਪੰਡੀ ਬਹੁਤ ਕਰ ਰਹੇ ਆ। ਪਤਾ ਨੀ ਉਹ ਕਾਹਤੇ ਕਰ ਰਹੇ ਆ, ਇੱਦਾਂ ਹੀ ਦੱਸੀ ਜਾਂਦੇ ਵੀ ਸਭ ਕੁਛ ਉੱਥੇ ਮਾੜਾ ਹੀ ਹੋ ਰਿਹਾ, ਬਿਲਕੁਲ ਹਿੰਦੁਸਤਾਨ ਮਾੜਾ, ਉੱਥੇ ਦੀ ਐਜੂਕੇਸ਼ਨ ਬਹੁਤ ਮਾੜੀ ਆ, ਉੱਥੇ ਦਾ ਪ੍ਰਬੰਧ ਬਹੁਤ ਮਾੜਾ, ਉੱਥੇ ਦੀ ਮੈਨੇਜਮੈਂਟ ਬਹੁਤ ਮਾੜੀ, ਉੱਥੇ ਦੇ ਸ਼ਹਿਰ ਬਹੁਤ ਮਾੜੇ ਆ, ਉੱਥੇ ਦੇ ਲੋਕ ਬਹੁਤ ਮਾੜੇ ਆ।
ਫਿਤਰਤ ਬਣ ਚੁੱਕੀ ਹੈ ਕਿ ਦੇਖੋ ਜਿਹੜਾ ਅਸੀਂ ਵੀ ਇਹ ਨੋਟ ਕਰਦੇ ਆ ਕਿ ਬਹੁਤ ਸਾਰੇ ਜਿਹੜੇ ਲੋਕ ਨੇ, ਬਹੁਤ ਸਾਰੇ ਨੀ ਮਤਲਬ ਮੈਜੋਰਟੀ ਲੋਕ ਜਿਹੜੇ ਨੇ ਉਹ ਬਹੁਤਾ ਕੁਛ ਨਹੀਂ ਸੁਣਨਾ ਚਾਹੁੰਦੇ, ਮਤਲਬ ਉਹ ਨਾ ਇੱਕ ਰੇਡੀਓ ਦੇ ਵਿੱਚ ਇੱਕ ਐਂਟਰਟੇਨਮੈਂਟ ਲੈਣਾ ਚਾਹੁੰਦੇ ਨੇ, ਇੱਕ ਸੰਤੁਲਨ ਜਾਣੀ ਕਿ ਬੈਲੈਂਸਡ ਵਿਊ ਲੈਣਾ ਚਾਹੁੰਦੇ ਨੇ। ਹੁਣ ਇੱਦਾਂ ਤਾਂ ਹੈ ਨੀ ਕਿ ਪੰਜਾਬ ਦੇ ਵਿਚ ਜਾਂ ਹਰਿਆਣੇ ਜਾਂ ਇੰਡੀਆ ਦੇ ਵਿਚ ਸਾਰੇ ਮਤਲਬ ਨੈਗੇਟਿਵ ਹੀ ਚੀਜ਼ ਚੱਲ ਰਹੀ ਆ। ਉਹ ਮਤਲਬ ਦੇਖੋ ਕਿ ਕਿੰਨਵੇਂ ਨੰਬਰ ਤੇ ਇਕਾਨਮੀ ਉਹਨਾਂ ਦੀ ਇੰਡੀਆ ਦੀ ਆਈ ਹੈ, ਉਹ ਕਿਸੇ ਗੱਲ ਨਾਲ ਆਈ ਹੈ, ਬਿਨਾਂ ਕਿਸੇ ਗੱਲ ਤੋਂ ਤਾਂ ਨਹੀਂ ਆਈ, ਛੇਵੇਂ ਨੰਬਰ ਤੇ ਹਨਾ। ਤੇ ਦੂਜੀ ਗੱਲ ਇਹ ਹੈ ਕਿ ਉੱਥੇ ਕੋਈ ਚੰਗਾ ਹੁੰਦਾ ਹੋਵੇਗਾ ਤਾਂ ਹੀ ਮਤਲਬ ਇਹ ਗੱਲ ਚੱਲ ਰਹੀ ਹੈ ਨਾ। ਤੇ ਦੂਜੀ ਗੱਲ ਠੀਕ ਹੈ, ਨੈਗੇਟਿਵ ਚੀਜ਼ ਦਿਖਾਣੀ ਚਾਹੀਦੀ ਹੈ, ਪਰ ਉਹ ਵੀ ਇੱਕ ਬੈਲੈਂਸ ਹੋਣਾ ਚਾਹੀਦਾ ਰੇਡੀਓ ਜਾਂ ਜਰਨਲਿਜ਼ਮ ਦੇ ਵਿੱਚ। ਇੱਦਾਂ ਨੀ ਹੁਣ ਇੱਕ ਅਖਬਾਰ ਹੈ ਜੱਗ ਬਾਣੀ ਹੈ, ਸਿੱਧੀ ਆਪਾਂ ਗੱਲ ਕਰੀਏ, ਮਤਲਬ ਉਹਦੇ ਵਿੱਚ ਜਿੰਨੀਆਂ ਵੀ ਪੰਜਾਬ ਦੀਆਂ ਬਲਾਤਕਾਰ ਦੀਆਂ ਖਬਰਾਂ ਉਹਦੇ ਵਿੱਚ ਉਹ ਮੇਨ ਥੀਮ ਉਹੀ ਹੁੰਦਾ ਉਹਨਾਂ ਦਾ ਮੋਸਟਲੀ ਹੈ ਨਾ। ਤਾਂ ਇਉਂ ਲੱਗਦਾ ਵੀ ਜਿੱਦਾਂ ਉੱਥੇ ਮਤਲਬ ਪੰਜਾਬ ਦੇ ਵਿੱਚ ਇਹੀ ਕੁਝ ਵਾਪਰ ਰਿਹਾ, ਪਰ ਕਈ ਜਿੱਦਾਂ ਜਿਹੜੀਆਂ ਅਖਬਾਰਾਂ ਨੇ ਬੈਲੈਂਸ ਨੇ ਉਹ ਸਾਰੀ ਮਤਲਬ ਦੱਸਦੇ ਨੇ, ਉਹਨਾਂ ਨੂੰ ਲੋਕੀ ਪੜ੍ਹਦੇ ਨੇ, ਪਰ ਕੁਝ ਲੋਕਾਂ ਦੀ ਫਿਤਰਤ ਵੀ ਇਹੋ ਜਿਹੀ ਬਣ ਗਈ ਹੈ ਕਿ ਉਹ ਸੁਣਨਾ ਹੀ ਨੈਗੇਟਿਵ ਚਾਹੁੰਦੇ ਨੇ ਜੇ ਉਹਨਾਂ ਨੂੰ ਸੂਟ ਕਰਦਾ, ਉਹ ਸੁਣਨਾ ਹੀ ਨੈਗੇਟਿਵ ਚਾਹੁੰਦੇ ਨੇ। ਤੇ ਜਿਹੜੇ ਬ੍ਰੌਡਕਾਸਟਰ ਹੈ ਉਹ ਇਸ ਜਾਲ ਦੇ ਵਿੱਚ ਫਸ ਜਾਂਦੇ ਨੇ, ਉਹ ਟ੍ਰੈਪ ਦੇ ਵਿੱਚ ਫਸ ਜਾਂਦੇ ਨੇ, ਕਿਉਂਕਿ ਉਹੀ ਲੋਕ ਵੱਧ ਤੋਂ ਵੱਧ ਮੈਸੇਜ ਕਰਦੇ ਨੇ ਰੇਡੀਓ ਦੇ ਉੱਤੇ ਜਾਂ ਅਖਬਾਰਾਂ ਦੇ ਉੱਤੇ। ਤੇ ਉਹਨਾਂ ਨੂੰ ਐਂ ਲੱਗਦਾ ਕਿ ਜਿਹੜੀ ਮੈਜੋਰਟੀ ਸਾਡੇ ਲਿਸਨਰ ਹੈ ਉਹ ਇਹ ਚੀਜ਼ ਸੁਣਨਾ ਚਾਹੁੰਦੇ ਨੇ, ਤੇ ਉਹ ਫਿਰ ਮਸਾਲੇ ਲਾ ਲਾ ਕੇ ਦੱਸਦੇ ਨੇ, ਮਤਲਬ ਉਹ ਜਾਣ ਜਾਣ ਕੇ ਲੱਭਦੇ ਨੇ, ਮਤਲਬ ਕਈ ਕ੍ਰੀਏਟ ਕਰਦੇ ਨੇ ਆਪਣੇ ਕੋਲੋਂ। ਹੁਣ ਮੈਨੂੰ ਲੱਗਦਾ ਕਿ ਤੁਸੀਂ ਇੱਕ ਦੋ ਐਗਜ਼ਾਮਪਲ ਦੇ ਹੀ ਦਿਓ, ਮਤਲਬ ਕਿੱਦਾਂ ਮਤਲਬ ਤੁਸੀਂ ਸੁਣਦੇ ਹੋ, ਬਾਕੀ ਰੇਡੀਓ ਵੀ ਸੁਣਦੇ ਹੋ, ਕਿੱਦਾਂ ਚੱਲਦਾ ਹੁੰਦਾ?
ਹਾਂਜੀ, ਇੱਦਾਂ ਰੇਡੀਓ ਦੇ ਜਿੱਦਾਂ ਦੱਸੀ ਜਾਂਦੇ ਆ, ਦਿੱਲੀ ਦੇ ਵਿੱਚ ਬਹੁਤ ਪ੍ਰਬੰਧ ਮਾੜਾ ਆ, ਉੱਥੇ ਉੱਥੇ ਜੀ ਸੜਕਾਂ ਬਹੁਤ ਮਾੜੀਆਂ, ਉੱਥੇ ਪੋਲੂਸ਼ਨ ਬਹੁਤ ਆ, ਉੱਥੇ ਜਿਹੜਾ ਅਮਰੀਕਾ ਦਾ ਕੋਈ ਇੱਥੇ ਆਇਆ ਹੋਊਗਾ ਵਿਦੇਸ਼ ਮੰਤਰੀ, ਉਹ ਕਹਿੰਦਾ ਜੇ ਦਿੱਲੀ ਦਾ ਹਾਲ ਇਹ ਹੈ ਤਾਂ ਬਾਕੀ ਹਿੰਦੁਸਤਾਨ ਦਾ ਹਾਲ ਕੀ ਹੋਊਗਾ। ਉਹਨੂੰ ਇਹ ਪੁੱਛਣਾ ਚਾਹੀਦਾ ਵੀ ਤੇਰੇ ਸਕੂਲਾਂ ਦਾ ਹਾਲ ਕੀ ਹੈ ਉੱਥੇ ਅਮਰੀਕਾ ਦੇ ਵਿੱਚ, ਰੋਜ਼ ਉੱਥੇ ਗੋਲੀਆਂ ਚੱਲਦੀਆਂ, ਬਿਲਕੁਲ ਸਿਕਿਉਰਿਟੀ ਨੇ? ਹੁਣ ਹਿੰਦੁਸਤਾਨ ਦੇ ਜਿਹੜੇ ਸਕੂਲ ਹੈ ਕਿੰਨੇ ਸੇਫ ਆ? ਮੇਰੇ ਜਹਿਨ ਦੇ ਵਿੱਚ ਆਉਂਦੀ ਵੀ ਇੱਕ ਇਹ ਵੀ ਗੱਲ ਆਉਂਦੀ ਆ, ਅੱਜ ਕੱਲ੍ਹ ਐਜੂਕੇਸ਼ਨ ਦੀ ਬੜੀ ਭੰਡੀ ਕੀਤੀ ਜਾਂਦੀ ਹਿੰਦੁਸਤਾਨ ਦੀ ਐਜੂਕੇਸ਼ਨ ਦੀ, ਉੱਥੇ ਦੇ ਯੂਨੀਵਰਸਿਟੀਆਂ ਦੀ। ਜੇ ਅਸੀਂ ਆਪਣੇ ਆਪ ਦੇਖੀਏ, ਤੁਸੀਂ ਦੇਖੋ, ਮੈਂ ਦੇਖਾਂ, ਅਸੀਂ ਉੱਥੋਂ ਹੀ ਪੜ੍ਹ ਕੇ ਆਏ ਹਾਂ, ਉੱਥੋਂ ਅਸੀਂ ਐਜੂਕੇਸ਼ਨ ਪ੍ਰਾਪਤ ਕੀਤੀ ਆ, ਉਸ ਐਜੂਕੇਸ਼ਨ ਦੇ ਬੇਸ ਤੇ ਅਸੀਂ ਇੱਥੇ ਆਸਟ੍ਰੇਲੀਆ ਚ ਰੋਟੀਆਂ ਖਾਂਦੇ ਹਾਂ, ਸਾਨੂੰ ਉਸੇ ਐਜੂਕੇਸ਼ਨ ਦੇ ਬੇਸ ਤੇ ਨੌਕਰੀਆਂ ਮਿਲੀਆਂ, ਇੱਥੇ ਅੱਗੇ ਤਾਂ ਅਸੀਂ ਪੜ੍ਹੇ ਨੀ ਹੈ, ਠੀਕ ਹੈ? ਤੇ ਹੁਣ ਅਸੀਂ ਕਿੱਦਾਂ, ਅਸੀਂ ਪਰਸਨਲ ਲੈਵਲ ਤੇ ਕਿੱਦਾਂ ਕਹਿ ਸਕਦੇ ਹਾਂ ਵੀ ਹਿੰਦੁਸਤਾਨ ਦੀ ਐਜੂਕੇਸ਼ਨ ਬਹੁਤ ਮਾੜੀ ਆ? ਹੋ ਸਕਦਾ ਐਜੂਕੇਸ਼ਨ ਰਿਸੀਵ ਕਰਨ ਵਾਲੇ ਅਗਰ ਚੱਜ ਨਾਲ ਨਹੀਂ ਪੜ੍ਹਦੇ ਤਾਂ ਫਿਰ ਤਾਂ ਮਾੜੀ ਹੋਊਗੀ। ਮੇਰੇ ਖਿਆਲ ਦੇ ਵਿੱਚ ਐਜੂਕੇਸ਼ਨ ਅਗਰ ਤੁਸੀਂ ਚੰਗੀ ਤਰ੍ਹਾਂ ਯੂਨੀਵਰਸਿਟੀਆਂ ਤੋਂ ਉੱਥੋਂ ਲੈਂਦੇ ਆ, ਜਿਹੜੀਆਂ ਸਟੈਂਡਰਡ ਦੀਆਂ ਯੂਨੀਵਰਸਿਟੀਆਂ ਜਿਹੜੇ ਵਪਾਰਕ ਨਹੀਂ ਹੈਗੀਆਂ, ਤੇ ਉਹ ਐਜੂਕੇਸ਼ਨ ਕਾਫੀ ਚੰਗੀ ਵੀ ਆ ਉੱਥੇ ਦੀ, ਏਦਾਂ ਦੀ ਤਾਂ ਨਹੀਂ ਗੱਲ। ਹੁਣ ਜਿੱਦਾਂ ਤੁਸੀਂ ਕਿਹਾ ਕਿ ਹਿੰਦੁਸਤਾਨ ਜਿਹੜੀ ਇਕਾਨਮੀ ਆ ਛੇਵੇਂ ਨੰਬਰ ਤੇ ਆ ਵਿਸ਼ਵ ਚ, ਉਹ ਕਿਸੇ ਗੱਲ ਨਾਲ ਹੀ ਆ? ਉਹਦੇ ਵਿੱਚ ਇੰਨਾ ਉਤਪਾਦਨ ਹੁੰਦਾ, ਇੰਨੀ ਪ੍ਰੋਡਕਸ਼ਨ ਹੁੰਦੀ ਆ, ਹਰ ਤਰ੍ਹਾਂ ਦੀ ਚੀਜ਼ ਉੱਥੇ ਬਣਦੀ ਆ, ਏਅਰਕ੍ਰਾਫਟ ਉੱਥੇ ਬਣਦੇ ਆ, ਟੈਂਕ ਉੱਥੇ ਬਣਦੇ ਆ, ਹੁਣ ਕਰੋੜਾਂ ਅਰਬਾਂ ਰੁਪਏ ਦਾ ਜਿਹੜਾ ਵਿਦੇਸ਼ੀ ਮੁਦਰਾ ਦਾ ਭੰਡਾਰ ਆ ਰਿਹਾ, ਉਹ ਸਪੇਸ ਸ਼ਟਲ ਛੱਡਣ ਦੀਆਂ ਜਿਹੜੀਆਂ ਉਨ੍ਹਾਂ ਨੇ ਬਣਾਏ ਹੋਏ ਸਥਾਨ, ਉਨ੍ਹਾਂ ਤੋਂ ਆ ਰਿਹਾ, ਬਹੁਤ ਵੱਡੀਆਂ ਉਪਲਬਧੀਆਂ ਹਿੰਦੁਸਤਾਨ ਨੇ ਮਾਰੀਆਂ ਆ। ਤੇ ਹੁਣ ਆਪਣੇ ਖੇਤਰ ਵਿੱਚ ਦੇਖ ਲਓ, ਰਾਈਟਰ ਦੇ ਰਾਈਟਰਾਂ ਦੇ ਖੇਤਰ ਵਿਚ ਦੇਖ ਲੋ, ਕਵਿਤਾ ਦੇ ਖੇਤਰ ਵਿਚ ਦੇਖ ਲੋ, ਲਿਟਰੇਚਰ ਦੇ ਖੇਤਰ ਵਿਚ ਦੇਖ ਲੋ, ਕਿੰਨੀਆਂ ਅਖਬਾਰਾਂ ਉਥੋਂ ਛਪਦੀਆਂ। ਇੰਗਲੈਂਡ ਨੂੰ ਛੱਡ ਕੇ ਦੁਨੀਆਂ ਦੀ ਸਭ ਤੋਂ ਚੰਗੀ ਇੰਗਲਿਸ਼ ਬੋਲੀ ਅਤੇ ਲਿਖੀ ਜਿਹੜੀ ਆ ਉਹ ਇੰਡੀਆ ਚ ਜਾਂਦੀ ਆ। ਇੰਗਲੈਂਡ ਨੂੰ ਦੂਜੇ ਨੰਬਰ ਤੇ ਇੰਡੀਆ ਆਉਂਦਾ ਇੰਗਲਿਸ਼ ਦੇ ਵਿਚ ਵੀ, ਉਹਦੀ ਮਾਸਟਰੀ ਆ ਉਹਦੇ ਵਿਚ, ਕਿੰਨੀਆਂ ਕਿਤਾਬਾਂ, ਕਿੰਨੇ ਨਾਵਲ, ਕਿੰਨੀਆਂ ਅਖਬਾਰਾਂ ਉਥੋਂ ਛਪਦੀਆਂ ਆ। ਵੈਸੇ ਤਾਂ ਸਾਨੂੰ ਉਹਦੇ ਤੇ ਮਾਣ ਵੀ ਕਰਨਾ ਚਾਹੀਦਾ, ਹੋ ਸਕਦਾ ਬਹੁਤ ਸਾਰੀਆਂ ਉਣਤਾਈਆਂ ਵੀ ਹੈਗੀਆਂ, ਉਹ ਉਣਤਾਈਆਂ ਇਸ ਕਰਕੇ ਆ ਕਿ ਉਹ ਅੰਡਰ ਡਿਵੈਲਪ ਕੰਟਰੀ ਆ। ਅੰਡਰ ਡਿਵੈਲਪ ਕੰਟਰੀ ਜਿਹੜੀਆਂ ਕਰੈਕਟਰਿਸਟਿਕਸ ਹੁੰਦੀਆਂ ਆ, ਵਿਸ਼ੇਸ਼ਤਾਵਾਂ ਆਮਦੀ ਹੁੰਦੀਆਂ ਆ, ਉਹ ਡਿਵੈਲਪ ਕੰਟਰੀਆਂ ਤੋਂ ਅਲੱਗ ਹੁੰਦੀਆਂ ਆ। ਉਥੇ ਕਰਪਸ਼ਨ ਵੀ ਹੁੰਦੀ ਆ, ਉਥੇ ਸਟੈਂਡਰਡ ਆਫ ਲਿਵਿੰਗ ਲੋ ਵੀ ਹੁੰਦਾ, ਉਥੇ ਜਿਹੜੀ ਪੁਲਿਸ ਉਹ ਹਾਰਸ਼ ਵੀ ਹੁੰਦੀ ਆ, ਉਥੇ ਜਿਹੜਾ ਅਨਇੰਪਲੋਇਮੈਂਟ ਰੇਟ ਜ਼ਿਆਦਾ ਹੁੰਦਾ, ਲੋਕਾਂ ਨੂੰ ਕਾਫੀ ਸਟਰਗਲ ਕਰਨੀ ਪੈਂਦੀ।
ਅਮਰੀਕ ਜੀ, ਇੱਕ ਦੂਜੀ ਗੱਲ ਇਹ ਵੀ ਦੇਖਣੀ ਪਵੇਗੀ ਨਾ ਕਿ ਸਾਰਿਆਂ ਨੂੰ ਪੁਰਾਣੀ ਸਭਿਅਤਾ ਧਰਤੀ ਦੇ ਉੱਤੇ,
ਸਭਿਅਤਾ
ਹਿੰਦੁਸਤਾਨ ਸਾਰਿਆਂ ਨੂੰ ਪੁਰਾਣੀ ਸਭਿਅਤਾ, ਮਤਲਬ ਇਟਸ ਅ ਵੈਰੀ ਵੈਰੀ ਓਲਡ ਕੰਟਰੀ, ਰਾਈਟ? ਤੇ ਉਸ ਨੂੰ ਨਵੇਂ ਸਿਰਿਓ ਬਣਾ ਰਹੇ ਨੇ, ਬਣ ਰਹੇ ਨੇ। ਹੁਣ ਦੂਜੇ ਪਾਸੇ ਅਸੀਂ ਆਸਟ੍ਰੇਲੀਆ ਦੀ ਐਗਜ਼ਾਮਪਲ ਦੇਖ ਲਈਏ, 250-300 ਸਾਲ ਹੋਏ ਨੇ, ਹੈਨਾ? ਅਮਰੀਕਾ ਨੂੰ 400 ਸਾਲ ਹੋਇਆ, ਨਵਾਂ ਥਾਂ, ਨਵੇਂ ਰਿਸੋਰਸਿਸ, ਸਾਰੇ ਨਵੇਂ ਥਾਂ ਬਣਾ ਕੇ, ਨਵੀਆਂ ਕੋਠੀਆਂ ਬਣਾ ਕੇ, ਤੁਸੀਂ ਦੇਖੋ ਵੀ 20-25 ਸਾਲ ਤਾਂ ਫਿਰ ਤੁਸੀਂ ਵਧੀਆ ਰਹਿੰਦੇ ਹੋ ਨਾ। ਗੱਲ ਤਾਂ ਇਹ ਆ ਵੀ ਹੁਣ ਤੁਸੀਂ ਅਮਰੀਕਾ ਜਾ ਕੇ ਦੇਖੋ, ਅਮਰੀਕਾ ਦੇ ਵਿਚ, ਤੇ ਅਮਰੀਕਾ ਦੀ ਜਿਹੜੀ ਪਾਲਿਸੀ ਆ ਉਹ ਹੈਗੀ ਆ ਵੀ ਇੰਪੀਰੀਅਲਿਜ਼ਮ, ਮਤਲਬ ਦੂਜੇ ਕੰਟਰੀਆਂ ਤੋਂ ਰਿਸੋਰਸਿਸ ਲਿਆ ਕੇ ਹਮਲੇ ਕਰਕੇ, ਉਹ ਵੀ ਇਕ ਉਨ੍ਹਾਂ ਦੀ ਪਾਰਟ ਆਫ ਪਾਲਿਸੀ ਆ। ਹੁਣ ਭਾਰਤ ਵਰਗਾ ਦੇਸ਼ ਕਿਸੇ ਦੇਸ਼ ਤੇ ਹਮਲਾ ਨਹੀਂ ਕਰਦਾ, ਉਥੋਂ ਰਿਸੋਰਸਿਸ ਨਹੀਂ ਲੁੱਟਦਾ, ਹੈ ਨਾ, ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ, ਆਪਣੇ ਆਪ ਉਹ ਜੀ ਰਿਹਾ। ਇਕ ਤਾਂ ਇਹ ਮੈਂਟੈਲਿਟੀ ਜਿਹੜੀ ਆ ਇਹ ਆਪਾਂ ਨੂੰ ਆਪਣੇ ਦਿਮਾਗ ਦੇ ਵਿਚ ਰੱਖਣੀ ਪਊਗੀ। ਦੂਜੀ ਗੱਲ ਭਈ ਜਿਹੜਾ ਅਮਰੀਕਾ ਦੇ ਤੁਸੀਂ ਦੇਖ ਲੋ, ਜਿੱਦਾਂ ਜਿੱਦਾਂ ਉਹ ਪੁਰਾਣਾ ਹੁੰਦਾ ਜਾ ਰਿਹਾ, ਉਨ੍ਹਾਂ ਦੀਆਂ ਸਮੱਸਿਆ ਵੀ ਭਾਰਤ ਵਰਗੀਆਂ ਹੋ ਜਾਣੀਆਂ ਨੇ ਹੌਲੀ ਹੌਲੀ। ਤੁਸੀਂ ਦੇਖਿਓ ਕਈ ਸ਼ਹਿਰ, ਹੁਣ ਡੈਟਰੋਇਟ ਸ਼ਹਿਰ ਹੈ, ਡੈਟਰੋਇਟ ਸ਼ਹਿਰ ਦੇ ਵਿਚ ਜਾ ਕੇ ਦੇਖੋ ਉਜਾੜ ਪੈ ਗਏ ਨੇ, ਉਹ ਸ਼ਹਿਰ ਰਨ ਡਾਊਨ ਏਰੀਆ ਹੋ ਗਿਆ। ਉੱਥੇ ਜਿਹੜੀ ਗਰੀਬੀ ਆ ਭਾਰਤ ਨਾਲੋਂ ਵੀ ਜ਼ਿਆਦਾ ਗਰੀਬੀ ਉੱਥੇ ਦੇਖਣ ਨੂੰ ਮਿਲ ਸਕਦੀ ਆ ਉਹਨਾਂ ਇਲਾਕਿਆਂ ਦੇ ਵਿਚ, ਤੇ ਉੱਥੇ ਵੀ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਆ ਬਹੁਤ ਜ਼ਿਆਦਾ ਪੈ ਚੁੱਕਾ ਆ। ਆਸਟ੍ਰੇਲੀਆ ਦੇ ਵਿਚ ਵੀ ਇਹ ਹਾਲਾਤ ਬਣ ਚੁੱਕੇ ਨੇ, ਇੰਗਲੈਂਡ ਦੇ ਵਿਚ ਵੀ ਬਣ ਰਹੇ ਨੇ, ਹਨਾ। ਸੋ ਕੁੱਲ ਮਿਲਾ ਕੇ ਜੇ ਜਿੱਦਾਂ ਜਿੱਦਾਂ ਆਬਾਦੀ ਜਾਂ ਦੇਸ਼ ਜਿਹੜਾ ਪੁਰਾਣਾ ਹੁੰਦਾ ਜਾਂਦਾ ਆ, ਉਨ੍ਹਾਂ ਦੀਆਂ ਸਮੱਸਿਆਵਾਂ ਬਦਤਰ ਹੁੰਦੀਆਂ ਜਾਂਦੀਆਂ ਉਸ ਦੇ ਮੁਕਾਬਲੇ। ਮਤਲਬ ਇਹ ਤਾਂ ਹਜੇ ਦੇਸ਼ 200-400 ਸਾਲ ਪੁਰਾਣੇ, ਇਹ ਤਾਂ ਨਥਿੰਗ ਹੈ, ਇਹ ਤਾਂ ਟਾਈਮ ਲਾਈਨ ਦੇ ਹਿਸਾਬ ਨਾਲ ਇਹ ਤਾਂ ਕੁਛ ਵੀ ਨਹੀਂ ਹੈਗੇ, ਹੈ ਨਾ। ਇਹ ਤਾਂ ਮਤਲਬ ਕਹਿ ਭਾਰਤ ਦੇ ਮੂਹਰੇ ਇਹ ਤਾਂ ਬੱਚੇ ਨੇ, ਹੈ ਨਾ, ਕੰਟਰੀ ਤੇ ਰੁੜਦੇ ਨੇ, ਹੈ ਨਾ। ਤੇ ਇਸ ਕਰਕੇ ਮਤਲਬ ਇਹ ਸਾਨੂੰ ਕਈ ਐਂਗਲਸ ਤੋਂ ਦੇਖਣਾ ਚਾਹੀਦਾ। ਅਸੀਂ ਬਾਹਰ ਬੈਠ ਕੇ ਅਸੀਂ ਸੁਪਨੇ ਲੈਂਦੇ ਹਾਂ ਵੀ ਏਦਾਂ ਦਾ ਸਿਸਟਮ ਬਣ ਜਾਵੇ, ਪਰ ਗੱਲ ਇਹ ਹੈ ਕਿ ਇਹ ਇਕ ਨਵਾਂ ਦੇਸ਼ ਹੈ, ਇਹ ਬੇਆਬਾਦ ਦੇਸ਼ ਨੂੰ ਆਬਾਦ ਕੀਤਾ, ਨਵੇਂ ਸਿਰੇ ਚੀਜ਼ ਬਣ ਜਾਂਦੀ ਹੈ, ਰਿਸੋਰਸਿਸ ਖੁੱਲੇ ਨੇ। ਪਰ ਜਿੱਥੇ ਭਾਰਤ ਦੇ ਵਿਚ ਇੰਨੀ ਪਾਪੂਲੇਸ਼ਨ ਹੈ, ਇੰਨੇ ਲੋਕ ਨੇ, ਇੰਨੇ ਪੁਰਾਣੇ ਕਲਚਰ, ਸਭਿਆਚਾਰ, ਸਿਸਟਮ ਨੇ, ਉਥੇ ਹੌਲੀ ਹੌਲੀ ਚੇਂਜ ਆਏਗੀ, ਆਊਗੀ। ਪਰ ਉਹ ਲਿਆਣੀ ਕਿ ਨਾ, ਉਹ ਵੀ ਆਪਾਂ ਹੀ ਲਿਆਣੀ ਹੈ ਨਾ, ਜਿਹੜੇ ਉੱਥੋਂ
ਦੇ ਵਿੱਚ। ਦੇਖੋ ਜੇ ਤੁਸੀਂ ਫੈਕਟਸ ਦੇ ਅਨੁਸਾਰ ਕੰਪੈਰੀਜ਼ਨ ਕਰੋ, ਜਿਹੜੀ ਅਮਰੀਕਾ ਦੀ ਆਬਾਦੀ 33 ਕਰੋੜ ਆ ਸਿਰਫ, ਅਤੇ ਉਹ ਤੀਜਾ ਸਭ ਤੋਂ ਪਾਪੂਲੇਟਡ ਕੰਟਰੀ ਆ ਵਰਲਡ ਦਾ, 33 ਕਰੋੜ ਆਬਾਦੀ ਆ ਉੱਥੇ ਦੀ। ਭਾਰਤ ਦੀ 133 ਕਰੋੜ ਆ, ਜਿਹਦੇ ਵਿਚ 3 ਕਰੋੜ ਹਰ ਸਾਲ ਜੁੜਦਾ। ਉਹ ਕਿੰਨੇ ਰਿਸੋਰਸਿਸ ਕ੍ਰੀਏਟ ਕਰਕੇ ਉਨ੍ਹਾਂ ਨੂੰ ਮੈਨੇਜ ਕਰਦਾ, ਉਨ੍ਹਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਂਦਾ, ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਜਿੰਨੀਆਂ ਵੀ ਉਨ੍ਹਾਂ ਦੀ ਵਿਵਸਥਾ ਹੈ, ਤੇ ਉਹ ਥੋੜੀ ਬਹੁਤੀ ਵੈਲਫੇਅਰ ਵੀ ਉੱਥੇ ਦਿੱਤੀ ਜਾਂਦੀ ਹੈ। ਅਤੇ ਅਮਨਦੀਪ ਇਹ ਨਾ ਦੇਖੋ, ਆਬਾਦੀ ਇੰਨੀ ਆਬਾਦੀ ਹੋਣ ਦੇ ਕਾਰਨ ਵੀ ਉਹ ਵਿਸ਼ਵ ਦੀ 6ਵੀਂ ਇਕਾਨਮੀ ਆ ਇਸ ਵੇਲੇ। ਹੋ ਸਕਦਾ ਕੁਛ ਸਾਲਾਂ ਦੇ ਵਿਚ ਉਹ ਵਿਸ਼ਵ ਦੀ ਦੂਜੀ ਜਾਂ ਤੀਜੀ ਇਕਾਨਮੀ ਵੀ ਬਣ ਜਾਵੇ, ਜਾਂ ਪਹਿਲੀ ਇਕਾਨਮੀ ਵੀ ਬਣ ਸਕਦੀ ਹੈ।
ਪ੍ਰੋਜੈਕਸ਼ਨ ਤਾਂ ਅਗਲੇ 15 ਸਾਲ ਚ ਪ੍ਰੋਜੈਕਸ਼ਨ ਤਾਂ ਨੰਬਰ 1 ਤੇ ਹੀ ਆ, ਜਿਸ ਹਿਸਾਬ ਨਾਲ
ਨੰਬਰ 1 ਹੋ ਸਕਦੀ ਆ। ਇਹਦਾ ਮਤਲਬ ਜਿਸ ਵੇਲੇ ਕੋਈ ਇਕਾਨਮੀ ਨੰਬਰ 1 ਬਣਦੀ ਆ, ਇਹਦਾ ਮਤਲਬ ਉੱਥੇ ਜਿੰਨੀਆਂ ਪ੍ਰੋਡਕਟਸ ਪੈਦਾ ਹੁੰਦੀਆਂ ਇੱਕ ਸਾਲ ਦੇ ਵਿਚ, ਜਾਂ ਸਰਵਿਸਿਸ ਪੈਦਾ ਹੁੰਦੀਆਂ, ਉਹ ਬਹੁਤ ਜ਼ਿਆਦਾ, ਦੁਨੀਆਂ ਤੋਂ ਸਭ ਤੋਂ ਜ਼ਿਆਦਾ ਹੁੰਦੀਆਂ। ਅਗਰ ਪ੍ਰੋਡਕਸ਼ਨ ਉੱਤੇ ਹੁੰਦੀ ਸਭ ਤੋਂ ਜ਼ਿਆਦਾ, ਇਹਦੇ ਨਾਲ ਕਾਰਖਾਨੇ ਲੱਗਦੇ ਆ, ਉਹ ਕਿਤੇ ਉਪਰੋਂ ਤਾਂ ਆਉਂਦੀਆਂ ਨੀ, ਕਾਰਖਾਨੇ ਵਿਚ ਪ੍ਰੋਡਕਸ਼ਨ ਹੁੰਦੀ ਆ। ਅਗਰ ਸਰਵਿਸਿਸ ਇਨਕਰੀਜ਼ ਹੁੰਦੀਆਂ ਤਾਂ ਸਰਵਿਸ ਸੈਕਟਰ ਡਿਵੈਲਪ ਹੋ ਰਿਹਾ ਉੱਥੇ, ਸਭ ਕੁਝ ਹੋ ਰਿਹਾ। ਹੁਣ ਇਕਦਮ ਜਿੱਦਾਂ ਤੁਸੀਂ ਕਹਿੰਦੇ ਆ, ਜਿਹੜੇ ਨਵੇਂ ਨਵੇਂ ਕੰਟਰੀ ਆ, ਨਵੀਆਂ ਕੋਠੀਆਂ ਪਾ ਗਏ ਸੀ ਇੱਥੇ ਆਸਟ੍ਰੇਲੀਆ ਚ ਬੈਠੇ ਆ, ਜਾਂ ਈਵਨ ਅਮਰੀਕਾ ਵਿਚ, ਇੰਗਲੈਂਡ ਵਿਚ ਬੈਠੇ, ਉਹਦਾ ਮੁਕਾਬਲਾ ਨਹੀਂ ਅਸੀਂ ਕਰ ਸਕਦੇ, ਉਹਦੇ ਨਾਲ ਉਹਦਾ ਕੰਪੈਰੀਜ਼ਨ ਨਹੀਂ ਕਰ ਸਕਦੇ, ਨਹੀਂ ਹੋ ਸਕਦਾ। ਲੇਕਿਨ ਵਿਸ਼ਵ ਦੇ ਦੂਜੇ ਦੇਸ਼ਾਂ ਨਾਲ ਕੰਪੈਰੀਜ਼ਨ ਕਰੋ, ਜਿਹੜੇ ਬਹੁਤ ਜ਼ਿਆਦਾ ਗਰੀਬ ਆ, ਅਫਰੀਕਾ ਦੇ ਦੇਸ਼ ਆ, ਜਿਹੜੇ ਕਿ ਉਸੇ ਸਟੈਂਡਰਡ ਦੇ ਦੇਸ਼ ਆ, ਉਨੇ ਹੀ ਪੁਰਾਣੇ ਆ, ਕਿੰਨੇ ਬੈਕਵਰਡ ਆ, ਜਾਂ ਮਿਡਲ ਈਸਟ ਦੇ ਕੰਟਰੀ ਕਿੰਨੇ ਬੈਕਵਰਡ ਆ, ਉਨ੍ਹਾਂ ਨਾਲ ਕੰਪੈਰੀਜ਼ਨ ਕਰਕੇ ਦੇਖੋ, ਫਿਰ ਪਤਾ ਲੱਗਦਾ ਭਾਰਤ ਕਿੱਥੇ ਖੜਾ ਆ। ਤੇ ਅਸੀਂ ਵੈਸੇ ਹਰਮਨ ਰੇਡੀਓ ਤੇ ਅਸੀਂ ਕੋਈ ਏਦਾਂ ਦੀ ਪ੍ਰਸਿੱਧੀ ਹਾਸਲ ਨਹੀਂ ਕਰ ਸਕਦੇ ਕਿ ਅਸੀਂ ਜੀ ਆਪਣੇ ਹਿੰਦੁਸਤਾਨ ਦੀ ਵਿਦਖੋਈ ਕਰੀ ਜਾਈਏ ਉੱਥੇ ਸਾਨੂੰ ਪ੍ਰਸਿੱਧੀ ਪ੍ਰਾਪਤ ਹੋਵੇ। ਅਸੀਂ ਤਾਂ ਫੈਕਟ ਦੇ ਅਨੁਸਾਰ ਅਮਨਦੀਪ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹ ਵੀ ਕੋਸ਼ਿਸ਼ ਕਰਦੇ ਕਿ ਹਿੰਦੁਸਤਾਨ ਦੀਆਂ ਵਿਸ਼ੇਸ਼ਤਾਵਾਂ ਉਹ ਵੀ ਲਿਖਾਈਆਂ ਜਾਣ ਤੇ ਉਣਤਾਈਆਂ ਵੀ ਉਜਾਗਰ ਕੀਤਾ ਜਾਵੇ।
ਬਿਲਕੁਲ, ਔਰ ਇਸ ਦੇ ਨਾਲ ਹੀ ਆਪਾਂ ਜਾਣਕਾਰੀਆਂ ਵੀ ਥੋੜੀਆਂ ਜਿਹੀ ਦੇ ਦਿੰਦੇ ਹਾਂ ਕਿ ਕੈਨਬਰਾ ਦੇ ਵਿਚ ਅੱਜ ਸੁਰਜੀਤ ਪਾਤਰ ਜੀ ਉਨ੍ਹਾਂ ਨਾਲ ਮੁਲਾਕਾਤ ਹੋ ਸਕਦੀ ਆ, ਉਨ੍ਹਾਂ ਦੇ ਨਾਲ ਰੂਬਰੂ ਹੈ ਤੇ ਜ਼ਰੂਰ ਪਹੁੰਚਣਾ। ਤੇ ਇਹ ਇਸ ਨੂੰ ਆਰਗੇਨਾਈਜ਼ ਕਰ ਰਹੇ ਨੇ ਜੀ ਕੈਨਬਰਾ ਪੰਜਾਬੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ, ਜਾਣੀ ਕਿ ਕੈਨਬਰਾ ਪੰਜਾਬੀ ਖੇਡ ਤੇ ਸਭਿਆਚਾਰਕ ਸੰਸਥਾ ਵਾ, ਤੇ ਇਹ ਤਰੀਕ ਅੱਜ ਹੀ ਆ ਤੇ ਜਿਹੜਾ ਥਾਂ ਆ ਜੀ ਉਹ ਹੈਗਾ ਇੰਡੀਅਨ ਹਾਈ ਕਮਿਸ਼ਨ ਭਾਰਤੀ ਦੂਤਾਵਾਸ ਕੈਨਬਰਾ ਦੇ ਵਿਚ, 3 ਮੂਨਾ ਪਲੇਸ ਕੈਨਬਰਾ ਦੇ ਵਿਚ ਸ਼ਾਮ ਨੂੰ 4 ਤੋਂ 6 ਵਜੇ ਤੱਕ, ਤੇ ਐਂਟਰੀ ਬਿਲਕੁਲ ਮੁਫ਼ਤ ਹੈ ਜੀ। ਸੋ ਤੁਸੀਂ ਇੰਡੀਅਨ ਹਾਈ ਕਮਿਸ਼ਨ ਪਹੁੰਚ ਸਕਦੇ ਹੋ ਜੀ 4 ਤੋਂ ਲੈ ਕੇ 6 ਵਜੇ ਤੱਕ, ਤੇ ਇਕ ਸ਼ਾਮ ਪਾਤਰ ਸਾਹਿਬ ਦੇ ਨਾਲ ਤੁਸੀਂ ਗੁਜ਼ਾਰ ਸਕਦੇ ਹੋ। ਕੈਨਬਰਾ ਵਾਲਿਓ ਪਲੀਜ਼ ਨੋਟ ਕਰੋ, ਅੱਜ ਸ਼ਾਮ ਨੂੰ 4 ਤੋਂ 6 ਇੰਡੀਅਨ ਹਾਈ ਕਮਿਸ਼ਨ ਜ਼ਰੂਰ ਪਹੁੰਚੋ ਤੇ ਮਿਲੋ ਪਾਤਰ ਸਾਹਿਬ ਨੂੰ। ਤੇ ਕੱਲ ਨੂੰ ਜੀ ਐਡਲੇਟ ਦੇ ਵਿਚ, ਸੋ ਐਡਲੇਟ ਦੇ ਵਿਚ ਤੁਸੀਂ ਪਹੁੰਚ ਸਕਦੇ ਹੋ, ਮਿੰਟੂ ਬਰਾੜ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਸਾਰੇ ਐਡਲੇਟ ਵਾਸੀਆਂ ਨੂੰ ਬੇਨਤੀ ਹੈ ਕਿ ਪਾਤਰ ਸਾਹਿਬ ਦੇ ਨਾਲ ਰੂਬਰੂ ਰੱਖੀ ਗਈ ਆ, ਉਥੇ ਪਹੁੰਚਣ। ਅੱਜ ਵਿਰਸਾ ਨਾਈਟ ਹੈ ਜੀ ਐਡਲੇਟ ਦੇ ਵਿਚ, ਉਹ ਵੀ ਸੋਲਡ ਆਊਟ ਹੈ, ਸੋ ਉਹ ਵੀ ਵਧਾਈ ਦੇ ਪਾਤਰ ਨੇ। ਹੋਰ ਬਹੁਤ ਸਾਰੇ ਫੰਕਸ਼ਨ ਹੋਣਗੇ, ਕੱਲ ਨੂੰ ਅਸੀਂ ਮੁਲਾਕਾਤ ਕਰਾਂਗੇ ਜੀ ਨਾਲ, ਜਦੋਂ ਮਿੰਟੂ ਬਰਾੜ ਹੋਣੀ ਆਣਗੇ ਤਾਂ ਬਹੁਤ ਸਾਰੀਆਂ ਪੋਲੀਟੀਕਲ ਗੱਲਾਂ ਵੀ ਆਪਾਂ ਉਨ੍ਹਾਂ ਦੇ ਨਾਲ ਸ਼ੇਅਰ ਕਰਾਂਗੇ ਕਿ ਕੀ ਵਾਪਰ ਰਿਹਾ। ਸੋ ਅਮਰੀਕ ਜੀ, ਤੁਹਾਡੇ ਵੀ ਕਹਿੰਦੇ ਕਿ ਦੰਦ ਦਾ ਕੀੜਾ ਜਿਹੜਾ ਬੜਾ ਤੁਹਾਨੂੰ ਤੰਗ ਕਰ ਰਿਹਾ, ਮੈਂ ਤੁਹਾਨੂੰ ਇੱਕ ਘਰੇਲੂ ਨੁਸਖਾ ਭੇਜਿਆ ਸੀਗਾ ਕਿ ਅਗਰ
ਨੁਸਖਾ ਤਾਂ ਮੈਂ ਅਪਣਾਇਆ ਸੀ, ਤੁਸੀਂ ਕਿਹਾ ਸੀ ਵਰਤ ਰੱਖੋ ਖਾਓ ਕੁਛ ਨਾ, ਤੇ ਮੈਂ ਤਾਂ ਉਹ ਨਹੀਂ 3-4 ਦਿਨ ਕੁਛ ਵੀ ਖਾਧਾ। ਜਿਹੜਾ ਕੀੜਾ ਉਹ ਵੀ ਬੜਾ ਟੇਠ ਹੈ, ਉਹ ਵੀ ਨਾ ਲੀਡਰਾਂ ਵਾਂਗਰ ਧਾਨੇ ਤੇ ਬਹਿ ਗਿਆ, ਕਹਿੰਦਾ ਮੈਂ ਵੀ ਨੀ ਖਾਣਾ, ਮੈਂ ਟੇਠ ਮੈਂ ਵੀ ਬਹੁਤ ਆ।
ਕਿਤੇ ਉਹ ਉਹ ਵੀ ਕੀੜਿਆਂ ਦਾ ਲੀਡਰ ਬਣ ਗਿਆ ਲੱਗਦਾ ਤੁਹਾਡੇ ਜਵਾੜੇ ਦੇ, ਹਨਾ, ਤੇ ਉਹ ਵੀ ਹੁਣ ਵੋਟਾਂ ਚ ਖੜੂਗਾ, ਉਹ ਵੀ ਮੰਨ ਲਓ ਚੀਫ ਮਿਨਿਸਟਰ ਬਣਨ ਦੇ ਪੂਰੇ ਚਾਂਸ ਨੇ ਉਹਦੇ। ਏਦਾਂ ਕਰੋ, ਇਸ ਤੋਂ ਪਹਿਲਾਂ ਜਾ ਕੇ ਡੈਂਟਿਸਟ ਦੇ ਉਹਨੂੰ ਕਢਾਇਆ ਉਹ ਤੇ। ਹਾਂਜੀ ਚਲੋ ਠੀਕ ਹੈ ਜੀ, ਤੇ ਆਪਾਂ ਹੁਣ ਇੱਕ ਬ੍ਰੇਕ ਵੀ ਲੈਂਦੇ ਹਾਂ ਤੇ ਤੁਸੀਂ ਮੈਨੂੰ ਲੱਗਦਾ ਜਾਣਾ ਡੈਂਟਿਸਟ ਦੇ, ਤੇ ਥੈਂਕ ਯੂ ਜੀ ਅਮਰੀਕ ਜੀ ਬਹੁਤ ਬਹੁਤ ਤੁਹਾਡਾ ਜੁੜਨ ਦਾ,
ਥੈਂਕ ਯੂ
ਜੀ। ਸੋ ਦੋਸਤੋ ਇੱਕ ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਹਾਜ਼ਰ ਹੋਵਾਂਗਾ ਜੀ ਮੈਂ, ਬਹੁਤ ਸਾਰੀ ਹੋਰ ਇਨਫੋਰਮੇਸ਼ਨ ਲੈ ਕੇ, ਬਹੁਤ ਸਾਰੇ ਮੈਸੇਜ ਆਏ ਨੇ ਪਏ ਨੇ, ਆਪਾਂ ਉਹ ਤੁਹਾਡੇ ਨਾਲ ਸਾਰੇ ਸ਼ੇਅਰ ਕਰਨੇ ਨੇ ਹੌਲੀ ਹੌਲੀ, ਤੇ ਨਾਲ ਆਪਾਂ ਗੀਤ ਸੰਗੀਤ ਵੀ ਜਾਰੀ ਰੱਖਣਾ, ਗੱਲਾਂ ਬਾਤਾਂ ਵੀ ਜਾਰੀ ਰੱਖਣੀਆਂ, ਤੇ ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਦ ਇੰਪੀਰੀਅਲ ਕਾਲਜ ਆਫ ਆਸਟ੍ਰੇਲੀਆ ਪ੍ਰਾਊਡਲੀ ਪ੍ਰੈਜ਼ੈਂਟਸ ਰੌਣਕ ਤਰਿੰਜਣਾ ਦੀ 4 ਸਤੰਬਰ 2016 ਦੁਪਹਿਰ 12:30 ਵਜੇ ਐਟ ਸਪ੍ਰਿੰਗਵੇਲ ਟਾਊਨ ਹਾਲ, ਲੇਡੀਜ਼ ਓਨਲੀ ਇਵੈਂਟ। ਇਸ ਇਵੈਂਟ ਦੀ ਖਾਸ ਅਟ੍ਰੈਕਸ਼ਨ ਹੋਵੇਗੀ ਮਿਸ ਐਂਡ ਮਿਸਿਸ ਤਰਿੰਜਣਾ 2016 ਅਤੇ ਸੀਨੀਅਰਸ ਗਿੱਧਾ ਕੰਪੀਟੀਸ਼ਨ। ਟਿਕਟ ਸਿਰਫ $15. ਫਾਰ ਟਿਕਟਸ ਐਂਡ ਇਨਕੁਆਇਰੀ ਕਾਲ ਮਨਜੋਤ ਧਾਲੀਵਾਲ 0415-263-936। ਰੌਣਕ ਤਰਿੰਜਣਾ ਦੀ 4 ਸਤੰਬਰ 2016।
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਦੂਜਾ ਸਾਲਾਨਾ ਟੂਰਨਾਮੈਂਟ ਸ਼ੈਪਟਨ ਸਿਟੀ ਕਾਉਂਸਲ 17-18 ਸਤੰਬਰ ਨੂੰ ਵੀਬੈਟ ਰਿਜ਼ਰਵ ਆਰਚਰ ਸਟਰੀਟ ਵਿਖੇ, ਜਿਸ ਵਿਚ ਹੋਣਗੇ ਕਬੱਡੀ, ਸ਼ੋਕਰ, ਵਾਲੀਬਾਲ ਤੇ ਸਭਿਆਚਾਰ ਪ੍ਰੋਗਰਾਮ। ਇਸ ਤੋਂ ਇਲਾਵਾ ਬੱਚਿਆਂ ਦੀ ਦੌੜ, ਗੱਤਕਾ ਤੇ ਸੀਪ ਦੀ ਬਾਜੀ ਵੀ ਹੋਵੇਗੀ। ਸਿੰਘਸ ਸਵੀਟਸ ਵੱਲੋਂ ਸਾਰਾ ਦਿਨ ਮੁਫ਼ਤ ਖਾਣੇ ਦਾ ਵੀ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜਗਤਾਰ ਮਿੰਟੂ ਨੂੰ 0415-759-643 ਤੇ ਜਾਂ ਗੈਰੀ ਸਿੱਧੂ ਨੂੰ 0452-525-117 ਤੇ।
Accountant smart, Glen Huntley, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ, ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ। ਅਕਾਊਂਟੈਂਟ, ਰਜਿਸਟਰਡ ਟੈਕਸ ਏਜੰਟ, ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ, ਡਾਇਰੈਕਟਰ ਅਕਾਊਂਟੈਂਟ ਸਮਾਰਟ, ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 0395-94-96-36। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ ਤੋਂ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਚਾਰ ਭਰਾਵਾਂ ਦੇ ਪਿਆਰ ਦੀ ਕਹਾਣੀ।
ਭੱਲੇ ਵੱਡੇ ਬਾਈ, ਸਾਡੇ ਨਾਂ ਤੇ ਦੋ ਰੇਟਾਂ ਪਾਈ ਜਾਣਾ।
ਓ ਬਾਈ ਜੀ, ਕੀ ਗੱਲ ਕਰਦੀ ਤੁਸੀਂ?
ਜ਼ਮੀਨ ਤੇ ਸ਼ਰੀਕੇ ਬਾਜ਼ੀ ਦੀ ਕਹਾਣੀ।
ਉਸ ਹਰਾਮਖੋਰ ਦੀ ਜ਼ਮੀਨ ਦੱਬ ਲੋ।
ਜਮਾਬੰਦੀ ਚ ਜ਼ਮੀਨ ਜਿਹਦਾ ਨਾਮ ਬੋਲਦੀ ਹੋਵੇ ਪਟਵਾਰੀ ਸਾਹਿਬ, ਜ਼ਮੀਨ ਦਾ ਮਾਲਕ ਕੋਈ ਹੁੰਦਾ?
ਬੰਦੇ ਨੂੰ ਮਿੱਟੀ ਨਾਲ ਬੜਾ ਮੋਹ ਹੁੰਦਾ, ਮੈਨੂੰ ਵੀ ਹੈਗਾ, ਪਰ ਬੰਦੇ ਨੂੰ ਹੀ ਨਹੀਂ ਪਤਾ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ।
ਸਾਡਾ ਮਿਊਜ਼ੀਕਲ ਯੂਨੀਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ 25 ਕਿੱਲੇ ਕੀ ਹੋਏਗਾ ਜਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਹੋਣਗੇ ਆਮਣੇ ਸਾਹਮਣੇ।
ਗੱਲਾਂ ਹੀ ਆ ਗਈਆਂ।
ਤੁਹਾਡੇ ਮਨੋਰੰਜਨ ਦਾ ਪੂਰਾ ਪੂਰਾ ਇੰਤਜ਼ਾਮ ਕਰਕੇ ਆਏ।
25 ਕਿੱਲੇ 25 ਅਗਸਤ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿਚ।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 04704306050, ਆਫਿਸ ਨੰਬਰ 1300886518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਸੀਡੀ ਬੈਟਰੀਸ, ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਸ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 04346413274।
04436413427।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923020।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਢਾਈ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ, ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘੱਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘੱਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰੀਸ਼ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ।
ਸੀਕ੍ਰੇਟ ਡ੍ਰੌਪਸ?
ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਪੂਰੇ ਜੋ ਬੰਦੇ ਆ ਤੇ 10:15 ਵੱਜ ਚੁੱਕੇ ਨੇ। ਦਿਨ ਸ਼ਨਿਚਰਵਾਰ ਹੈ, 3 ਸਤੰਬਰ 2016। ਈਸਟ ਕੋਸਟ ਆਸਟ੍ਰੇਲੀਆ ਕੋਫ ਸਾਰਬਰ ਤੋਂ ਪ੍ਰੋਗਰਾਮ ਚੱਲ ਰਿਹਾ ਜੀ। ਸੋ ਜਿੱਥੇ ਵੀ ਤੁਸੀਂ ਬੈਠੇ ਹੋ ਜੀ ਆਇਆਂ ਨੂੰ ਅਗਰ ਹੁਣੇ ਹੁਣੇ ਜੁੜ ਰਹੇ ਹੋ ਤਾਂ ਵੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਤੇ ਬੇਨਤੀ ਕਰਦਾ ਕਿ ਸਾਡੇ ਵੈਬਸਾਈਟ ਦੇ ਉੱਤੇ ਲੇਟੈਸਟ ਚੇਂਜਿਸ ਹੁੰਦੀਆਂ ਰਹਿੰਦੀਆਂ ਨੇ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਨੂੰ ਸਪਾਂਸਰ ਕਰ ਰਹੇ ਨੇ ਪ੍ਰੋਗਰਾਮ ਨੂੰ, ਮੇਰਿਆਂ ਨੂੰ ਜਾਂ ਹੋਰ ਸਾਰੇ ਪ੍ਰੋਗਰਾਮਾਂ ਨੂੰ, ਲਹਿਰਾਂ ਨੂੰ, ਵੱਖਰੇ ਵੱਖਰੇ ਆਪਣੇ ਮਨਪਸੰਦ ਦਾ ਪ੍ਰੋਗਰਾਮ। ਸੋ ਬੜੀ ਡਿਮਾਂਡ ਸੀਗੀ ਕਿ ਅਸੀਂ ਸਪਾਂਸਰ ਕਰਨਾ ਚਾਹੁੰਦੇ ਹਾਂ। ਸੋ ਮਹੀਨੇ ਦੇ $50 ਜੀ ਆਪਾਂ ਸਿਰਫ ਟੋਕਨ ਮਨੀ ਰੱਖਿਆ ਹੋਇਆ ਤੇ ਤੁਸੀਂ ਵੀ ਸਪਾਂਸਰ ਕਰ ਸਕਦੇ ਹੋ ਕੋਈ ਵੀ ਆਪਣੇ ਮਨਪਸੰਦ ਦਾ ਪ੍ਰੋਗਰਾਮ। ਤੇ ਇਸ ਦਾ ਜਿਹੜਾ ਲਿੰਕ ਹੈ ਉਹ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਹੈ, ਤੁਸੀਂ ਆਪਣੀ ਉੱਥੇ ਫੋਟੋ, ਬਿਜ਼ਨਸ ਲੋਗੋ ਜਾਂ ਇਨਫੋਰਮੇਸ਼ਨ ਦੇ ਸਕਦੇ ਹੋ ਤੇ ਸਾਰੀ ਇਨਫੋਰਮੇਸ਼ਨ ਉਹਦੇ ਤੇ ਅਸੀਂ ਤੁਹਾਡੀ ਜਿਹੜੀ ਸਪਾਂਸਰਸ਼ਿਪ ਹੈ ਇੱਕ ਪ੍ਰੋਗਰਾਮ ਦੀ 2 ਘੰਟੇ ਦੀ ਉਹ ਆਪਾਂ ਜ਼ਰੂਰ ਪਲੇ ਕਰਿਆ ਕਰਾਂਗੇ। ਤੇ ਸਾਡੇ ਇੱਕ ਦੋਸਤ ਨੇ ਜੀ ਨਵੀ ਪੱਡਾ, ਕਬੱਡੀ ਵੀ ਖੇਡਦੇ ਰਹੇ ਨੇ ਮੈਲਬਨ ਦੇ ਵਿੱਚ, ਕ੍ਰੇਗੀਵਨ ਦੇ ਵਿੱਚ, ਤੇ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਵੀ ਇੱਕ ਬਿਜ਼ਨਸ ਲਾਂਚ ਕੀਤਾ ਜੀ, ਸ਼ੁਰੂ ਕੀਤਾ ਆ ਮੈਲਬਨ ਦੇ ਵਿੱਚ ਪੈਸਟ ਕੰਟਰੋਲ ਦਾ। ਤੁਹਾਨੂੰ ਪਤਾ ਕਿ ਘਰੇ ਕਾਕਰੋਚ ਵਗੈਰਾ ਆ ਜਾਂਦੇ ਨੇ, ਹੋਰ ਕੀੜੇ ਮਕੌੜੇ ਆ ਜਾਂਦੇ ਨੇ, ਬੱਚਿਆਂ ਨੂੰ ਡਰਾਉਂਦੇ ਨੇ, ਆਪ ਵੀ ਡਰਦੇ ਨੇ, ਲੇਡੀਜ਼ ਬਹੁਤ ਡਰਦੀਆਂ ਨੇ। ਸੋ ਸਮੇਂ ਸਮੇਂ ਸਿਰ ਕੌਂਸਲ ਦੀ ਰਿਕੁਆਇਰਮੈਂਟ ਵੀ ਹੈ, ਹੈਲਥ ਡਿਪਾਰਟਮੈਂਟ ਦੀ ਰਿਕੁਆਇਰਮੈਂਟ ਵੀ ਹੈ ਕਿ ਇਹ ਜਿਹੜੀਆਂ ਮਤਲਬ ਪੈਸਟ ਕੰਟਰੋਲ ਤੁਸੀਂ ਕਰਨਾ ਹੁੰਦਾ ਘਰ ਦੇ ਵਿੱਚ, ਨਹੀਂ ਤਾਂ ਬਿਮਾਰੀਆਂ ਫੈਲਦੀਆਂ। ਸੋ ਨਵੀ ਪੱਡਾ ਹੁਣਾਂ ਨੇ ਪਿਛਲੇ 3 ਮਹੀਨੇ ਤੋਂ ਇਹ ਬਿਜ਼ਨਸ ਸ਼ੁਰੂ ਕੀਤਾ ਪੈਸਟ ਕੰਟਰੋਲ ਦਾ। ਸੋ ਉਨ੍ਹਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ, ਸਾਰੀ ਜਾਣਕਾਰੀ ਹਰਮਨ ਰੇਡੀ ਦੇ ਪੇਜ ਤੇ, ਨੰਬਰ ਵੀ ਆਪਾਂ ਤੁਹਾਨੂੰ ਦੇ ਸਕਦੇ ਹਾਂ। ਤੇ ਹੋਰ ਵੀ ਬਹੁਤ ਸਾਰੇ ਸੱਜਣ ਸਾਨੂੰ ਸਪੋਰਟ ਕਰ ਰਹੇ ਨੇ, ਗੁਰਜ ਬਹਾਦਰ ਹੁਣੀ ਵੀ ਕਰ ਰਹੇ ਨੇ, ਤੇ ਸਾਰਿਆਂ ਦੇ ਆਪਾਂ ਹੌਲੀ ਹੌਲੀ ਜਿਹੜੇ ਨੇ ਨਾਮ ਤੇ ਪਲੇ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਆਪਾਂ ਸੁਨੇਹੇ ਵੀ ਲੈਣੇ ਆ ਕਿਉਂਕਿ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਨੇ। ਸਾਰਿਆਂ ਦੇ ਮੈਸੇਜ ਆਪਾਂ ਵਾਰੀ ਵਾਰੀ ਸ਼ੁਰੂ ਕਰਦੇ ਆ ਜੀ। ਰਾਜ ਮਹਿੰਦਰ ਹੁਣਾਂ ਨੇ ਸਤਿ ਸ੍ਰੀ ਅਕਾਲ ਸਾਨੂੰ ਬੁਲਾਈ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ, ਤੇ ਉਨ੍ਹਾਂ ਨੇ ਇਕ ਗੀਤ ਰਿਕੁਐਸਟ ਕੀਤਾ ਜੀ, ਦਿਲ ਕਾ ਕਿਆ ਕਸੂਰ। ਬਹੁਤ ਸੋਹਣਾ ਗੀਤ ਆ, ਮੈਂ ਲਾਈਨ ਦੇ ਵਿਚ ਲਾਇਆ ਹੋਇਆ ਜੀ, ਮੈਂ ਕੋਸ਼ਿਸ਼ ਕਰਾਂਗਾ ਜ਼ਰੂਰ ਤੁਹਾਨੂੰ ਸੁਣਾਵਾਂਗਾ। ਕੁਮਾਰ ਸਾਨੂੰ ਦੀ ਆਵਾਜ਼ ਦੇ ਵਿਚ ਬਹੁਤ ਸੋਹਣਾ ਗੀਤ ਹੈ ਜੀ ਇਹ, ਤੇ ਜ਼ਰੂਰ ਸੁਣਦੇ ਆ, ਕੋਸ਼ਿਸ਼ ਕਰਦੇ ਆ ਜੀ ਅੱਜ। ਸਾਡੇ ਨਾਲ ਜੁੜੇ ਨੇ ਜਗਵੀਰ ਸਿੱਖ ਕੇਨਸ ਤੋਂ। ਤੇ ਬਹੁਤ ਵਧੀਆ ਸ਼ੁਰੂਆਤ ਜੀ, ਬਹੁਤ ਸੋਹਣੇ ਗੀਤ ਤੇ ਵਿਚਾਰ ਚੱਲ ਰਹੇ ਨੇ। ਰਾਤ ਕੇਨਸ ਦੇ ਵਿਚ ਸਤਿੰਦਰ ਸਰਤਾਜ ਦਾ ਸ਼ੋਅ ਬਹੁਤ ਹੀ ਸੋਹਣਾ ਰਿਹਾ ਜੀ, 4 ਘੰਟੇ ਰੰਗ ਬੰਨਿਆ ਸਰਤਾਜ ਨੇ, ਧੰਨਵਾਦ ਜੀ। ਤੇ ਇਕ ਗਾਣਾ ਸੁਣਨਾ ਚਾਹੁੰਦੇ ਨੇ, ਇਕ ਬਾਬਾ ਨਾਨਕ ਸੀ ਬੱਬੂ ਮਾਨ ਦਾ, ਮੈਂ ਕੋਸ਼ਿਸ਼ ਕਰਦਾ ਜੀ ਇਹ ਗੀਤ ਲਾਉਣ ਦੀ। ਤੇ ਬਾਕੀ ਸਰਤਾਜ ਤੁਹਾਨੂੰ ਪਤਾ ਹੈ ਕਿ ਲਾਈਵ ਮਹਿਫਲ ਦੇ ਵਿਚ ਤਾਂ ਬਹੁਤ ਸੋਹਣਾ, ਕਿਆ ਬਾਤ ਹੀ ਹੈ ਜੀ। ਸੋਨੀ ਸਰਾਏ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਸੋਨੀ ਜੀ। ਤੇ ਸਾਡੇ ਮਨੀ ਸਲੇਮਪਰਾ ਜੀ ਵੀ ਮੈਲਬਨ ਤੋਂ ਆ ਗਏ ਨੇ, ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਵੀਰ ਜੀ, ਸਹਿਜ ਗੱਲ ਕਰ ਰਹੀ ਸੀ ਆਪਣੀ ਬੇਟੀ ਜੀ ਕਿ ਬਰਮੀ ਜਾਣੀ ਕਿ ਬਰਮਾ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਹੱਥ ਨਹੀਂ ਜੋੜਦੇ, ਜਿਵੇਂ ਆਪਾਂ ਸਤਿ ਸ੍ਰੀ ਅਕਾਲ ਬੁਲਾਉਣ ਲੱਗੇ ਹੱਥ ਜੋੜਦੇ ਆ, ਤੇ ਹੈ ਕੋਈ ਜਾਣਕਾਰੀ ਮੈਨੂੰ ਜਿੱਥੇ ਤੱਕ ਪਤਾ ਹੈ ਜੀ, ਉਹ ਹੱਥ ਨਹੀਂ ਜੋੜਦੇ, ਉਹ ਜਿਸ ਤਰ੍ਹਾਂ ਆਸ਼ੀਰਵਾਦ ਦਿੰਦੇ ਹੱਥ ਖੜਾ ਇਦਾਂ ਕਰਦੇ ਨੇ ਜ਼ਿਆਦਾ, ਕਿਉਂਕਿ ਇਹਦੇ ਪਿੱਛੇ ਜਿਹੜਾ ਲੌਜਿਕ ਇਹੀ ਲੱਗਦਾ ਕਿ ਉਹ ਉਹਨਾਂ ਦੀ ਜਿਹੜੀ ਬੈਕਗਰਾਉਂਡ ਹੈ ਸਾਰਾ, ਉਹ ਧਰਮ ਉਹ ਬੋਧੀ ਧਰਮ ਨੂੰ ਪਹਿਲਾਂ ਜ਼ਿਆਦਾ ਮੰਨਦੇ ਸੀ। ਸੋ ਬੋਧੀ ਧਰਮ ਦੇ ਵਿੱਚ ਹੱਥ ਜੋੜ ਕੇ ਥੋੜੀ ਜਿਹੀ ਮਤਲਬ ਇਹ ਪਿਰਤ ਨਹੀਂ ਹੈ, ਕਿਉਂਕਿ ਇਹ ਜਿਹੜਾ ਬੁੱਧ ਧਰਮ ਹੈ ਇਹ ਤਕਰੀਬਨ ਉਧਰੋਂ ਚਾਈਨਾ ਚੋਂ ਘੁੰਮ ਕੇ ਇਧਰ ਨੂੰ ਆਇਆ। ਸੋ ਉਧਰ ਹੱਥ ਇਕ ਦੂਜੇ ਨੂੰ ਖੜਾ ਕਰਕੇ ਹਲਕਾ ਜਿਹਾ ਇਕ ਦੂਜੇ ਨੂੰ ਸਲਾਮ ਕਰਦੇ ਨੇ, ਜੋ ਵੀ ਸਤਿ ਸ੍ਰੀ ਅਕਾਲ ਆਪਣੀ ਕਰਦੇ ਨੇ। ਸੋ ਇੰਨੀ ਕੁ ਜਾਣਕਾਰੀ ਆ, ਬਾਕੀ ਲੱਭ ਲਾਂਗੇ ਜੀ, ਸਾਡੇ ਇੱਥੇ ਬਰਮੀ ਫੈਮਿਲੀ ਆਈਆਂ ਹੋਈਆਂ ਨੇ, ਉਨ੍ਹਾਂ ਨੂੰ ਆਪਾਂ ਜ਼ਰੂਰ ਪੁੱਛ ਲਾਂਗੇ, ਪਰ ਉਹ ਹਿੰਦੀ ਬੋਲਦੇ ਨੇ, ਸਾਰਾ ਕੁਝ ਸਮਝਦੇ ਨੇ ਜੀ, ਤੇ ਬੜਾ ਵਧੀਆ ਸਾਡੇ ਵਾਲਾ ਹੀ ਕਲਚਰ ਹੈ ਤਕਰੀਬਨ ਉਨ੍ਹਾਂ ਦਾ। ਤੇ ਲਖਵਿੰਦਰ ਸੌਂਦ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਮੈਲਬਨ ਤੋਂ, ਤੇ ਕਹਿੰਦੇ ਨੇ ਕਿ ਪਰ ਮੈਂ ਲੁਧਿਆਣੇ ਦਾ ਜੀ, ਮੈਲਬਨ ਰਹਿ ਰਿਹਾ, ਕੋਈ ਗੱਲ ਨਹੀਂ ਜੀ, ਆਓ ਜੀ, ਤੇ ਲੁਧਿਆਣੇ ਚ ਆ ਜੀ, ਠੀਕ ਆ, ਅੱਛਾ ਮੈਲਬਨ ਤੋਂ ਪਰ ਲੁਧਿਆਣੇ ਆ। 4:30 ਸੀ ਉਦੋਂ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ, ਮੇਰਾ ਬੇਟਾ ਕ੍ਰਿਸ਼ ਤੇ ਮੇਰੀ ਭਾਣਜਾ ਜਸ਼ਨ ਆਲਸੋ ਲਿਸਨਿੰਗ ਟੂ ਰੇਡੀਓ, ਤੁਸੀਂ ਤੜਕੇ ਤੜਕੇ ਜੀ ਉਹਨਾਂ ਨੂੰ ਹਟਾਇਆ ਹੋਇਆ, ਜਾਂ ਆਪੇ ਉੱਠੇ ਹੋਏ ਨੇ, ਜਾਂ ਉਹਨਾਂ ਨੇ ਤੁਹਾਨੂੰ ਹਟਾਇਆ ਹੋਇਆ, ਦੇਖੋ ਕਿਆ ਬਾਤ ਹੀ ਆ। ਬੱਚੇ ਵੀ ਸੁਣ ਰਹੇ ਨੇ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ। ਤੇ ਮੇਰਾ ਛੋਟਾ ਬੇਟਾ ਜੀ ਰਿਆਂਸ਼ ਦੀਪ, ਤੇ 6 ਮਹੀਨੇ ਦਾ, ਤੇ ਹੀ ਇਜ਼ ਲਾਫਿੰਗ ਐਂਡ ਮੂਵਿੰਗ ਹਿਜ਼ ਬਾਡੀ, ਵੀ ਆਲ ਇੰਜੋਏ ਰੇਡੀਓ ਜੀ ਤੜਕੇ। ਮੈਂ ਪਹਿਲਾਂ ਵੀ ਕਿਹਾ ਸੀ ਜੀ, ਬਹੁਤ ਮਤਲਬ ਪਿਆਰ ਸਤਿਕਾਰ ਦਿੰਦੇ ਹੋ ਤੁਸੀਂ, ਬਹੁਤ ਬਹੁਤ ਧੰਨਵਾਦ ਜੀ। ਤੇ ਅਮਰਪ੍ਰੀਤ ਸਿੰਘ ਪੰਦੇਰ ਸਾਡੇ ਨਾਲ ਜੁੜੇ ਨੇ, ਆਲਵੇਜ਼ ਗੁੱਡ, ਕੀਪ ਇਟ ਅਪ, ਮੇਕ ਅ ਵੱਡੇ ਫੁੱਲ ਇੰਜੋਇੰਗ, ਲਵ ਯੂ ਹਰਮਨ ਰੇਡੀਓ, ਇਕ ਛੋਟਾ ਜਿਹਾ ਪਰ ਬਹੁਤ ਵੱਡਾ ਐਂਟਰਟੇਨਮੈਂਟ ਹੈ ਸਾਡੇ ਲਈ, ਫੀਲ ਗ੍ਰੇਟ, ਨਾਈਸ ਸੌਂਗ ਸਿਲੈਕਸ਼ਨ, ਗੁੱਡ ਕੰਸਟਰਕਟਿਵ ਪੋਜ਼ਿਟਿਵ ਡਾਇਲੋਗ ਵਿਦ ਇਨ ਕਮਿਊਨਿਟੀ, ਸ਼ੁਕਰੀਆ ਜੀ। ਤੇ ਬੜੀ ਦੇਰ ਤੋਂ ਅਸੀਂ ਇਕ ਦੂਜੇ ਨਾਲ ਜੁੜੇ ਹੋਏ, ਰਾਜਵਿੰਦਰ ਖੱਕ ਵੀ ਇਸੇ ਤਰ੍ਹਾਂ ਨੇ ਜੀ, ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਸਤਿ ਸ੍ਰੀ ਅਕਾਲ, ਵੀਕਐਂਡ ਤੇ ਤੁਹਾਡੀ ਆਵਾਜ਼ ਸੁਣੇ ਤੋਂ ਬਿਨਾਂ ਚਾਹ ਵੀ ਅਸਰ ਨਹੀਂ ਕਰਦੀ। ਚਲੋ ਜੀ, ਇੰਨਾ ਮਾਣ ਸਤਿਕਾਰ ਦਿੰਦੇ ਹੋ ਤਾਂ ਚਾਹ ਦਾ ਕੱਪ ਇਕ ਹੋਰ ਹੋ ਜਾਏ, ਤੁਸੀਂ ਸਾਡੀ ਲਾਲਸਾ ਵਧਾ ਰਹੇ ਹੋ। ਤੇ ਇਧਰ ਸਾਡੇ ਨਾਲ ਸਾਡੇ ਸੱਜਣਾਂ ਨੇ ਇਕ ਚਾਹ ਦੀ ਗੱਲ ਕੀਤੀ ਸੀ, ਕਹਿੰਦੇ ਨੇ ਕਿ ਪਿਛਲੀ ਵਾਰੀ ਰੋਮਾਂਟਿਕ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਨੂੰ ਚਾਹ ਨਹੀਂ ਸੀ ਮਿਲੀ, ਉਹ ਖਿਆਲ ਰੱਖਿਓ। ਚਲੋ, ਦਵਿੰਦਰਪਾਲ ਕੰਬੋਜ ਕੈਲੀਫੋਰਨੀਆ ਤੋਂ ਜੁੜੇ ਨੇ, ਪ੍ਰੋਗਰਾਮ ਸੋਹਣਾ ਚੱਲ ਰਿਹਾ, ਕਹਿੰਦੇ ਸ਼ੁਕਰੀਆ ਜੀ ਕੈਲੀਫੋਰਨੀਆ ਵਾਲਿਓ। ਮਨਦੀਪ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਹੈ, ਉਨ੍ਹਾਂ ਨੇ ਕਟਿੰਗ ਭੇਜੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਅੱਜ ਪ੍ਰੋਗਰਾਮ ਦੇ ਵਿਚ ਪੜ੍ਹਨ ਦੀ। ਤੇ ਸਾਡੇ ਨਾਲ ਤਰਸੇਮ ਸਿੰਘ ਰਟੌਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਮੈਂ ਤੇ ਮੇਰੀ ਮਾਤਾ ਜੀ ਤੁਹਾਡਾ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਤੇ ਨਾਲ ਨਾਲ ਚਾਹ ਤੇ ਘਰ ਬਣਾਏ ਹੋਏ ਬਿਸਕੁਟ ਖਾ ਰਹੇ ਹਾਂ। ਕਿਆ ਬਾਤ ਹੈ ਜੀ, ਸੋ ਨਾਈਸ, ਮਾਤਾ ਜੀ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ, ਤੇ ਉਮੀਦ ਰੱਖਦੇ ਹਾਂ ਕਿ ਪਸੰਦ ਕਰ ਰਹੇ ਹੋਵੋਗੇ ਪ੍ਰੋਗਰਾਮ। ਤੇ ਉਨ੍ਹਾਂ ਨੇ ਇਕ ਨਾ ਪੁਲਿਸ ਵਾਲਿਆਂ ਦੀ ਗੱਲ ਸੁਣਾਈ ਹੈ, ਕਹਿੰਦੇ ਸੁਣ ਲਓ ਗੱਲ ਜੀ, ਕਹਿੰਦੇ ਕਿ ਇਕ ਸੰਤ ਰੂਪ ਰੂਪ ਹੀ ਸੀ, ਇਕ ਕਹਿੰਦੇ ਸੰਤ ਰੂਪ ਰੂਹ ਸੀ ਤਰਨ ਤਾਰਨ ਦੇ ਵਿਚ, ਨਾਮ ਸੀ ਬਾਪੂ ਪਾਲ ਸਿੰਘ ਜੀ। ਇਕ ਵਾਰੀ ਉਹ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਉਹ ਵਾਪਸ ਆ ਰਹੇ ਸਨ ਤਾਂ ਰਸਤੇ ਦੇ ਵਿਚ ਇਕ ਥਾਣੇਦਾਰ ਨੇ ਉਨ੍ਹਾਂ ਨੂੰ ਘਰ ਲੈ ਗਿਆ, ਥਾਣੇਦਾਰ ਉਨ੍ਹਾਂ ਨੂੰ ਘਰ ਲੈ ਗਿਆ ਤੇ ਚਾਹ ਦੇ ਨਾਲ ਉਨ੍ਹਾਂ ਨੇ ਡਰਾਈ ਫਰੂਟ ਦਿੱਤਾ। ਬਾਪੂ ਜੀ ਨੇ ਆਖਿਆ, ਓਏ ਇਹ ਹਰਾਮ ਦੇ ਨੇ, ਮਤਲਬ ਜਿਹੜੇ ਉਹ ਡਰਾਈ ਫਰੂਟ ਸੀਗਾ, ਮਤਲਬ ਉਹ ਤੇਰੇ ਆਪਣੇ ਆ ਜਾਂ ਹਰਾਮ ਦੇ, ਦਾ ਮਤਲਬ ਧੱਕੇ ਨਾਲ ਲਏ ਹੋਏ ਨੇ। ਤੇ ਥਾਣੇਦਾਰ ਕਹਿੰਦਾ, ਜੀ ਪਹਿਲਾਂ ਹਰਾਮ ਦੇ ਸਨ, ਜਿਸ ਦਿਨ ਤੋਂ ਡਿਊਟੀ ਹਰਿਮੰਦਰ ਸਾਹਿਬ ਦੇ ਚੌਂਕ ਵਿਚ ਲੱਗੀ ਹੈ ਉਸ ਦਿਨ ਤੋਂ ਆਪਣੇ ਹੋ ਗਏ ਨੇ। ਸੋ ਜਿਹੜਾ ਮਾਨਸਿਕਤਾ ਬਦਲ ਜਾਂਦੀ ਹੈ ਜਿਹੋ ਜਿਹੇ ਥੈਂ, ਉਹਦਾ ਬੜਾ ਅਸਰ ਕਰਦਾ ਜੀ ਉਹਦੇ ਤੇ, ਉਹ ਥਾਂ ਹੀ ਇੱਦਾਂ ਦਾ ਜੀ, ਮਤਲਬ ਜਿਹੜੇ ਉਹ ਥਾਂ ਹੁੰਦੇ ਆ ਨਾ ਤੀਰਥ ਜਿੱਥੇ ਭਗਤੀ ਵੰਦਨਾ ਕੀਤੀ ਹੁੰਦੀ, ਉਹ ਥਾਂ ਬੜੇ ਕਰੜੇ ਹੁੰਦੇ ਨੇ ਬੜੇ, ਉਹਨਾਂ ਦੇ ਵਿਚ ਰੂਹਾਨੀਅਤ ਹੁੰਦੀ ਆ, ਬੰਦਾ ਦਾ ਮਤਲਬ ਤਸੀਰ ਬਦਲ ਜਾਂਦੀ ਆ ਉਹਨਾਂ ਥਾਵਾਂ ਦੇ ਉੱਤੇ ਜਾ ਕੇ। ਤੇ ਆ ਚਾਹ ਦੀ ਗੱਲ ਕੀਤੀ ਸੀ ਜੀ, ਬਾਈ ਜੀ ਕਹਿੰਦੇ ਪਿਛਲੀ ਵਾਰ ਰੋਮਾਂਟਿਕ ਗੱਲਾਂ ਦੇ ਚੱਕਰ ਦੇ ਵਿਚ ਮਿੰਟੂ ਬਾਈ ਜੀ ਨੂੰ ਚਾਹ ਨਹੀਂ ਸੀ ਮਿਲੀ, ਸੋ ਤੁਸੀਂ ਵੀ ਅੱਜ ਚਾਹ ਦਾ ਪਹਿਲਾਂ ਇੰਤਜ਼ਾਮ ਕਰ ਲਿਓ, ਫਿਰ ਰੋਮਾਂਟਿਕ ਗੱਲਾਂ ਸ਼ੁਰੂ ਕਰਿਓ। ਜਗਵੀਰ ਸਿੰਘ ਤੁਸੀਂ ਵੀ ਸਾਡੇ ਤਵਾ ਲਾ ਦਿਓ। ਤੇ ਹਰਪ੍ਰੀਤ ਸਿੰਘ ਮਾਂਗਲੀ ਸਾਡੇ ਨਾਲ ਜੁੜੇ ਨੇ ਜੀ, ਏਅਰ ਕੰਡੀਸ਼ਨਿੰਗ ਦਾ ਕੰਮ ਕਰਦੇ ਨੇ ਮੈਲਬਨ ਦੇ ਵਿਚ, ਤੇ ਅਗਰ ਵੀ ਮੈਲਬਨ ਦੇ ਵਿਚ ਏਅਰ ਕੰਡੀਸ਼ਨ ਲਵਾਣੀ ਹੈ ਕਿਸੇ ਨੇ ਤਾਂ ਰਾਜੂ ਮਾਂਗਲੀ ਉਹਨਾਂ ਨੂੰ ਸੰਪਰਕ ਕਰੋ, ਬੜੇ ਵਧੀਆ ਆਪਣੇ ਬੰਦੇ ਨੇ, ਪੰਜਾਬੀ ਚ ਗੱਲ ਕਰਦੇ ਨੇ, ਪੰਜਾਬੀ ਚ ਏਅਰ ਕੰਡੀਸ਼ਨ ਲਾਉਂਦੇ ਨੇ, ਵਧੀਆ ਕੰਮ ਕਰਦੇ ਨੇ, ਬਹੁਤ ਆਲਾ ਦਰਜੇ ਦਾ ਟਰੇਡਸਮੈਨ ਹੈ ਜੀ। ਸੋ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਜੀ, ਸੁਣ ਰਹੇ ਹਾਂ ਜੀ ਪ੍ਰੋਗਰਾਮ। ਤੇ ਗਰੇਵਾਲ ਭਾਜੀ ਸਾਡੇ ਸਤਿਕਾਰਯੋਗ ਹਾਂਗਕਾਂਗ ਤੋਂ ਆ ਗਏ ਨੇ, ਕਹਿੰਦੇ ਸਿੱਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ, ਮੈਂ ਕਦੇ ਕਹਿੰਦੇ ਤੁਹਾਡੇ ਤੋਂ ਕੁਝ ਮੰਗਿਆ ਨਹੀਂ, ਹੁਣ ਲੋੜ ਪੈ ਗਈ ਹੈ ਜੀ। ਭਾਜੀ ਤੁਸੀਂ ਤਾਂ ਮੇਰਾ ਨਾ ਮਤਲਬ ਮੈਨੂੰ ਇੰਨਾ ਨਰਵਸ ਕਰਤਾ ਸੀ ਜਦੋਂ ਮੈਂ ਤੁਹਾਡੀਆਂ ਇਹ ਲਾਈਨਾਂ ਪੜ੍ਹੀਆਂ, ਮੈਂ ਕਿਹਾ ਪਤਾ ਨਹੀਂ ਕੀ ਮੰਗ ਰਹੇ ਹੋ। ਪਰ ਕਹਿੰਦੇ ਮੈਂ ਜਲਦ ਹੀ ਇੱਕ ਪਾਰਟੀ ਬਣਾ ਰਿਹਾ ਜੀ, ਨਾਮ ਹੈ NRI ਪਾਰਟੀ। ਅੱਛਾ, ਕਹਿੰਦੇ ਤੁਹਾਡੀ ਸਪੋਰਟ ਦੀ ਜ਼ਿਆਦਾ ਲੋੜ ਨਹੀਂ, ਪਰ ਮੇਰੀ ਅੱਖ ਤੁਹਾਡੇ ਡਾਲਰਾਂ ਤੇ ਹੈ। ਕਿਆ ਬਾਤ ਹੈ ਜੀ। ਸੋ ਪੰਜਾਬ ਦੇ ਵਿਚ ਵੀ ਕਹਿੰਦੇ ਨਵੀਂ ਪਾਰਟੀ ਬਣੀ ਹੈ ਇੱਕ, ਉਹ ਫਿਰ ਚਲੋ ਕੱਲ ਨੂੰ ਮਿੰਟੂ ਬਰਾੜ ਉਹਨਾਂ ਤੋਂ ਪੁੱਛਾਂਗੇ। ਪਰ ਜਿਹੜੀ ਤੁਸੀਂ NRI ਪਾਰਟੀ ਦੀ ਗੱਲ ਕੀਤੀ ਜੀ, ਇਹ ਤਕਰੀਬਨ 10-15 ਸਾਲ ਪਹਿਲਾਂ ਇਹ ਫੰਡਾ ਜਿਹੜਾ ਬੜਾ ਚੱਲਿਆ ਸੀ, NRI ਸਭਾ ਬਣਾਉਣੀ ਹੈ ਜੀ, ਫਲਾਨੀ ਸਭਾ ਬਣਾਉਣੀ ਹੈ, ਧਿਮਕੜੀ ਸਭਾ ਬਣਾਉਣੀ ਹੈ, ਇੰਨੇ ਮੈਂਬਰ ਬਣਾ ਦਿਓ ਜੀ, ਫਾਰਮ ਭਰ ਦਿਓ। ਕੋਈ ਬੰਦਾ ਆਉਂਦਾ ਸੀ ਕੋਈ ਮਤਲਬ ਐਵੇਂ ਆ ਗਏ ਇੱਥੇ ਜੀ, ਉਹ ਤਿੰਨ ਇਹਨੂੰ ਬਣਾਤਾ ਜੀ NRI ਸਭਾ ਦਾ ਇੰਚਾਰਜ, ਉਹ ਤੋਂ 30-40 ਬੰਦਿਆਂ ਦੇ ਫਾਰਮ ਭਰਾ ਲਏ। ਤੁਸੀਂ ਜੀ NRI ਪਾਰਟੀ ਬਣਾਓ, ਕੋਈ ਨੀ ਅਸੀਂ ਤੁਹਾਡੇ ਨਾਲ ਹੈ ਜੀ, ਡਾਲਰ ਵੀ ਨਾਲ ਹੋਣਗੇ, ਡਾਲਰ ਸਾਥ ਸਾਥ ਹੈ। ਸੋ ਸੱਜਣ ਮਿੱਤਰ ਹੋਰ ਬੜੇ ਜੁੜ ਰਹੇ ਨੇ, ਉਹਨਾਂ ਸਾਰਿਆਂ ਦੇ ਆਪਾਂ ਮੈਸੇਜ ਲੈਣੇ ਆ। ਮੱਖਣ ਸੋਹੀ, ਜਗਤਾਰ ਗਿੱਲ ਜੀ ਵੀ ਆ ਗਏ ਨੇ, ਸਰਵਣ ਸਿੰਘ ਆ ਗਏ ਨੇ, ਜਤਿੰਦਰ ਵਾਲੀਆ, ਦੀਪ ਪਲਾਹੀ ਤੇ ਸੁਨੀਲ ਮਹੇ ਸਾਰੇ। ਪਰ ਇਕ ਆ ਜਿਹੜਾ ਗੀਤ ਡੈਡੀਕੇਟ ਕਰਨਾ ਜੀ, ਇਹ ਗੀਤ ਡੈਡੀਕੇਸ਼ਨ ਸਾਨੂੰ ਆਈ ਸੀਗੀ ਹਰਮੀਤ ਚੰਨਾ ਹੋਣਾ ਦੇ ਲਈ, ਇਨ੍ਹਾਂ ਦੀ ਟੀਮ ਨੇ ਇਨ੍ਹਾਂ ਨੂੰ ਡੈਡੀਕੇਟ ਕੀਤਾ। ਤੇ ਮੈਂ ਤੁਹਾਨੂੰ ਦੱਸਦਾ ਕਿ ਕਹਿੰਦੇ ਇਨ੍ਹਾਂ ਇਹ ਜਿਹੜੇ ਚੰਨਾ ਸਾਹਿਬ ਸੀ ਇੰਸਪੈਕਟਰ ਸੀਗੇ, ਤੇ ਇਨ੍ਹਾਂ ਦੀ ਟੈਲੀਕਮਿਊਨੀਕੇਸ਼ਨ ਦੇ ਵਿਚ ਸੈਕਸ਼ਨ ਦੇ ਵਿਚ ਜਿੰਮੇਵਾਰੀ ਸੀ, ਤੇ ਇਨ੍ਹਾਂ ਨੇ ਬਹੁਤ ਸਾਰੀਆਂ VVVIP ਡਿਊਟੀਜ਼ ਨਿਭਾਈਆਂ ਨੇ, ਤੇ ਜਿਹੜੇ ਉਨ੍ਹਾਂ ਦੇ ਪ੍ਰੋਟੈਕਸ਼ਨ ਦਿੱਤੀ ਹੈ ਇਨ੍ਹਾਂ ਨੂੰ ਸਾਰੀਆਂ ਫੈਸਿਲਿਟੀਜ਼ ਨੂੰ, ਤੇ ਇਨ੍ਹਾਂ ਨੇ ਸਰਵਿਸ ਦੇ ਵਿਚ ਕਾਫੀ ਸਰਵਿਸ ਦੇ ਦੌਰਾਨ ਜਰਮਨ, ਇਟਲੀ, ਹਾਲੈਂਡ ਤੇ ਅਮਰੀਕਾ ਵਗੈਰਾ ਕਾਫੀ ਗਏ ਨੇ। ਤੇ ਹਮ ਆਪਣੇ ਟਾਈਮ ਕੇ ਹੀਰੋ ਥੇ ਜੀ, ਕਿਆ ਹੁਆ ਅਗਰ ਅਬ ਜ਼ੀਰੋ ਹੋ ਗਏ, ਜ਼ੀਰੋ ਨਹੀਂ ਹੋ ਗਏ ਜੀ, ਤੁਸੀਂ ਹੀਰੋ ਹੀ ਆ ਜੀ। ਤੇ ਚਲੋ ਤੁਹਾਡੇ ਲਈ ਗੀਤ ਤੁਹਾਡੀ ਟੀਮ ਡੈਡੀਕੇਟ ਕਰ ਰਹੀ ਹੈ ਜੱਟ ਐਂਡ ਜੂਲੀਅਟ ਦੇ ਵਿਚੋਂ।
ਪੰਜਾਬ ਪੁਲਿਸ ਦੀ ਕੋਈ ਰੇਸ ਨਹੀਂ ਆ,
ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ,
ਛੋੜੋ ਪੰਜਾਬ ਪੁਲਿਸ ਕੇਸ ਨੀ ਬੰਦੇ ਬਣਾਉਂਦੀਆਂ, ਓਏ ਬੰਦੇ ਬਣਾਉਂਦੀਆਂ, ਓਏ
ਚੰਗਾ ਮੰਦਾ ਦੇਖਦੇ ਆ ਫੇਰ ਉਹਨੂੰ ਸੇਕਦੇ ਆ, ਚੰਗਾ ਮੰਦਾ ਦੇਖਦੇ ਆ ਫੇਰ ਉਹਨੂੰ ਸੇਕਦੇ ਆ, ਚੋਰਾਂ ਨੂੰ ਛੱਡਦੇ ਨੀ ਸੱਚੇ ਨੂੰ ਮੱਥਾ ਟੇਕਦੇ ਆ,
ਯੂ ਡੋਂਟ ਨੋ ਬੇਬੀ
ही खराब हैगी तेरी रेप्यूटेशन। लेना है रिश्वत, कहना है डोनेशन।
हाँ छोड़ू, पंजाब पुलिस पैसे बोले नहीं लेंदी ओए, पंजाब पुलिस प्यार लेंदी है काका।
ओ बाबा जी दी मेरा ना कोई हेर फेरा, ओ बाबा जी दी मेरा ना कोई हेर फेरा। मौत नाल असी लड़दे हां, कौम साडी शेर है,
कौम साडी शेर है।
दूरो चमकारे, दूरो चमकारे, दूरो चमकारे पैंदे ने भाई मोटे लगे सितारां दे। ओ चढ़ सके चढ़ गया यारां दे पंजाब पुलिस सरदारां दे, चढ़ सके चढ़ गया यारां दे पंजाब पुलिस सरदारां दे।
लो जी चन्ना जी, गीत तुहाडी टीम ने तुहाडे लई लवाया।
पंजाब पुलिस इमोशनल दिया ओए,
बड़ा मर दफा हो।
ठीक है जी, पंजाब पुलिस इमोशनल भी है ते बाप पैंदा रहंदा जी साडा पंजाब पुलिस नाल रोज ही, ते इमोशनल तो हैगे ने। पंजाब पुलिस रो भी लैंदी है तुहानू पता, ते देखो इंसान तो इंसान ही है। ते लो जी इधर दीप पलाई साडे नाल जुड़ गए ने, ते कहंदे ने सत श्री अकाल जी, तुसी कहंदे फलोरा साहब नूं दंद पीड होण दा इलाज ਦੱਸਿਆ ਸੀ ਕਿ ਤੁਸੀਂ ਉਨ੍ਹਾਂ ਨੂੰ ਖਾਣ ਤੋਂ ਮਨਾ ਕੀਤਾ ਸੀ, ਪੀਣ ਤੋਂ ਤਾਂ ਨਹੀਂ ਸੀ ਕੀਤਾ, ਸੋ ਨਾਲ ਉਨ੍ਹਾਂ ਨੇ ਬੀਅਰ ਦੇ ਗਲਾਸ ਭੇਜੇ ਨੇ। ਹਾਂਜੀ ਹਾਂਜੀ, ਉਹ ਪੀਂਦੇ ਨਹੀਂ ਜੀ, ਪਰ ਪ੍ਰੋਬਲਮ ਇਹ ਆ। ਤੇ ਗੁਰਜਵਾਦ ਹੋਣੀ ਮੈਸੇਜ ਭੇਜਿਆ ਜੀ ਕਿ ਉਨ੍ਹਾਂ ਨੇ ਦੱਸਿਆ ਕਿ ਉਹ ਡੈਵਨ ਪੋਰਟ ਦੇ ਬਿਲਕੁਲ ਲਾਗੇ ਨੇ, ਤੇ ਹਾਂਜੀ ਮੈਂ ਭੇਜ ਦਾਂਗਾ ਜੀ ਅਮਰੀਕ ਸਿੰਘ ਹੋਣਾ ਨੂੰ। ਤਾਂ ਬਾਕੀ ਸਤਿੰਦਰਪਾਲ ਸਿੰਘ ਸਿਡਨੀ ਤੋਂ ਜੁੜੇ ਨੇ, ਕਹਿੰਦੇ ਹਾਏ ਅਮਨ ਭਾਜੀ, ਕਹਿੰਦੇ ਮੈਂ ਨਵੀਂ ਕਾਰ ਲਈ ਆਪਣੀ ਵਾਈਫ ਦੇ ਲਈ ਸੁਜ਼ੂਕੀ ਬਲੈਨੋ, ਤੇ ਉਹ ਇੰਡੀਆ ਦੇ ਵਿਚ ਮੇਡ ਹੈ ਜੀ, ਇਟਸ ਵੈਰੀ ਗੁੱਡ ਕਾਰ ਤੇ ਬਹੁਤ ਗੁੱਡ ਵੈਲਿਊ ਹੈ ਪੈਸੇ ਦੇ ਲਈ, ਤੇ ਯੂ ਕੈਨੋਟ ਕ੍ਰਿਟੀਸਾਈਜ਼ ਇੰਡੀਆ ਫਾਰ ਐਵਰੀ ਬੈਡ, ਹੈਨਾ। ਸੋ ਰਾਈਟ ਜੀ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਗੱਡੀਆਂ ਟ੍ਰੇਨਾਂ ਬਣ ਰਹੀਆਂ ਨੇ ਜੀ, ਕੁਈਨਜ਼ਲੈਂਡ ਚ ਆਈਆਂ ਨੇ, ਤੇ ਹੋਰ ਬਹੁਤ ਕੁਝ ਬਣ ਰਿਹਾ। ਦੇਖੋ ਇੰਡੀਆ ਜਿਹੜਾ ਆ ਉਹ ਸਾਰਿਆਂ ਨਾਲ ਵੱਧ ਸੈਟੇਲਾਈਟਸ ਜਿਹੜੀਆਂ ਦੁਨੀਆਂ ਦੀ ਇਨਕਲੂਡਿੰਗ ਅਮਰੀਕਾ, ਰਸ਼ੀਆ ਤੇ ਯੂਰਪੀਅਨ ਸੈਟੇਲਾਈਟਸ, ਆਸਟ੍ਰੇਲੀਆ ਦੀਆਂ ਸੈਟੇਲਾਈਟਸ ਪਲਾਟ ਦੇ ਵਿਚ ਛੱਡ ਰਿਹਾ। ਸੋ ਕਿਤੇ ਨਾ ਕਿਤੇ ਤਾਂ ਕੁਝ ਚੰਗਾ ਹੁੰਦਾ ਹੀ ਹੋਵੇਗਾ ਨਾ। ਸੋ ਆਪਾਂ ਥੋੜਾ ਜਿਹਾ ਉਧਰ ਵੀ ਧਿਆਨ ਦੇਣਾ, ਠੀਕ ਹੈ, ਮਾੜੇ ਵੱਲ ਵੀ ਅਸੀਂ ਧਿਆਨ ਦਿੰਦੇ ਹਾਂ ਜੀ। ਤੇ ਜਗਤਾਰ ਗਿੱਲ ਹਾਂਗਕਾਂਗ ਵਾਲੇ ਕਹਿ ਰਹੇ ਨੇ ਕਿ ਆਮ ਆਦਮੀ ਦੇ ਮਾੜੇ ਦਿਨ ਆ ਰਹੇ ਹਨ, ਇਸ ਬਾਰੇ ਤੁਹਾਡਾ ਕੀ ਕਹਿਣਾ? ਇਹ ਕੱਲ ਨੂੰ ਕਹਾਂਗੇ ਜੀ, ਮਿੰਟੂ ਬਰਾੜ ਜੀ ਜ਼ਿਆਦਾ ਨਿਗਾਹ ਰੱਖਦੇ ਨੇ ਇੱਥੇ, ਤੇ ਅੱਜ ਦੇ ਮੀਡੀਆ ਕੋਲ ਇਸ ਤੋਂ ਬਿਨਾਂ ਕੋਈ ਖਬਰ ਹੀ ਨਹੀਂ ਹੈ। ਕਦੇ ਚੰਦੇ ਵਾਲੀ ਖਬਰ, ਕਦੇ ਪਾਰਟੀ ਡਿਕਟੇਟਰਸ਼ਿਪ ਦੀ ਗੱਲ, ਕਦੇ ਪਾਰਟੀ ਫੁੱਟ ਦੀ ਗੱਲ, ਇੰਝ ਲੱਗਦਾ ਕਿ ਆਪ ਪਾਰਟੀ ਤੋਂ ਬਿਨਾਂ ਹੋਰ ਕੋਈ ਸਿਆਸੀ ਪਾਰਟੀ ਨਹੀਂ ਹੈ। ਇਸ ਦੇ ਬਾਰੇ ਤੁਹਾਡਾ ਕੀ? ਮੈਂ ਇਸ ਦੇ ਬਾਰੇ ਆਪਣਾ ਪਰਸਨਲ ਬਿਆਨ ਤੁਹਾਨੂੰ ਦਿੰਦਾ ਕਿ ਇਸ ਦੇ ਨਾਲ ਸੁਰਖੀਆਂ ਦੇ ਵਿਚ ਨੇ, ਆਮ ਆਦਮੀ ਪਾਰਟੀ ਹੈ ਉਹ ਜਗਲ ਕਰ ਰਹੀ ਹੈ, ਮੈਨੂੰ ਲੱਗਦਾ ਕਿ ਉਹ ਸਰਵਾਈਵ ਕਰ ਜਾਏਗੀ ਕਿਉਂਕਿ ਕਾਫੀ ਉਨ੍ਹਾਂ ਦੀ ਵਧੀਆ ਪੀ ਆਰ ਟੀਮ ਹੈ। ਇਸ ਦੇ ਨਾਲ ਜਿਹੜੀਆਂ ਦੂਸਰੀਆਂ ਪਾਰਟੀਆਂ ਨੂੰ ਨੁਕਸਾਨ ਜ਼ਰੂਰ ਹੋਏਗਾ ਕਿਉਂਕਿ ਅਗਰ ਇਸ ਨੂੰ ਸਮਾਰਟਲੀ ਪਲੇ ਕਰਨਗੇ ਆਮ ਆਦਮੀ ਪਾਰਟੀ ਦੇ, ਇਸ ਦੇ ਵਿਚੋਂ ਬੜੇ ਸੁਚੱਜੇ ਤਰੀਕੇ ਨਾਲ ਨਿਕਲ ਕੇ ਬਾਹਰ ਆ ਸਕਦੇ ਨੇ ਕਿਉਂਕਿ ਇੰਨੀ ਡੋਮੀਨੈਂਸ ਜਿਹੜੀ ਆ ਇਹ ਉਹ ਦੂਜੀਆਂ ਪਾਰਟੀਆਂ ਨੂੰ ਨੁਕਸਾਨ ਕਰ ਰਹੀ ਹੈ। ਇਹ ਵੀ ਮੰਨਣ ਦੀ ਗੱਲ ਹੈ। ਮੱਖਣ ਸੋਈ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਬਾਈ ਜੀ ਮਨ ਦੇ ਵਿਚ ਇਕ ਡਾਊਟ ਹੈ ਕਿ ਦਿਲ ਵਾਲੀ ਗੱਲ ਕਿਵੇਂ ਮੰਨੀ ਜਾਂਦੀ ਹੈ। ਦਿਲ ਦਾ ਕੰਮ ਤਾਂ ਸਿਰਫ ਬਲੱਡ ਸਰਕਲ ਦਾ ਨਹੀਂ, ਦਿਮਾਗ ਤਾਂ ਮੰਨਿਆ ਵੀ ਕਿ ਆਪਣੇ ਸਰੀਰ ਦਾ ਹਾਰਡ ਡਰਾਈਵ ਹੈ। ਮਾਫ ਕਰਨਾ ਜੇ ਕੁਝ ਗਲਤ ਲਿਖਿਆ ਹੋਵੇ। ਦੇਖੋ ਇਸ ਦੇ ਬਾਰੇ ਹੁਣ ਬਹੁਤ ਸਾਰੇ ਸਰੋਤੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ ਤੇ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਾਂ ਕਿ ਇਹ ਜੱਦੋ ਜਹਿਦ ਜਾਰੀ ਹੈ, ਰਹੇਗੀ, ਰਹੀ ਸੀ ਕਿ ਮਨੁੱਖ ਦੇ ਸਰੀਰ ਦੇ ਵਿਚ, ਬੰਦੇ ਦੇ ਸਰੀਰ ਦੇ ਵਿਚ ਸਾਰਿਆਂ ਨਾਲੋਂ ਜ਼ਿਆਦਾ ਕ੍ਰਿਟੀਕਲ ਅਹਿਮ ਜਿਹੜਾ ਆਰਗਨ ਹੈ ਉਹ ਕਿਹੜਾ ਹੈ? ਸਾਇੰਸ ਮੈਡੀਕਲ ਇਹ ਮੰਨਦੀ ਹੈ ਬ੍ਰੇਨ ਹੈ, ਪਰ ਜਿਹੜਾ ਹਿੰਦੁਸਤਾਨੀ ਅਧਿਆਤਮਕਵਾਦ ਹੈ ਉਹ ਇਹ ਮੰਨਦਾ ਹੈ, ਜਾਂ ਹਿੰਦੁਸਤਾਨੀ ਜਿਹੜਾ ਆਯੁਰਵੇਦ ਹੈ ਚਿਕਿਤਸਾ ਦਾ ਜਿਹੜਾ ਇੰਡੀਅਨ ਮੈਡੀਕਲ ਸਿਸਟਮ ਹੈ ਉਹ ਇਹ ਮੰਨਦਾ ਕਿ ਜਿਹੜਾ ਹਿਰਦਾ ਦਿਲ ਕ੍ਰਿਟੀਕਲ ਪਾਰਟ ਹੈ ਸਾਰਿਆਂ ਨਾਲੋਂ ਮਨੁੱਖ ਦੇ ਸਰੀਰ ਦੇ ਵਿਚ। ਔਰ ਬਾਣੀ ਦੇ ਵਿਚ ਵੀ ਹਿਰਦੇ ਦਾ ਜ਼ਿਕਰ ਤਕਰੀਬਨ 160 ਵਾਰੀ ਆਇਆ, ਹਿਰਦੇ ਚੱਕਰ ਦਾ ਜਾਂ ਚਰਨ ਕਮਲ ਵੀ ਕਿਹਾ ਜਾਂਦਾ। ਸੋ ਆਤਮਾ ਦਾ ਵਾਸ ਵੀ ਦਿਲ ਦੇ ਵਿਚ ਮੰਨਿਆ ਗਿਆ ਗੁਰਬਾਣੀ ਦੇ ਹਿਸਾਬ ਦੇ ਨਾਲ। ਸੋ ਜੇ ਆਪਾਂ ਇਧਰ ਨੂੰ ਦੇਖੀਏ ਤਾਂ ਜਿਹੜਾ ਦਿਲ ਹੈ ਉਹ ਸਾਰਿਆਂ ਨਾਲੋਂ ਵੱਧ ਕ੍ਰਿਟੀਕਲ ਆਰਗਨ ਹੈ ਬਾਡੀ ਦੇ ਵਿਚ। ਇਸ ਦਾ ਲੋਜਿਕ ਮੈਂ ਇਹ ਦਿੰਦਾ ਹੁੰਦਾ ਕਿ ਅਗਰ ਬੰਦਾ ਕੋਮਾ ਦੇ ਵਿਚ ਚਲੇ ਜਾਵੇ ਤੇ ਉਹ ਬ੍ਰੇਨ ਡੈਡ ਹੋ ਜਾਵੇ ਤੇ ਪਰ ਉਹਦਾ ਦਿਮਾਗ ਉਹਦਾ ਦਿਲ ਚੱਲਦਾ ਤਾਂ ਉਹ ਬੰਦਾ ਜਿਹੜਾ ਜਿੰਦਾ ਰਹਿੰਦਾ ਤੇ ਜਦ ਤੱਕ ਉਹਦੀ ਉਹਨੂੰ ਮਤਲਬ ਕੋਮਾ ਦੇ ਵਿਚ ਆਫ ਨਹੀਂ ਕਰਦੇ। ਉਹਦਾ ਦਿਲ ਚੱਲਦਾ ਰਹੇ ਤਾਂ ਦਿਮਾਗ ਨਾ ਵੀ ਚੱਲੇ ਤਾਂ ਉਹ ਬੰਦਾ ਜਿੰਦਾ ਰਹਿ ਸਕਦਾ, ਉਹ ਦੁਬਾਰਾ ਕੋਮਾ ਤੋਂ ਬਾਹਰ ਆ ਸਕਦਾ। ਪਰ ਦੋਸਤੋ ਅਗਰ ਸਾਰਾ ਕੁਝ ਠੀਕ ਚੱਲਦਾ ਹੋਵੇ, ਦਿਮਾਗ ਵੀ ਸਹੀ ਹੋਵੇ ਤੇ ਦਿਲ ਬੰਦ ਹੋ ਜਾਏ ਫੇਰ ਕੁਝ ਨਹੀਂ ਚੱਲੇਗਾ। ਇਸੇ ਕਰਕੇ ਇਹਨੂੰ ਹਿਰਦੇ ਕਿਹਾ ਗਿਆ ਜਿਹੜੇ ਪੁਰਾਣੇ ਗ੍ਰੰਥ ਨੇ ਬਾਣੀ ਦੇ ਵਿਚ। ਹਿਰਦੇ ਹਿਰਦੇ ਦਾ ਮਤਲਬ ਹੁੰਦਾ ਜੀ ਹਿਰਨਾ ਤੇ ਦੇਣਾ, ਦੋ ਅੱਖਰਾਂ ਤੋਂ ਬਣਿਆ, ਹਰੇ ਤੇ ਦਇਆ ਤੋਂ। ਦਇਆ ਦਾ ਮਤਲਬ ਹੁੰਦਾ ਦੇਣਾ, ਮਤਲਬ ਦਇਆ ਭਾਵਨਾ ਦੇ ਨਾਲ ਦੇਣਾ। ਤੇ ਹਰੇ ਦਾ ਮਤਲਬ ਹੁੰਦਾ ਹੈ ਹਰੀ ਵੀ ਜਿਸ ਦਾ ਅੱਖਰ ਹੈ, ਹਰੇ ਦਾ ਮਤਲਬ ਹੁੰਦਾ ਲੈਣਾ, ਚਾਹੇ ਤੁਹਾਡੀ ਮਰਜ਼ੀ ਹੈ ਚਾਹੇ ਨਹੀਂ, ਉਹ ਲੈਣਾ ਹੀ ਲੈਣਾ ਵਾਪਸ, ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਜਿਹੜਾ ਹਿਰਨੇ ਦਾ ਮਤਲਬ ਵੀ ਇਹੀ ਹੈ। ਸੋ ਹਿਰਦੇ ਦਾ ਮਤਲਬ ਹੁੰਦਾ ਵੀ ਉਹਨੇ ਸਾਰਾ ਗੰਦਾ ਖੂਨ ਲੈ ਲੈਣਾ, ਦਇਆ ਦਾ ਮਤਲਬ ਹੁੰਦਾ ਸਾਫ਼ ਕਰਕੇ ਉਹਨੂੰ ਦੇ ਦੇਣਾ, ਇਹ ਦਇਆ ਭਾਵਨਾ ਕਰਦਾ ਹਿਰਦੇ। ਸੋ ਇਹ ਕੰਮ ਪਰਮਾਤਮਾ ਦਾ ਜੀ, ਉਹ ਸਾਡੇ ਅਵਗੁਣ ਸਾਰੇ ਲੈਂਦਾ ਤੇ ਸਾਨੂੰ ਬਖਸ਼ ਕੇ ਸਾਡੇ ਤੇ ਦਇਆ ਕਰਦਾ। ਸੋ ਇਸ ਕਰਕੇ ਜਿਹੜੀ ਦਿਲ ਵਾਲੀ ਗੱਲ ਹੈ ਨਾ, ਜਦੋਂ ਅਸੀਂ ਦਿਲ ਤੋਂ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਹੁੰਦਾ ਕਿ ਅਸੀਂ ਸਾਡੇ ਆਤਮਾ ਦੇ ਅਸੀਂ ਬਹੁਤ ਕਲੋਜ਼ ਹਾਂ। ਜਦੋਂ ਅਸੀਂ ਦਿਮਾਗ ਤੋਂ ਕਰਦੇ ਨਾ ਗੱਲ, ਉਹ ਲੌਜਿਕ ਹੁੰਦਾ ਆ, ਉਹ ਕੈਲਕੂਲੇਸ਼ਨ ਹੁੰਦੀਆਂ। ਸੋ ਇਸ ਕਰਕੇ ਮਤਲਬ ਜਿਹੜੀ ਦਿਲ ਤੋਂ ਗੱਲ ਕੀਤੀ ਆ, ਉਹ ਪਰਮਾਤਮਾ ਦੇ ਆਪਣੀ ਆਤਮਾ ਦੇ ਬਿਲਕੁਲ ਕੋਲੋਂ ਕੀਤੀ ਹੁੰਦੀ, ਕਰੀਬ ਤੋਂ ਕੀਤੀ ਹੁੰਦੀ। ਇਸੇ ਕਰਕੇ ਤੁਸੀਂ ਨੋਟ ਕੀਤਾ ਹੋਣਾ, ਜਦੋਂ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਆ ਤਾਂ ਤੁਹਾਡਾ ਦਿਲ ਖਿੜਦਾ ਹੈ, ਤੁਹਾਡੇ ਮਤਲਬ ਸਰੀਰ ਦੇ ਵਿਚ ਪੰਪ ਹੁੰਦਾ, ਬਲੱਡ ਪੰਪ ਹੁੰਦਾ, ਉਹ ਤੁਹਾਡਾ ਦਿਲ ਖਿੜਦਾ, ਤੁਹਾਡੀ ਆਤਮਾ ਖੁਸ਼ ਹੁੰਦੀ ਆ। ਸੋ ਇਸੇ ਤਰ੍ਹਾਂ ਜਦੋਂ ਤੁਸੀਂ ਗੁੱਸੇ ਹੁੰਦੇ ਆ ਤੁਹਾਡੇ, ਉਹ ਵੀ ਦਿਲ ਤੋਂ ਹੀ ਹੁੰਦੇ। ਜਦ ਤੁਸੀਂ ਉਦਾਸ ਹੁੰਦੇ ਹੋ ਤਾਂ ਕਹਿੰਦੇ ਨੇ ਤੁਹਾਡਾ ਦਿਲ ਬੈਠਦਾ ਆ, ਤੁਹਾਡੇ ਦਿਮਾਗ ਨਹੀਂ ਬੈਠਦਾ, ਦਿਲ ਬੈਠਦਾ ਆ। ਸੋ ਇਸ ਕਰਕੇ ਜਿਹੜਾ ਮਤਲਬ ਦਿਲ ਵਾਲੀ ਗੱਲ ਦਿਲ ਤੋਂ ਹੀ ਕੀਤੀ ਜਾਂਦੀ ਆ, ਦਿਮਾਗ ਸਿਰਫ ਲੌਜਿਕ ਲਾਉਂਦਾ ਆ, ਹਾਂ ਜਾਂ ਨਾ, ਤੱਤਾ ਜਾਂ ਠੰਡਾ, ਧੁੱਪ ਜਾਂ ਛਾਂ, ਪਰ ਉਸਦੇ ਅਨੈਲਿਸਿਸ ਸਾਰੇ ਦਿਲ ਚ ਹੁੰਦੇ ਨੇ। ਚਲੋ ਹੋ ਸਕਦਾ ਜੀ ਮੈਂ ਗਲਤ ਵੀ ਹੋਵਾਂ, ਪਰ ਕਹਿੰਦੇ ਨੇ ਇਕ ਹੋਰ ਮੈਸੇਜ ਭੇਜਿਆ ਸੀ ਬਾਜੀ, ਇੰਡੀਆ ਵਿਚ ਤਾਂ 33 ਕਰੋੜ ਦੇਵਦੇ ਪਏ ਆ। ਹਾਂਜੀ, ਅਮਰੀਕਾ ਦੀ ਪਾਪੂਲੇਸ਼ਨ ਜਿੰਨੇ 33 ਕਰੋੜ ਦੇਵਦੇ, ਇਹ ਵੀ ਥੋੜਾ ਜਿਹਾ ਗਲਤ ਹੈ ਵੈਸੇ, ਇਹ ਏਦਾਂ ਨਹੀਂ ਹੈਗੀ। 33 ਕਰੋੜ ਜਿਹੜੇ ਦੇਵੀ ਦੇਵਤੇ ਆ, ਇਹ ਹੋਰ ਤਰ੍ਹਾਂ ਲਿਆ ਜਾਂਦਾ ਆ, ਇਹਦੇ ਪਿੱਛੇ ਵੀ ਮੈਥੇਮੈਟੀਕਲ ਕੈਲਕੂਲੇਸ਼ਨ ਨੇ। ਇਸ ਨੂੰ ਵੀ ਵਿਗਾੜਿਆ ਗਿਆ ਬਾਅਦ ਦੇ ਵਿਚ, ਬਹੁਤ ਵਿਗਾੜਿਆ ਗਿਆ, ਇਸ ਨੂੰ ਮਿਸ ਯੂਜ ਕੀਤਾ ਗਿਆ। ਸਰਵਣ ਸਿੰਘ ਸਾਡੇ ਨਾਲ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਕਹਿੰਦੇ ਨੇ ਕਿ ਵੈਰੀ ਗੁੱਡ ਪ੍ਰੋਗਰਾਮ ਜੀ, ਕਹਿੰਦੇ ਕਿਸੇ ਦੀ ਸ਼ਕਲ ਕਦੇ ਵੀ ਉਸ ਦਾ ਲੈਵਲ ਸ਼ੋਅ ਨਹੀਂ ਕਰਦੀ, ਬੰਦਾ ਕਿੱਥੇ ਕੁ ਸਟੈਂਡ ਕਰਦਾ ਉਦੋਂ ਪਤਾ ਲੱਗਦਾ ਜਦੋਂ ਮੂੰਹ ਖੋਲਦਾ, ਜਦੋਂ ਉਸਦਾ ਮੂੰਹ ਖੁੱਲਦਾ। ਬਿਲਕੁਲ ਜੀ, ਉਸ ਦੇ ਅੰਦਰ ਜਿਹੜੀ ਆਵਾਜ਼ਾਂ ਨੇ, ਜੋ ਉਹਦੇ ਵਿਚਾਰ ਨੇ, ਉਹ ਤੋਂ ਹੀ ਪਤਾ ਲੱਗਦਾ। ਬਹੁਤ ਬਹੁਤ ਧੰਨਵਾਦ ਜੀ। ਲਾਡੀ ਮੈਲਬਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ, ਫਲੋਰਾ ਜੀ ਦਾ ਨੰਬਰ ਮੈਨੂੰ ਦੇ ਦਿਓ। ਹਾਂਜੀ, ਮੈਂ ਭੇਜਦਾ ਜੀ ਤੁਹਾਨੂੰ ਨੰਬਰ ਥੋੜੀ ਦੇਰ ਤੱਕ। ਸਤਨਾਮ ਗਿੱਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਭਾਜੀ, ਵਰਲਡ ਕੱਪ ਕਬੱਡੀ ਦੀ ਗੱਲ ਕਰੋ, ਆਈ ਹਰਡ USA, UK ਐਂਡ ਕੈਨੇਡਾ ਨੇ ਬਾਈਕਾਟ ਕੀਤਾ ਹੈ ਜੀ। ਕੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਨਿਊਜ਼ ਹੈ ਜੀ? ਹਜੇ ਤੱਕ ਕੋਈ ਨਿਊਜ਼ ਨਹੀਂ ਮਿਲੀ ਜੀ ਵਰਲਡ ਕੱਪ ਦੀ, ਆਸਟ੍ਰੇਲੀਆ ਦੀ ਖਾਸ ਕਰਕੇ, ਕਿ ਕਿੱਦਾਂ ਇਨਵੀਟੇਸ਼ਨ ਆਇਆ ਜਾਂ ਨਹੀਂ ਆਇਆ, ਹਜੇ ਤੱਕ ਕੋਈ ਨਿਊਜ਼ ਨਹੀਂ ਹੈਗੀ ਜੀ। ਤੇ ਜੋਗਾ ਲਵਾਣਾ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁਲਾਬ ਦਾ ਫੁੱਲ ਭੇਜ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਨਾਲ ਮੱਕੀ ਦੀ ਰੋਟੀ, ਸਾਗ, ਮੱਖਣ ਪਾਇਆ, ਮੂਲੀਆਂ ਨਾਲ, ਮਿਰਚਾਂ, ਕਿਉਂ ਤਰਸਾਂਦੇ ਹੋ ਜੀ? ਤੇ ਸੁਪਰ ਕਹਿ ਰਹੇ ਨੇ ਜੀ ਸਾਨੂੰ, ਜਤਿੰਦਰ ਵਾਲੀ ਇੱਕ ਆਡੀਓ ਮੈਸੇਜ ਭੇਜਿਆ, ਮੈਂ ਬ੍ਰੇਕ ਦੇ ਦੌਰਾਨ ਸੁਣਾਗਾ। ਤੇ ਇਧਰ ਹਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ ਜੀ, ਹਰਪ੍ਰੀਤ ਸਿੰਘ ਮਰੀਬਾ, ਕੁਈਨਜ਼ਲੈਂਡ ਤੋਂ, ਅੰਬਾਂ ਦੇ ਦੇਸ਼ ਤੋਂ, ਛੱਡ ਕੇ ਦੇਸ਼ ਦੁਆਬਾ, ਅੰਬਾਂ ਨੂੰ ਤਰਸੇਗੀ। ਇਹ ਮਰੀਬਾ ਦੇ ਵਿਚ ਰਹਿੰਦੇ ਨੇ ਜੀ ਹਰਪ੍ਰੀਤ ਹੁਣੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਅੰਬਾਂ ਲਈ ਬੜਾ ਮਸ਼ਹੂਰ ਹੈ। ਤੇ ਅੰਮ੍ਰਿਤ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬਹੁਤ ਬਹੁਤ ਧੰਨਵਾਦ ਜੀ ਫੋਰ ਐਂਟਰਟੇਨਿੰਗ ਆਲਵੇਜ਼। ਅੰਮ੍ਰਿਤ ਜੀ ਤੁਹਾਡਾ ਸਵਾਗਤ ਹੈ। ਉਨ੍ਹਾਂ ਨੇ ਨਾ ਇਕ ਟਰੋਲ ਭੇਜਿਆ ਜੀ, ਕਹਿੰਦੇ ਜਦੋਂ ਸਿਰਫ ਦੂਰਦਰਸ਼ਨ ਸੀ ਰਿਮੋਟ ਦੇ ਬਟਨਾਂ ਨੂੰ ਬੜਾ ਸਕੂਨ ਸੀ, ਹੁਣ ਤਾਂ ਕਹਿੰਦਾ ਇਹ ਵੀ ਵਿਆਹੇ ਹੋਇਆ ਵਾਂਗਰ ਦੱਬੇ ਦੱਬੇ ਜਿਹੇ ਰਹਿੰਦੇ ਨੇ। ਕਿਆ ਬਾਤ ਹੈ, ਤੁਸੀਂ ਵਿਆਹ ਤੇ ਤਵਾ ਬਹੁਤ ਰੱਖਿਆ। ਸੁਖਵਿੰਦਰ ਸੌਂਦ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਸਤਿ ਸ੍ਰੀ ਅਕਾਲ। ਤੇ ਸਾਡੇ ਨਾਲ ਸੁਨੀਲ ਮਹਾਏ ਜੁੜੇ ਨੇ ਇਟਲੀ ਤੋਂ, ਤੇ ਕਹਿੰਦੇ ਨੇ ਇਟਲੀ ਦੇ ਵਿਚ ਬੈਠਾ ਤੁਹਾਡਾ ਪ੍ਰੋਗਰਾਮ ਸੁਣਨਾ, ਇੱਥੇ ਰਾਤ ਦੇ 2 ਵਜੇ ਨੇ ਜੀ, ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਮੇਰੀ ਰਿਕੁਐਸਟ ਤੇ ਫਰਮਾਇਸ਼ ਸੀ ਗੁਰਦਾਸ ਮਾਨ ਦਾ ਇੱਕ ਗੀਤ ਸੁਣਨਾ ਚਾਹੁੰਦੇ ਆ। ਮੈਂ ਪੂਰੀ ਕੋਸ਼ਿਸ਼ ਕਰਾਂਗਾ ਜੀ ਅੱਜ ਦੇ ਪ੍ਰੋਗਰਾਮ ਵਿਚ ਲਾਉਣ ਦੀ ਤੇ ਜ਼ਰੂਰ ਕੋਸ਼ਿਸ਼ ਕਰਾਂਗਾ ਜੀ ਤੇ ਨਹੀਂ ਤਾਂ ਕੱਲ ਨੂੰ ਤਾਂ ਜ਼ਰੂਰ ਆਪਾਂ ਲਾਵਾਂਗੇ। ਹੋਰ ਸੱਜਣ ਮਿੱਤਰ ਬਹੁਤ ਜੁੜ ਰਹੇ ਨੇ, ਲਓ ਜੀ ਇੱਕ ਤੁਹਾਨੂੰ ਗੀਤ ਹੋਰ ਸੁਣਾਉਂਦੇ ਆ, ਇਹ ਵੀ ਫਰਮਾਇਸ਼ ਸਾਨੂੰ ਆਈ ਸੀ, ਦਿਲ ਕਾ ਕਿਆ ਕਸੂਰ।
आशिक में हर आशिक हो जाता है मजबूर, इसमें दिल का मेरे दिल का इसमें दिल का क्या कसूर। आशिक में हर आशिक हो जाता है मजबूर, आशिक में हो जाता है मजबूर, इसमें दिल का मेरे दिल का इसमें दिल का क्या कसूर। से मिलता न इजहार होता, निगाहें न मिलती न ये प्यार होता, न मैं तुझसे मिलता न इजहार होता। मेरे आशिक मेरे दिलबर मेरी जान जा, अब तेरे बिन एक पल न जीना यहाँ, तुझसे मिलके
ਲਓ ਜੀ ਗੀਤ ਸੁਣ ਰਹੇ ਹਾਂ ਜੀ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿਚ, ਫਿਲਮ ਦਾ ਨਾਮ ਵੀ ਦਿਲ ਕਾ ਕਿਆ ਕਸੂਰ ਹੀ ਹੈ ਤੇ ਗੀਤ ਵੀ ਦਿਲ ਕਾ ਕਿਆ ਕਸੂਰ ਹੀ ਹੈ। ਬਹੁਤ ਸੋਹਣਾ ਗੀਤ ਹੈ ਜੀ, ਬੜਾ ਰੋਮਾਂਟਿਕ ਸਟਾਈਲ ਗੀਤ ਸੁਣ ਰਹੇ ਸੀ, ਫਰਮਾਇਸ਼ ਕੀਤੀ ਸੀ ਸਾਨੂੰ ਸਾਡੇ ਸੱਜਣਾਂ ਨੇ। ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਤੇ ਸਾਡੇ ਇਕ ਦੋਸਤ ਨੇ ਜੀ, ਉਨ੍ਹਾਂ ਨੇ ਆਡੀਓ ਮੈਸੇਜ ਭੇਜਿਆ, ਮੈਂ ਸੋਚਿਆ ਚਲੋ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ। ਤੇ ਜਤਿੰਦਰ ਵਾਲੀਆ ਉਨ੍ਹਾਂ ਨੇ ਇਹ ਮੈਸੇਜ ਸਾਨੂੰ ਭੇਜਿਆ ਸੀ, ਸੋ ਉਨ੍ਹਾਂ ਦਾ ਮੈਸੇਜ ਲੈਂਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ।
ਸਤਿ ਸ੍ਰੀ ਅਕਾਲ ਵੀਰ ਜੀ, ਵੀਰ ਜੀ ਮੈਂ ਵੀ ਦਿਲ ਨਾਲ ਜੋੜ ਦੀ ਇੱਕ ਗੱਲ ਕਰਦਾ, ਕਹਿੰਦੇ ਖੁਦਾ ਕਬੂਲ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਖੁਦਾ ਕਬੂਲ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਮੁਸ਼ਕਿਲ ਤੋ ਇਹ ਹੈ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ। ਥੈਂਕ ਯੂ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਸਾਰੇ ਹਰਮਨ ਰੇਡੀਓ ਸੁਣਨ ਵਾਲੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਜਤਿੰਦਰ ਵਾਲੀਆ ਨੇ ਬਹੁਤ ਸੋਹਣਾ ਜੀ ਸ਼ੇਅਰ ਤੁਸੀਂ ਬੋਲ ਕੇ ਭੇਜਿਆ, ਸੋ ਹੋਰ ਮੈਂ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਕਿ ਕੋਈ ਵਿਚਾਰ ਆਪਣੀ ਆਵਾਜ਼ ਦੇ ਵਿਚ ਵੀ ਰਿਕਾਰਡ ਕਰਕੇ ਭੇਜਣਾ ਚਾਹੁੰਦੇ ਆ ਤਾਂ ਜ਼ਰੂਰ ਸਾਨੂੰ ਆਡੀਓ ਭੇਜ ਦਿਆ ਕਰੋ ਤੇ ਅਸੀਂ ਜ਼ਰੂਰ ਲਾਇਆ ਕਰਾਂਗੇ। ਬੜਾ ਚੰਗਾ ਲੱਗਦਾ ਇਹ ਫੀਚਰ ਹੈ ਜੀ ਸਾਡੇ ਰੇਡੀਓ ਪ੍ਰੋਗਰਾਮ ਦਾ, ਤੁਹਾਡੇ ਦਿਲ ਦੀ ਗੱਲ ਹੈ, ਅਗਰ ਆਪਣੇ ਦਿਲ ਦੀ ਗੱਲ ਤੁਸੀਂ ਬੋਲ ਕੇ ਦੱਸ ਸਕਦੇ ਹੋ ਤਾਂ ਸਾਨੂੰ ਬੜੀ ਖੁਸ਼ੀ ਹੋਵੇਗੀ। ਪਰ ਬਹੁਤ ਸਾਰੇ ਸੱਜਣ ਮਿੱਤਰ ਮੈਸੇਜ ਪਾਉਂਦੇ ਨੇ, ਉਹ ਵੀ ਕੋਈ ਗੱਲ ਨੀ ਜੀ, ਨੋ ਵਰੀਜ਼ ਐਟ ਆਲ। ਤੇ ਚਰਨਜੀਤ ਸਿੰਘ ਤਤਲਾ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਖ਼ਬਰ ਭੇਜੀ ਸੀ ਕਿ ਡਾਕਟਰਾਂ ਨੇ ਸਰਜਰੀ ਲਈ 15 ਘੰਟੇ ਬੰਦ ਰੱਖਿਆ ਬੱਚੀ ਦਾ ਦਿਲ। ਹਾਂਜੀ ਇਹ ਖ਼ਬਰ ਸੀ, ਬੜੀ ਚੰਗੀ ਖਬਰ ਹੈ। ਡਾਕਟਰ ਜਿਹੜੇ ਨੇ ਕਾਫੀ ਕਲੋਜ਼ ਨੇੜੇ ਪਹੁੰਚ ਗਏ ਨੇ, ਆਰਟੀਫਿਸ਼ਲ ਦਿਲ ਵੀ ਬਣ ਰਿਹਾ ਕਹਿੰਦੇ ਤਾਂ, ਪਰ ਫਿਰ ਵੀ ਹਜੇ ਬਹੁਤ ਦੂਰ ਹੈ ਜੀ। ਚਲੋ, ਹਰਮੀਤ ਚੰਨਾ ਨੇ ਧੰਨਵਾਦ ਕੀਤਾ ਆਪਣੇ ਸਾਰੇ ਕਰੂ ਦਾ ਕਿ ਉਨ੍ਹਾਂ ਲਈ ਗੀਤ ਲਵਾਇਆ ਹੈ ਜੀ, ਤੇ ਦੇਖੋ ਬੜਾ ਪਿਆਰ ਕਰਦੇ ਨੇ ਤੁਹਾਨੂੰ। ਜਗਵੀਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਜੀ ਕੇਨਸ ਤੋਂ, ਕਹਿੰਦੇ ਨੇ ਕਿ ਬਾਈ ਜੀ ਸਾਡਾ ਦੇਸ਼ ਮਾੜਾ ਨਹੀਂ, ਸਾਡਾ ਸਿਸਟਮ ਮਾੜਾ ਨਹੀਂ, ਪਾਪੂਲੇਸ਼ਨ ਪੋਲਿਊਸ਼ਨ ਕਰਪਸ਼ਨ ਵੱਡੇ ਮੁੱਦੇ ਨੇ ਭਾਰਤ ਦੇ, ਪਰ ਇਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ। ਜੇਕਰ ਕਿਸੇ ਨੇ ਇਹਦੇ ਤੇ ਧਿਆਨ ਨਾ ਦਿੱਤਾ ਤਾਂ ਮਾੜੇ ਨਤੀਜੇ ਸਾਹਮਣੇ ਆ ਸਕਦੇ ਨੇ। ਅਮੀਰ ਅਮੀਰ ਹੋ ਰਿਹਾ, ਗਰੀਬ ਗਰੀਬ ਹੋ ਰਿਹਾ, ਕਿਸਾਨ ਮਰ ਰਿਹਾ, ਪਰ ਮੋਦੀ ਜੀ ਰਿਲਾਇੰਸ ਨੂੰ ਜੀਓ ਜੀਓ ਕਹੀ ਜਾ ਰਹੇ ਨੇ ਜੀ। ਦੇਖੋ ਜਿਹੜੀ ਹੁਣ ਆਪਾਂ ਪਾਰਟੀਆਂ ਦੀ ਗੱਲ ਕਰੀਏ, ਜਗਤਾਰ ਗਿੱਲ ਹੁਣਾਂ ਨੇ ਵੀ ਪਹਿਲਾਂ ਗੱਲ ਕੀਤੀ ਸੀ ਕਿ ਉਸ ਦੇ ਵਿਚ ਕਰਪਸ਼ਨ ਹੁੰਦੀ ਆ, ਏਦਾਂ ਨਹੀਂ ਕਿ ਸਾਰੀ ਪਾਰਟੀਆਂ ਦੇ ਵਿਚ ਸਾਰੇ ਬੜੇ ਨੀਟ ਐਂਡ ਕਲੀਨ ਹੁੰਦੇ ਨੇ। ਹੁਣ ਆਮ ਆਦਮੀ ਪਾਰਟੀ ਦੇ ਵਿਚ ਖੁਲਾਸੇ ਹੋਏ ਨੇ ਤੇ 15 ਮਿੰਟਾਂ ਦੇ ਵਿਚ ਉਸ ਨੂੰ ਬਾਹਰ ਕੱਢ ਦਿੱਤਾ ਗਿਆ। ਵਟਸ ਮਤਲਬ ਇਹਦੇ ਚ ਕੋਈ ਮਾੜੀ ਗੱਲ ਤਾਂ ਹੈ ਨਹੀਂ, ਠੀਕ ਹੈ ਹਰ ਬੰਦਾ, ਹੁਣ ਮੈਂ ਵੀ ਮਾੜਾ ਹੋ ਸਕਦਾ, ਪਰ ਉਸ ਨੂੰ ਡਿਸਿਪਲਿਨ ਕਰ ਦਿੱਤਾ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਐਟ ਲੀਸਟ ਦੈਟ ਪਾਰਟੀ ਇਜ਼ ਡੂਇੰਗ ਸਮਥਿੰਗ ਅਬਾਊਟ ਇਟ, ਹੈ ਨਾ। ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਕੀ ਕਰ ਰਹੀਆਂ ਨੇ, ਉਹ ਏਦਾਂ ਹੀ ਚੱਲੀ ਜਾ ਰਿਹਾ, ਸਾਰਾ ਕੁਝ ਘਟਾਲੇ ਚੱਲੀ ਜਾ ਰਹੇ ਨੇ, ਕੋਈ ਉਹਦਾ ਐਕਸ਼ਨ ਨਹੀਂ ਲੈ ਰਹੇ। ਸੋ ਇਸ ਕਰਕੇ ਬਹੁਤ ਘੱਟ ਐਕਸ਼ਨ ਹੈ। ਸੋ ਇਹ ਜਿਹੜੀ ਚੀਜ਼ ਹੈ, ਇਹ ਜੇ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ, ਪਾਪੂਲੇਸ਼ਨ ਪੋਲਿਊਸ਼ਨ ਤੇ ਕਰਪਸ਼ਨ, ਤੇ ਅਗਰ ਆਪਾਂ ਇਨ੍ਹਾਂ ਦੇ ਵੱਲ ਧਿਆਨ ਦਈਏ ਤਾਂ ਹੌਲੀ ਹੌਲੀ ਆਪਾਂ ਸੁਧਾਰ ਕਰ ਸਕਦੇ ਹਾਂ। ਪਰ ਅਗੇਨ ਮੈਂ ਇਹੀ ਕਹਿੰਦਾ ਕਿ ਸਾਡਾ ਦੇਸ਼ ਜਿਹੜਾ ਬੜਾ ਹਜੇ ਯੰਗ ਹੈ ਆਪਣਾ ਇਸ ਫੇਜ਼ ਦੇ ਵਿਚ ਆਜ਼ਾਦੀ ਤੋਂ ਬਾਅਦ, ਤੇ ਤਰੱਕੀ ਕਰੇਗਾ, ਪਰ ਇਹਦੇ ਵਿਚ ਲੋਕਾਂ ਦੀ ਜਿਹੜੀ ਐਜੂਕੇਸ਼ਨ ਹੈ, ਮਾਨਸਿਕਤਾ ਹੈ, ਉਹਦੇ ਵੱਲ ਕਾਫੀ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਐਜੂਕੇਟ ਕਰਨਾ ਹੈ ਆਪਣੇ ਲੋਕਾਂ ਨੂੰ, ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ, ਕਿ ਇਹ ਜਿਹੜੀਆਂ ਚੀਜ਼ਾਂ ਹੈ ਹਟਾਉਣੀਆਂ ਪੈਣੀਆਂ ਤਾਂ ਤੁਸੀਂ ਸਹੀ ਰਹਿ ਸਕਦੇ ਹਾਂ। ਅਦਰਵਾਈਜ਼ ਤੁਸੀਂ ਗੁਲਾਮ ਬਣ ਕੇ ਰਹੋਗੇ, ਸਲੇਬ ਬਣ ਕੇ ਰਹੋਗੇ ਵਿਦੇਸ਼ੀ ਤਾਕਤਾਂ ਦੇ, ਨਹੀਂ ਤਾਂ ਆਪਣੇ ਅੰਦਰ ਹੀ ਜਿਹੜੇ ਮਤਲਬ ਮਾੜੇ ਤੱਤ ਨੇ ਉਨ੍ਹਾਂ ਦੇ ਆਪਾਂ ਗੁਲਾਮ ਬਣ ਜਾਂਗੇ। ਬਣਿਓ ਵੀ ਆ ਖੈਰ ਕਿਸੇ ਹੱਦ ਤੱਕ, ਪਰ ਇਹ ਜੱਦੋ ਜਹਿਦ ਜਾਰੀ ਰਹਿਣੀ ਚਾਹੀਦੀ ਹੈ ਜੀ, ਸਾਫ਼ ਸਫਾਈ ਦੀ। ਤੇ ਗੀਤ ਵੀ ਤੁਹਾਨੂੰ ਇਕ ਹੋਰ ਸੁਣਾ ਦਿੰਦੇ ਆ, ਕਿਉਂਕਿ ਅੱਜ ਹੁਣ ਮੈਂ ਗੀਤ ਕਾਫ਼ੀ ਲਾ ਸਕਦਾ ਹਾਂ ਤੇ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਨਹੀਂ ਹੈਗੇ, ਪਰ ਮੈਂ ਤੁਹਾਨੂੰ ਗੀਤ ਸੁਣਾਉਣਾ ਜੀ। ਫਰਮੈਸ਼ ਆਈ ਸੀ ਜੀ ਇਟਲੀ ਤੋਂ, ਤੇ ਗੁਰਦਾਸ ਮਾਨ ਸਾਹਿਬ ਦਾ ਗੀਤ ਹੈ। ਆਓ ਗੀਤ ਦਾ ਆਨੰਦ ਮਾਣਦੇ ਹਾਂ। ਜਾਦੂਗਰੀ ਐਲਬਮ ਸਨ 2000 ਦੇ ਵਿਚ ਆਈ ਸੀ, ਮੁੜ ਜਾਵੇ ਮੁੜ ਜਾ ਆਪਣੇ ਗਰਾਂ ਨੂੰ, ਬਹੁਤ ਸੋਹਣਾ ਗੀਤ, ਆਓ ਆਨੰਦ ਮਾਣਦੇ ਹਾਂ।
ਜਾਵੇ ਮੁੜ ਜਾ ਬੀਬਾ ਆਪਣੇ ਘਰਾਂ, ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ, ਫੇਰ ਕੀ ਕਰੇਗਾ ਪਿੱਛੋਂ, ਫੇਰ ਕੀ ਕਰੇਗਾ ਪਿੱਛੋਂ ਉਜੜੇ ਦਰਾਂ ਨੂੰ, ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ, ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ, ਕਮਾਈਆਂ ਵੇਖ ਲੈਣਗੇ, ਔਖੀਆਂ ਨੇ ਕਿੰਨੀਆਂ ਕਮਾਈਆਂ ਵੇਖ ਲੈਣਗੇ, ਮਾਣ ਲੈਣੇ ਵੀ ਪੋੜਾ, ਮਾਣ ਲੈਣੇ ਵੀ ਪੋੜਾ ਪਿੱਪਲਾ ਵਿਛਾ ਨੂੰ, ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ, ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ।
ਲਾਜ਼ਮੀ ਵਿਖਾਈ ਜੇ ਪਤਾ ਲੱਗੇ ਪੁੱਤ ਕਿਵੇਂ ਨੀ ਅੱਜ ਚਿਣਾਈ ਦੇ ਸਰਹੰਦ ਦੀ ਤੂੰ ਲਾਜ਼ਮੀ ਵਿਖਾਈ ਜੇ ਪਤਾ ਲੱਗੇ ਪੁੱਤ ਕਿਵੇਂ ਨੀ ਅੱਜ ਚਿਣਾਈ ਦੇ ਕੌਮ ਲਈ ਹੋਏ ਜੋ ਸ਼ਹੀਦ ਨੀ ਫੁਲਾਈ ਦੇ ਕੌਮ ਲਈ ਹੋਏ ਜੋ ਸ਼ਹੀਦ ਨੀ ਫੁਲਾਈ ਦੇ ਸ਼ਾਇਦ ਪੱਲੇ ਬਨ ਲੈਣ ਸ਼ਾਇਦ ਪੱਲੇ ਬਨ ਲੈਣ ਇਹ ਗੁਰੂ ਮੁਰਸ਼ਦਾਂ ਨੂੰ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਨੂੰ ਵਿੱਚ ਗੋਲੀਆਂ ਤੇ ਦਾਗ ਵੇਖ ਲੈਣਗੇ ਅੰਮ੍ਰਿਤ ਸਰ ਲੈ ਜਾ ਬਾਗ ਵੇਖ ਲੈਣਗੇ ਕੰਧਾਂ ਵਿੱਚ ਗੋਲੀਆਂ ਤੇ ਦਾਗ ਵੇਖ ਲੈਣਗੇ ਕਿਤੇ ਕਿਤੇ ਉੱਜੜੇ ਸੁਹਾਗ ਵੇਖ ਲੈਣਗੇ ਕਿਤੇ ਕਿਤੇ ਉੱਜੜੇ ਸੁਹਾਗ ਵੇਖ ਲੈਣਗੇ ਮੱਥਾ ਟਿਕਵਾਲੀ ਜਾ ਕੇ ਮੱਥਾ ਟਿਕਵਾਲੀ ਜਾ ਕੇ ਵਤਨਾ ਦੇ ਰਹਿ ਪੁਰਾਨੂੰ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਸਿੱਖ ਲੈਣੀ ਏ ਵੀ ਗੈਰ ਤਾਂ ਕਮਾਉਣ ਦੀ ਮਨੀ ਸਿੰਘ ਪੰਥ 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 ਕਟਵਾਉਣ ਦੀ ਜਾਚ ਸਿੱਖ ਲੈਣੀ ਏ ਵੀ ਗੈਰ ਤਾਂ ਕਮਾਉਣ ਦੀ ਮਨੀ ਸਿੰਘ ਵੰਗ ਬੰਦ ਬੰਦ ਕਟਵਾਉਣ ਦੀ ਭਾਈ ਤਾਰੂ ਸਿੰਘ ਵੰਗ ਖੋਪੜੀ ਲਵਾਉਣ ਦੀ ਭਾਈ ਤਾਰੂ ਸਿੰਘ ਵੰਗ ਖੋਪੜੀ ਲਵਾਉਣ ਦੀ ਭੁੱਲ ਨਾ ਜਾਣ ਬੱਚੇ ਭੁੱਲ ਨਾ ਜਾਣ ਬੱਚੇ ਬੰਦੇ ਬਹਾਦਰਾਂ ਨੂੰ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਨੂੰ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਨੂੰ ਦੁਨੀਆਂ ਤੇ ਕਿਸੇ ਕੋ ਮੇਰਾ ਹੋਵੇ ਪੰਜਾਬੀਓ ਗੁਰੂ ਦੀਆਂ ਮੇਰਾ ਮੌਜਾਂ ਲਾ ਹੋਵੇ ਪੰਜਾਬੀਓ ਕਿਸੇ ਕੋ ਨੇਰਾ ਹੋਵੇ ਪੰਜਾਬੀਓ ਗੁਰੂ ਦੀਆਂ ਮੇਰਾ ਮੌਜਾਂ ਨਾ ਹੋਵੇ ਪੰਜਾਬੀਓ ਬੱਚਿਆਂ ਨੂੰ ਇੰਨੀ ਗੱਲ ਕਹੋਵੇ ਪੰਜਾਬੀਓ ਬੱਚਿਆਂ ਨੂੰ ਇੰਨੀ ਗੱਲ ਕਹੋਵੇ ਪੰਜਾਬੀਓ ਮਰ ਜਾਣੇ ਮਨ ਸਿੱਖੀ ਮਰ ਜਾਣੇ ਮਨ ਸਿੱਖੀ ਮੰਗਦੀ ਸਿਰਾਂ ਨੂੰ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਨੂੰ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਨੂੰ
ਜੀ ਬਹੁਤ ਹੀ ਸੋਹਣਾ ਗੀਤ ਸੁਣ ਰਹੇ ਸੀ ਜੀ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿਚ ਕਿਆ ਬਾਤ ਸੀ ਜਾਦੂਗਰੀ ਐਲਬਮ ਆਈ ਸੀ ਜੀ ਤੇ ਇਸ ਦੇ ਵਿਚ ਸੋਹਣੇ ਗੀਤ ਸਨ ਤੇ ਲੋ ਪ੍ਰੋਗਰਾਮ ਦੇ ਵਿਚ ਗਾਂ ਗੱਲਾਂ ਬਾਤਾਂ ਹੋਰ ਆਪਾਂ ਜਾਰੀ ਰੱਖਦੇ ਆ ਥੋੜਾ ਸਮਾਂ ਰਹਿ ਗਿਆ ਇਕ ਗੀਤ ਤੁਹਾਨੂੰ ਮੈਂ ਆਪਣੀ ਪਸੰਦ ਦਾ ਵੀ ਸੁਣਾਉਣਾ ਹੈ ਤੇ ਚਲੋ ਮੇਰੀ ਪਸੰਦ ਵੀ ਲੱਗਣੀ ਚਾਹੀਦੀ ਆ ਵੈਸੇ ਅੱਜ ਤਕਰੀਬਨ ਫਰਮਾਇਸ਼ਾਂ ਹੀ ਪ੍ਰੋਗਰਾਮ ਦੇ ਵਿਚ ਚੱਲੀਆਂ ਨੇ ਚੰਗਾ ਲੱਗਦਾ ਜਦੋਂ ਤੁਸੀਂ ਆਪਣੀ ਪਸੰਦ ਦੇ ਗੀਤ ਭੇਜਦੇ ਹੋ ਦੇਖੋ ਕਿ ਤੁਹਾਡਾ ਆਪਣਾ ਪ੍ਰੋਗਰਾਮ ਹੈ ਤੇ ਥੋੜੀ ਜਿਹੀ ਆਪਾਂ ਖਬਰਾਂ ਵੱਲ ਵੀ ਝਾਤੀ ਮਾਰ ਲਈਏ ਤੇ ਇਧਰ ਆਸਟ੍ਰੇਲੀਆ ਦੇ ਵਿਚ ਜਿਹੜਾ ਪਹਿਲਾ ਪਾਰਲੀਮੈਂਟ ਦਾ ਇਜਲਾਸ ਹੈ ਉਹ ਖਤਮ ਹੋ ਚੁੱਕਾ ਤੇ ਇਸ ਦੇ ਵਿਚ ਪਹਿਲੇ ਹੀ ਇਜਲਾਸ ਦੇ ਵਿਚ ਓਪੋਜੀਸ਼ਨ ਪਾਰਟੀ ਪੂਰੀ ਬੁਲੰਦੀਆਂ ਤੇ ਆ ਕਿਉਂਕਿ ਟਰਨਬੁੱਲ ਸਰਕਾਰ ਤਿੰਨ ਵੋਟਾਂ ਲਗਾਤਾਰ ਹਾਰ ਗਈ ਹੈ ਮੈਜੋਰਟੀ ਹੋਣ ਦੇ ਬਾਵਜੂਦ। ਸੋ ਇਸ ਦੇ ਕਾਫੀ ਪੜਚੋਲ ਕੀਤੀ ਜਾ ਰਹੀ ਹੈ ਕਿਉਂਕਿ ਪੇਅਰਿੰਗ ਨਹੀਂ ਹੋ ਸਕੀ ਤੇ ਕੱਲ ਹੀ ਇੱਥੇ ਬੁਲਗੁਲਗਾ ਗੁਰੂ ਘਰ ਦੇ ਵਿਚ ਸਾਡੇ ਇਸ ਇਲਾਕੇ ਦੇ ਜਿਹੜੇ ਪੇਜ ਜਿੱਥੇ ਬੁਲਗੁਲਗਾ ਪੈਂਦਾ ਜੀ ਪੇਜ ਦੇ ਐਮ ਪੀ ਕੈਵਿਨ ਹੋਗਨ ਆਏ ਹੋਏ ਸਨ ਤੇ ਉਹ ਵੀ ਹੱਸ ਰਹੇ ਸੀ ਕਿ ਅਸੀਂ ਤਾਂ ਆ ਗਏ ਸੀਗੇ ਆਪਣੇ ਇਲਾਕਿਆਂ ਦੇ ਵਿਚ ਤੇ ਮਗਰ ਵੋਟ ਪੈ ਗਈ ਤੇ ਅਸੀਂ ਉਥੇ ਗੈਰ ਹਾਜ਼ਰ ਸੀ ਇਸ ਕਰਕੇ ਉਹ ਵੋਟ ਹਾਰ ਗਏ ਨੇ। ਪਰ ਕੱਲ ਉਨ੍ਹਾਂ ਨੇ ਗੁਰੂ ਘਰ ਦੇ ਵਿਚ ਮੱਥਾ ਟੇਕਿਆ ਤੇ ਨਵੀਂ ਇਮਾਰਤ ਜਿਹੜੀ ਬਣ ਰਹੀ ਆ ਫਸਟ ਸਿੱਖ ਟੈਂਪਲ ਆਫ ਆਸਟ੍ਰੇਲੀਆ ਦੀ ਉਹ ਦੇਖੀ ਜਾਇਜ਼ਾ ਲਿਆ ਮੁਆਇਨਾ ਕੀਤਾ ਤੇ ਉਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕੀਤੇ ਗੁਰੂ ਘਰ ਲੰਗਰ ਵੀ ਛਕਿਆ। ਸੋ ਉਨ੍ਹਾਂ ਦਾ ਵੀ ਧੰਨਵਾਦ ਹੈ ਇਸ ਦੀਆਂ ਫੋਟੋਆਂ ਵੀ ਅਸੀਂ ਬੜੀ ਛੇਤੀ ਸ਼ੇਅਰ ਕਰਾਂਗੇ ਤੇ ਹੋਰ ਜਿਹੜੀਆਂ ਪੰਜਾਬ ਦੀਆਂ ਖਬਰਾਂ ਤੁਹਾਨੂੰ ਪਤਾ ਹੀ ਆ ਕਿ ਪਾਰਟੀ ਜਿਹੜੀ ਨਵੀਂ ਬਣ ਰਹੀ ਹੈ ਸਿੱਧੂ ਬੈਂਸ ਭਰਾ ਤੇ ਪ੍ਰਗਟ ਬਣੇ ਆਵਾਜ਼ ਏ ਪੰਜਾਬ। ਡਾਕਟਰ ਨਵਨੀਤ ਕੌਰ ਦੀ ਫੇਸਬੁੱਕ ਪੋਸਟ ਨੇ ਪੰਜਾਬ ਦੀ ਸਿਆਸਤ ਉਹਦੇ ਨਾਲ ਹਿੱਲੀ ਹੈ ਜੀ। ਸੋ ਇਸ ਤੇ ਕੀ ਡਿਟੇਲ ਹੈ ਇਹ ਆਪਾਂ ਕੱਲ ਨੂੰ ਜ਼ਰੂਰ ਸ਼ੇਅਰ ਕਰਾਂਗੇ ਮਿੰਟੂ ਬਰਾੜ ਹੋਣਾ ਨਾਲ ਤੇ ਤੁਹਾਨੂੰ ਦੱਸ ਦਿੰਦੇ ਹਾਂ ਇੱਕ ਵਾਰੀ ਫੇਰ ਰਿਮਾਇੰਡ ਕਰਾ ਦਿੰਦੇ ਹਾਂ ਕਿ ਅੱਜ 4 ਵਜੇ ਕੈਨਬਰਾ ਦੇ ਵਿਚ ਸੁਰਜੀਤ ਪਾਤਰ ਸਾਹਿਬ ਹੋਣਾ ਦੇ ਨਾਲ ਸ਼ਾਮ ਤੁਸੀਂ ਬਿਤਾ ਸਕਦੇ ਹੋ ਇੰਡੀਅਨ ਹਾਈ ਕਮਿਸ਼ਨ ਦੇ ਵਿਚ। ਸੋ ਕੈਨਬਰਾ ਵਾਲੇ ਜਿਹੜੇ ਵੀ ਪ੍ਰੋਗਰਾਮ ਸੁਣਦੇ ਨੇ ਪਲੀਜ਼ ਤੁਸੀਂ ਉੱਥੇ ਪਹੁੰਚ ਸਕਦੇ ਹੋ। ਕੱਲ ਨੂੰ ਐਡਲੇਟ ਦੇ ਵਿਚ ਸੋ ਉਹ ਵੀ ਬਹੁਤ ਵੱਡਾ ਫੰਕਸ਼ਨ ਹੈ ਸੋ ਉੱਥੇ ਪਹੁੰਚੋ। ਅੱਜ ਵਿਰਸਾ ਫੰਕਸ਼ਨ ਹੈ ਰੂਹ ਪੰਜਾਬ ਦੀ ਅਕੈਡਮੀ ਹੈ ਐਡਲੇਟ ਦੇ ਵਿਚ ਪੰਕਜ ਹੁਣੀ ਆਰਗੇਨਾਈਜ਼ ਕਰ ਰਹੇ ਨੇ ਤੇ ਉਹ ਵੀ ਵੈਸੇ ਸੋਲਡ ਆਊਟ ਹੈ ਤੇ ਅੱਜ ਉੱਥੇ ਵੀ ਰੰਗਾਰੰਗ ਸ਼ਾਮ ਮਨਾਈ ਜਾ ਰਹੀ ਹੈ। ਤੀਆਂ ਵੀ ਕੱਲ ਨੂੰ ਹੈਗੀਆਂ ਨੇ ਮੈਲਬਨ ਦੇ ਵਿਚ ਸੋ ਬੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਆਸ ਪਾਸ। ਸੋ ਇਸ ਦੀ ਨਿਗਾਹ ਰੱਖੋ ਜੀ ਤੇ ਅਗਰ ਟਾਈਮ ਹੋਏ ਤਾਂ ਜ਼ਰੂਰ ਸਮਾਂ ਕੱਢ ਕੇ ਪਹੁੰਚਣਾ। ਤੇ ਪ੍ਰੋਗਰਾਮ ਦੇ ਵਿਚ ਤੁਹਾਨੂੰ ਦੱਸ ਦਿੰਦੇ ਕਿ ਮੇਰਾ ਲੇਟੈਸਟ ਆਰਟੀਕਲ ਤੁਸੀਂ ਪੜ੍ਹ ਸਕਦੇ ਹੋ ਮੇਰੇ ਸਾਈਟ ਦੇ ਉੱਤੋਂ ਮੇਰੇ ਫੈਨ ਪੇਜ ਦੇ ਮੇਰਾ ਜਿਹੜਾ ਪੇਜ ਹੈ ਫੈਨ ਪੇਜ ਨਹੀਂ ਮੇਰਾ ਆਪਣੇ ਪੇਜ ਦੇ ਉੱਤੇ ਉਹਦਾ ਲਿੰਕ ਲੱਗਾ ਹੋਇਆ ਮਾਈ ਪੋਇਟਿਕ ਜਰਨੀ ਮੇਰਾ ਕਾਵਿਕ ਸਫ਼ਰ ਤੇ ਮੇਰਾ ਵੈਬਸਾਈਟ ਹੈ ਜੀ amandeepsinghsiddhu.com ਤੇ ਸੁਰਜੀਤ ਪਾਤਰ ਸਾਹਿਬ ਉਨ੍ਹਾਂ ਨਾਲ ਫੋਟੋ ਵੀ ਹੈ ਤੇ ਉਨ੍ਹਾਂ ਦੀ ਜੋ ਦੇਖ ਰੇਖ ਜਾਂ ਉਨ੍ਹਾਂ ਦੇ ਨਾਲ ਗੱਲਾਂ ਬਾਤਾਂ ਦੇ ਵਿਚ ਜੋ ਸਿੱਟਾ ਨਿਕਲ ਕੇ ਆਇਆ ਤੇ ਉਹ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਆ। ਮੈਂ ਕੋਈ ਬਹੁਤ ਵੱਡਾ ਲਿਖਾਰੀ ਨਹੀਂ ਹੈਗਾ ਜੋ ਮੇਰੇ ਦਿਲ ਚ ਆਉਂਦੀ ਹੈ ਮੈਂ ਜ਼ਰੂਰ ਲਿਖ ਦਿੰਦਾ ਹੁੰਦਾ ਜਦੋਂ ਮੇਰਾ ਦਿਲ ਕਰੇ ਤੇ ਕੋਈ ਮੇਰਾ ਕਮਰਸ਼ੀਅਲ ਐਂਗਲ ਨਹੀਂ ਹੈਗਾ ਤੇ ਇਸੇ ਤਰ੍ਹਾਂ ਰੇਡੀਓ ਦਾ ਜੀ ਜਿੱਦਾਂ ਦੀ ਆਪਣੇ ਦਿਲ ਚ ਗੱਲ ਹੁੰਦੀ ਆਪਾਂ ਉਦਾਂ ਦੀ ਕਰੀਦੀ ਆ ਤੁਹਾਡੇ ਦਿਲ ਚ ਹੁੰਦੀ ਤੁਸੀਂ ਕਰਦੇ ਹੋ ਅਸੀਂ ਰਲਾ ਮਿਲਾ ਕੇ ਪ੍ਰੋਗਰਾਮ ਜਿਹੜਾ ਦਿਲ ਵਾਲੀ ਗੱਲ ਲੈ ਆਈਦਾ। ਸੋ ਬਹੁਤ ਦੇਸ਼ਾਂ ਤੋਂ ਸਰੋਤੇ ਸਾਡੇ ਨਾਲ ਜੁੜਦੇ ਨੇ ਸੁਣਦੇ ਨੇ ਆਸਟ੍ਰੇਲੀਆ ਤੋਂ ਸੁਣਦੇ ਨੇ ਉਨ੍ਹਾਂ ਦਾ ਤੈਅ ਦਿਲੋਂ ਧੰਨਵਾਦ ਹੈ। ਤੇ ਜਾਂਦੇ ਜਾਂਦੇ ਫਿਰ ਤੁਹਾਨੂੰ ਇਕ ਮੈਂ ਬਹੁਤ ਹੀ ਟੌਪ ਦਾ ਗੀਤ ਸੁਣਾਉਣਾ। ਫਿਲਮ ਆਈ ਸੀ ਜੀ ਅੰਗਰੇਜ਼ ਤੇ ਬਹੁਤ ਸੋਹਣਾ ਐਫਰਟ ਸੀਗਾ ਬਹੁਤ ਵਧੀਆ ਸਿਨੇਮੈਟੋਗ੍ਰਾਫੀ ਗੀਤ ਤੇ ਕਾਫੀ ਧਿਆਨ ਦਿੱਤਾ ਸੀ ਫਿਲਮ ਦੇ ਵੱਲ ਤੇ ਉਸ ਤੋਂ ਬਾਅਦ ਜਿਹੜੀਆਂ ਪੰਜਾਬੀ ਫਿਲਮਾਂ ਦਾ ਜਿਹੜਾ ਮਿਆਰ ਹੈ ਉਹ ਉਸ ਦੇ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਪ੍ਰੋਡਿਊਸਰਸ ਡਾਇਰੈਕਟਰਸ ਨੇ ਤੇ ਐਕਟਰਾਂ ਨੇ ਤੇ ਮੈਨੂੰ ਲੱਗਦਾ ਕਿ ਵਧੀਆ ਹੋਏਗਾ ਹੋਰ ਵੀ ਆਉਣ ਵਾਲੀਆਂ ਸਮੇਂ ਦੇ ਵਿਚ ਫਿਲਮਾਂ ਜਿਹੜੀਆਂ ਵਧੀਆ ਹੋਣਗੀਆਂ ਜੀ। ਤੇ ਲਓ ਤੁਹਾਨੂੰ ਮੈਂ ਹੁਣ ਜਾਂਦੇ ਜਾਂਦੇ ਨਾ ਇਹ ਗੀਤ ਸੁਣਾਉਣਾ ਇਸੇ ਫਿਲਮ ਦੇ ਵਿਚੋਂ ਫੈਮਿਲੀ ਦਾ ਮੈਂਬਰ
ਚੁੰਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਚੁੰਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਹੁਣ ਇੱਕੋ ਸਾਡੀ ਮੰਗ ਸਾਨੂੰ ਆ ਗਈ ਪਸੰਦ ਵਿਚ ਸੋਹਣੀਏ ਵਿਚੋ ਲਾਪਾ ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ ਚੁੱਲੇ ਚੌਂਕੇ ਵਾਲਾ ਹੋਵੇ ਸਾਰਾ ਜਾਣਦੀ ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ ਕੰਮ ਚੁੱਲੇ ਚੌਂਕੇ ਵਾਲਾ ਹੋਵੇ ਸਾਰਾ ਜਾਣਦੀ ਹੋ ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ ਕਰੇ ਪੂਰਾ ਸਤਿਕਾਰ ਸਾਡਾ ਜਾਵੇ ਪਰਿਵਾਰ ਖਾਊ ਜੱਟ ਵੀ ਨਾ ਤੇਰਾ ਵਸਾ ਨੀ ਲੈਣਾ
ਟੱਪ ਗਾਊਗੀ ਤੋੜ ਤੋੜ ਪੁਰਕੀਆਂ ਮੂੰਹ ਵਿੱਚ ਪਾਊਗੀ ਗੋਰੇ ਗੋਰੇ ਹੱਥਾਂ ਨਾਲ ਰੋਟੀਆਂ ਪਕਾਊਗੀ ਤੋੜ ਤੋੜ ਪੁਰਕੀਆਂ ਮੂੰਹ ਵਿੱਚ ਪਾਊਗੀ ਤੈਨੂੰ ਲਾ ਕੇ ਸੀਨੇ ਨਾਲ ਪਿੱਲੋ ਜੱਗੀ ਜਾਗੋ ਵਾਲ ਰੱਖ ਸੋਨੇ ਦੀ ਡੱਬੀ